accounts@harmanradio.com या harmanradio.com ती ॲडव्हर्टाइजमेंट सेक्शन विजिट करू.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲੋ ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਇਸ ਸਵੇਰ ਦੇ ਵਿੱਚ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ ਤੇ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਜਿੱਥੇ ਵੀ ਵਸਦੇ ਹੋ ਪਰਮਾਤਮਾ ਸਭ ਤੇ ਮੇਰਾ ਭਰਿਆ ਹੱਥ ਰੱਖੇ ਤੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹੀ ਅਰਦਾਸ ਦੁਆ ਵਾ ਤੇ ਸਾਰੀਆਂ ਅਲਾਮਤਾਂ ਤੋਂ ਦੂਰ ਰੱਖੇ ਤੇ ਹਰੇਕ ਇਨਸਾਨ ਨੂੰ ਸੱਚ ਤੇ ਝੂਠ ਨੂੰ ਪਰਖਣ ਦੀ ਬੁੱਧੀ ਦੇਵੇ ਤੇ ਕਿਸੇ ਦੇ ਕਹਿੰਦੇ ਹੁੰਦੇ ਨਾ ਸੁਣੀ ਸੁਣਾਈ ਗੱਲ ਵੱਲ ਪਿੱਛੇ ਨਾ ਜਾਓ ਪਰਮਾਤਮਾ ਨੇ ਦਿਮਾਗ ਦਿੱਤਾ ਵਾ ਉਸੇ ਨੂੰ ਵਰਤੋ ਹਨਾ ਚਲੋ ਖੈਰ ਗੱਲਾਂ ਚੱਲਦੀਆਂ ਰਹਿਣੀਆਂ ਜੀ ਸਾਰਿਆਂ ਨੂੰ ਅੱਜ ਦੀ ਸਵੇਰ ਮੁਬਾਰਕ ਹੋਵੇ ਤੇ ਸਾਰੇ ਆਪੋ ਆਪਣੀਆਂ ਪਰਿਵਾਰਾਂ ਦੇ ਵਿੱਚ ਆਪੋ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਤੇ ਸਾਰੇ ਆਪੋ ਆਪਣਿਆਂ ਦੇ ਨਾਲ ਹਮੇਸ਼ਾ ਖੁਸ਼ ਰਹਿਣ ਇਸੇ ਅਰਦਾਸ ਦੁਆ ਦੇ ਨਾਲ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਸੋ ਦਿਨ ਆ ਜੀ ਅੱਜ ਸ਼ੁੱਕਰਵਾਰ ਤੇ ਤਰੀਕ ਹੋ ਚੁੱਕੀ ਆ 8 ਮਈ ਤੇ ਸਾਲ ਚੱਲ ਰਿਹਾ 2020 ਯਾਨੀ ਕਿ 2020 ਤੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ ਜੀ ਹੋ ਚੁੱਕਾ 8:03 ਸਵੇਰ ਦੇ ਤੇ ਆਪਣਾ ਇਹ ਸਾਥ ਇਸੇ ਤਰ੍ਹਾਂ 8 to 10 ਵਜੇ ਤੱਕ ਚੱਲਦਾ ਰਹਿਣਾ ਜੀ ਕੁਝ ਗੱਲਾਂ ਤੇ ਕੁਝ ਬਾਤਾਂ ਦੇ ਨਾਲ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਗੱਲਾਂ ਮੇਰੀਆਂ ਕੁਝ ਕੀ ਤੁਹਾਡੀ ਪਸੰਦ ਦੇ ਤੇ ਕੁਝ ਗਾਣੇ ਆ ਜਿਹੜੇ ਉਹ ਅਸੀਂ ਸੁਣਾਵਾਂਗੇ ਤੁਹਾਨੂੰ ਆਪਣੀ ਪਸੰਦ ਦੇ ਤੇ ਕੁਝ ਸਵਾਲ ਕੁਝ ਜਵਾਬ ਤੇ ਕੁਝ ਗੱਲਾਂ ਤੁਹਾਡੇ ਵੱਲੋਂ ਤੇ ਕੁਝ ਗੱਲਾਂ ਸਾਡੇ ਵੱਲੋਂ ਜਾਣੀ ਕਿ ਰਲ ਮਿਲ ਕੇ ਲਾਵਾਂਗੇ ਮਹਿਫਲਾਂ ਹਰਮਨ ਰੇਡੀਓ ਦੇ ਵਿਹੜੇ 2 ਘੰਟੇ ਬਸ ਫਿਰ ਸਾਰੇ ਜਾਣੇ ਚਲੇ ਆਓ ਜੀ ਕਿੱਦਾਂ ਚਲੇ ਆਓ ਤੇ ਜ਼ਰੂਰ ਦੱਸਾਂਗੇ ਪਰ ਪਹਿਲਾਂ ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਗਾਣਾ ਵਾ ਕੋਈ ਵੀ ਦੇਣਾ ਉਸ ਰੱਬ ਦੇ ਨਾਂ ਦਾ ਹੋਵੇ ਤਾਂ ਸਾਰਾ ਦਿਨ ਬਹੁਤ ਵਧੀਆ ਲੰਘ ਜਾਂਦਾ ਤੇ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਆਪਾਂ ਵੀ ਗਾਣਾ ਸੁਣਾਂਗੇ ਜੀ ਸਰਦਾਰਾ ਪਤਾ ਨੀ ਕੀ ਗੱਲ ਅੱਜ ਸੁਬਹ ਹੀ ਜਵਾਨ ਤਤਲਾਈ ਜਾਂਦੀ ਆ ਹਨਾ ਥੋੜੀ ਜੀ ਚਲੋ ਖੈਰ ਕੋਈ ਗੱਲ ਨੀ ਜੀ ਚਾਹ ਹੁਣੇ ਹੁਣੇ ਪੀਤੀ ਆ ਤੇ ਹੋ ਜਾਣੀ ਆ ਠੀਕ ਜਦ ਤੱਕ ਤੁਸੀਂ ਸਾਰਿਆਂ ਨੇ ਆਉਣਾ ਸੋ ਫਿਲਹਾਲ ਗਾਣਾ ਵੀ ਸੁਣਦੇ ਆ ਤੇ ਗਾਣੇ ਤੋਂ ਪਹਿਲਾਂ ਮੌਸਮ ਦੀ ਗੱਲ ਵੀ ਕਰਦੇ ਆ ਸੋ ਮੌਸਮ ਬਾਰੇ ਗੱਲ ਕਰੀਏ ਤਾਂ ਸਰਦੀਆਂ ਵਾਂਗ ਜਿਹੜੀਆਂ ਸ਼ੁਰੂਆਤ ਹੋ ਚੁੱਕੀ ਆ ਤੇ ਬਾਕੀ ਸੁਬਹਾ ਸੁਬਹਾ ਠੰਡ ਹੁੰਦੀ ਆ, ਕੋਟੀਆਂ ਪੈਣ ਲੱਗ ਗਈਆਂ ਬ੍ਰਿਸਬਨ ਦੇ ਵਿਚ, ਪਰ ਦਿਨੇ ਤਾਂ ਥੋੜੀ ਜਿਹੀ ਤਪਸ਼ ਹੀ ਹੁੰਦੀ ਆ, ਜਿਦਾਂ ਕਿ ਹੁਣ ਸੂਰਜ ਦੇਵਤਾ ਨਿਕਲ ਆਏ ਨੇ ਤੇ ਹੁਣ ਦਾ ਜਿਹੜਾ ਮੌਸਮ ਆ ਉਹ ਠੰਡਾ ਮਿੱਠਾ ਜਿਹਾ। ਤੁਸੀਂ ਹੁਣ ਕਹੋਗੇ ਠੰਡਾ ਮਿੱਠਾ ਕਿੱਦਾਂ, ਮਤਲਬ ਥੋੜੀ ਥੋੜੀ ਗਰਮੀ ਦਾ ਅਹਿਸਾਸ ਵੀ ਆ, ਜਦੋਂ ਕਿ ਧੁੱਪ ਆਉਂਦੀ ਆ ਤਾਂ ਉਹਦਾ ਨਿੱਘਾ ਜਿਹੜਾ ਉਹ ਵੀ ਮਹਿਸੂਸ ਹੁੰਦਾ ਵਾ, ਤੇ ਬਾਕੀ ਜਿਹੜਾ ਮੌਸਮ ਆ ਸੀਜ਼ਨ ਆ ਉਹ ਠੰਡ ਦਾ ਵਾ, ਤੇ ਫਿਰ ਉਹ ਠੰਡ ਦਾ ਅਹਿਸਾਸ ਵੀ ਹੁੰਦਾ। ਸੋ ਠੰਡਾ ਤੇ ਮਿੱਠਾ ਜਿਹਾ ਮੌਸਮ ਬ੍ਰਿਸਬਨ ਦਾ ਵਾ, ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਸਾਨੂੰ ਜ਼ਰੂਰ ਦੱਸਿਓ। ਤੇ ਬਾਕੀ ਹੋਰ ਫਿਰ ਕੰਮਾਂ ਕਾਰਾਂ ਤੇ ਚੱਲ ਪਏ ਹੋਣਗੇ, ਵੈਸੇ ਤਾਂ ਚਲੋ ਖੈਰ ਲੋਕਡਾਊਨ ਹੋਇਆ ਹੋਇਆ ਕਾਫੀ ਥਾਵਾਂ ਤੇ ਕੰਮ ਕਾਰ ਜ਼ਿਆਦਾ ਹਜੇ ਉੱਪਰ ਨਹੀਂ ਹੋਏ, ਪਰ ਜਿੰਨੇ ਕੁ ਵੀ ਆ ਚੱਲ ਰਹੇ ਆ ਕੰਮ, ਖਾਸ ਤੌਰ ਤੇ ਟਰੱਕਿੰਗ ਦਾ ਕੰਮ ਵੀ ਚੱਲ ਰਿਹਾ ਤੇ ਹੋਰ ਵੀ ਹੌਲੀ ਹੌਲੀ ਸਾਰੇ ਬੈਕ ਟੂ ਟਰੈਕ ਆ ਰਹੇ ਆ ਜੀ, ਤੇ ਵਧੀਆ ਗੱਲ ਆ। ਸਾਰੇ ਆਪੋ ਆਪਣੇ ਕੰਮਾਂ ਤੇ ਵੀ ਬੜੀ ਸੇਫਟੀ ਦੇ ਨਾਲ, ਜੋ ਵੀ ਇੱਥੇ ਇਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਮਾ ਜੀ, ਉਸ ਦੇ ਹਿਸਾਬ ਨਾਲ ਆਪਣਾ ਵੀ ਖਿਆਲ ਰੱਖੋ ਤੇ ਦੂਸਰਿਆਂ ਦਾ ਵੀ ਖਿਆਲ ਰੱਖੋ, ਤੇ ਬਸ ਫਿਰ ਇੱਕ ਦੂਸਰੇ ਦਾ ਖਿਆਲ ਰੱਖਾਂਗੇ ਤਾਂ ਜਿਹੜਾ ਇਹ ਵਾਇਰਸ ਨਾਂ ਦਾ ਜੀਵ ਆ ਇਹ ਕਿਤੇ ਦਾ ਕਿਤੇ ਚਲਾ ਜਾਊਗਾ। ਬਸ ਮੇਨ ਗੱਲ ਆ ਜੀ ਥੋੜੀ ਜਿਹੀ ਜਾਗਰੂਕਤਾ ਤੇ ਚੁਕੰਨੇ ਰਹਿਣ ਦੀ। ਤੇ ਲਓ ਫਿਰ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗਾਣਾ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਹਾਂ
ਲਓ ਜੀ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿਚ ਗਾਣਾ ਸੁਣ ਰਹੇ ਸੀ ਤੁਸੀਂ ਸਰਦਾਰੀ ਸੁਣਿਆ ਸਰਦਾਰ ਆ ਵੀ ਤੇਰੀ ਮਹਿੰਗੀ ਸਰਦਾਰੀ ਆ ਸੋ ਵਾਕਈ ਜੀ ਇਹ ਸਰਦਾਰੀ ਆ ਬਹੁਤ ਜਿਆਦਾ ਮਹਿੰਗੀ ਆ ਤੇ ਸ਼ਾਇਦ ਮੈਨੂੰ ਦੱਸਣ ਦੀ ਲੋੜ ਨੀ ਕਿ ਸਰਦਾਰੀ ਸਾਨੂੰ ਮਿਲੀ ਕਿੱਦਾਂ ਵਾ ਕਿੰਨੀਆਂ ਸ਼ਹਾਦਤਾਂ ਕਿੰਨੀਆਂ ਕੁਰਬਾਨੀਆਂ ਤੇ ਕਿੰਨੇ ਤਿਆਗਾਂ ਤੋਂ ਬਾਅਦ ਇਸ ਸਰਦਾਰੀ ਦਾ ਮੂੰਹ ਦੇਖਣਾ ਪਿਆ ਤੇ ਇਸ ਸਰਦਾਰੀ ਨੂੰ ਸਾਂਭਣਾ ਵੀ ਹੁਣ ਸਾਡੇ ਸਾਰਿਆਂ ਦੇ ਹੱਥ ਵਾਸੀ ਆ ਤੇ ਬਾਕੀ ਜੀ ਇਸ ਸਰਦਾਰੀ ਨੂੰ ਸਾਂਭਣ ਲਈ ਜੋ ਜੋ ਗੱਲਾਂ ਜੋ ਜੋ ਚਾਹੀਦੀਆਂ ਹੁੰਦੀਆਂ ਨੇ ਕਹਿੰਦੇ ਹੁੰਦੇ ਨਾ ਵੀ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਜਾਂ ਕਿਸੇ ਵੀ ਚੀਜ਼ ਨੂੰ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤਾਂ ਉਹਦੇ ਲਈ ਆਪਾਂ ਨੂੰ ਮੁੱਢਲੀਆਂ ਇੰਸਟਰਕਸ਼ਨ ਚਾਹੀਦੀਆਂ ਹੁੰਦੇ ਵੀ ਇਸ ਕੰਮ ਨੂੰ ਕਿੱਦਾਂ ਤੇ ਕਿਵੇਂ ਕਰਨਾ ਜਾਣੀ ਕਿ ਉਹਦੇ ਕੁਛ ਦਾਇਰੇ ਬਣਾਏ ਹੁੰਦੇ ਆ ਤੇ ਉਹ ਦਾਇਰੇ ਆ ਜਿਹੜੇ ਉਹ ਸਾਨੂੰ ਭਲੀ ਭਾਂਤੀ ਪਤਾ ਵਾ ਕਿਉਂਕਿ ਸਾਨੂੰ ਉਹ ਦਾਇਰੇ ਇੱਕ ਬਹੁਤ ਹੀ ਵਧੀਆ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਹੈਗੀ ਆ ਉਸ ਦੇ ਰੂਪ ਦੇ ਵਿੱਚ ਸਾਡੇ ਕੋਲ ਨੇ ਸੋ ਜੋ ਵੀ ਜਦ ਕਦੇ ਵੀ ਮਨ ਭਟ ਗਏ ਤਾਂ ਉਸ ਦੇ ਵਿੱਚੋਂ ਅਸੀਂ ਬਹੁਤ ਕੁਛ ਆ ਜਿਹੜਾ ਕਿ ਅਸੀਂ ਦੇਖ ਪੜ ਸਕਦੇ ਆ ਤੇ ਸਮਝ ਵੀ ਸਕਦੇ ਆ ਪਰ ਚਲੋ ਖੈਰ ਸਰਦਾਰੀਆਂ ਦੀ ਗੱਲ ਚੱਲੀ ਆ ਤਾਂ ਸਰਦਾਰੀਆਂ ਤਾਂ ਇਸੇ ਤਰ੍ਹਾਂ ਕਾਇਮ ਰਹਿਣ ਇਹੀ ਅਰਦਾਸ ਦੁਆ ਵਾ ਤੇ ਹੁਣ ਅੱਗੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸੁਖਵਿੰਦਰ ਸੰਧ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸ਼ੁਕਰੀਆ ਮਿਹਰਬਾਨੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ ਤੇ ਸਾਨੂੰ ਪਤਾ ਕਿ ਤੁਸੀਂ ਕੰਮ ਤੇ ਵੀ ਹੁੰਦੇ ਹੋ ਪਰ ਫਿਰ ਵੀ ਪ੍ਰੋਗਰਾਮ ਸੁਣਦੇ ਹੋ ਸਾਡੇ ਲਈ ਇੰਨਾ ਹੀ ਬਹੁਤ ਆ ਤੇ ਬਾਕੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਜਵਾਬ ਆ ਤਾਂ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਇੱਧਰ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ ਪ੍ਰੋਗਰਾਮ ਚ ਸ਼ਾਮਿਲ ਹੋਇਆ ਬੜੇ ਟਾਈਮ ਬਾਅਦ ਆਇਆ ਨਾ ਤੇ ਚਲੋ ਅੱਜ ਤੁਸੀਂ ਟਾਈਮ ਬਾਅਦ ਆਏ ਹੋ ਤਾਂ ਆਪਾਂ ਤੁਹਾਨੂੰ ਇੱਕ ਗੱਲ ਪੁੱਛਦੇ ਹਾਂ ਹਨਾ ਜਦੋਂ ਤੁਸੀਂ ਪ੍ਰੋਗਰਾਮ ਸੁਣਨਾ ਸਟਾਰਟ ਕੀਤਾ ਸੀ ਹਨਾ ਤੁਸੀਂ ਤਾਂ ਖੈਰ ਬਹੁਤ ਟਾਈਮ ਦੇ ਸੁਣਦੇ ਸੀਗੇ ਮੈਂ ਹੀ ਪ੍ਰੋਗਰਾਮ ਜਦੋਂ ਪਹਿਲੀ ਵਾਰ ਰੇਡੀਓ ਦੇ ਵਿੱਚ ਆਈ ਸੀ ਤਾਂ ਉਸ ਟਾਈਮ ਦੀ ਕੋਈ ਏਦਾਂ ਦੀ ਗੱਲ ਆ ਜਿਹੜੀ ਗਲਤੀ ਆ ਜਿਹੜੀ ਕਿ ਮੈਂ ਬਹੁਤ ਵਾਰੀ ਕਰਦੀ ਹੁੰਦੀ ਸੀ ਤੇ ਫਿਰ ਤੁਸੀਂ ਉਸ ਗਲਤੀ ਨੂੰ ਸੁਧਾਰਨ ਵਿੱਚ ਮੇਰੀ ਮਦਦ ਵੀ ਕੀਤੀ ਸੀ ਤੇ ਤੂਰ ਸਾਹਿਬ ਤੁਸੀਂ ਦੱਸੋਗੇ ਕਿ ਉਹ ਗਲਤੀ ਕਿਹੜੀ ਸੀਗੀ ਮੇਰੇ ਵੱਲੋਂ ਗਲਤੀ ਸੀ ਪਰ ਤੁਸੀਂ ਉਸ ਨੂੰ ਬੜੇ ਵਧੀਆ ਤੇ ਬਹੁਤ ਹੀ ਚੰਗੇ ਲਹਿਜੇ ਦੇ ਨਾਲ ਹਨਾ ਇੱਕ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਤੁਸੀਂ ਉਸ ਨੂੰ ਠੀਕ ਕਰਵਾਇਆ ਸੀ ਮੇਰੇ ਤੋਂ ਤੇ ਦੱਸਿਓ ਜ਼ਰੂਰ ਜੇ ਪਤਾ ਹੋਇਆ ਹਨਾ ਫਿਰ ਲੱਗ ਜੂਗਾ ਪਤਾ ਨਾਲੇ ਤੁਹਾਨੂੰ ਵੀ ਕਿੰਨਾ ਕੁ ਯਾਦ ਆ ਤੇ ਬਾਕੀ ਕਹਿੰਦੇ ਭੈਣ ਜੀ ਮੈਂਟੂ ਭਾਜੀ ਤੇ ਅਮਨਦੀਪ ਭਾਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੇ ਵੱਲੋਂ ਵੀ ਜੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਬੜੇ ਟਾਈਮ ਬਾਅਦ ਆਏ ਹੋ ਇਸ ਲਈ ਤੁਹਾਡੇ ਆਉਂਦਿਆਂ ਦਾ ਸਵਾਗਤ ਆਪਾਂ ਇੱਕ ਸਵਾਲ ਦੇ ਨਾਲ ਹੀ ਕਰਤਾ ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਸ਼ੁਕਰੀਆ ਜੀ ਇਸੇ ਤਰ੍ਹਾਂ ਸੁਣਦੇ ਰਹੋ ਤੇ ਆਪਣੀ ਪਸੰਦ ਦਾ ਕੋਈ ਵੀ ਗੀਤ ਗਾਣਾ ਜਾਂ ਕੁਛ ਵੀ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਦੱਸਿਓ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦਾ ਗਾਣਾ ਜ਼ਰੂਰ ਪਲੇ ਕਰਾਂਗੇ ਤੇ ਲਓ ਜੀ ਫਿਰ ਹੁਣ ਮੈਸੇਜ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਭੇਜ ਕੇ ਤੁਸੀਂ ਸਾਥ ਦਿੰਦੇ ਰਹਿਣਾ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ ਤੇ ਕੁਝ ਮੌਸਮ ਦੀ ਗੱਲ ਤਾਂ ਕਰ ਦਿੱਤੀ ਆ ਤੇ ਬਾਕੀ ਪ੍ਰੋਗਰਾਮ ਦੇ ਵਿੱਚ ਤੁਸੀਂ ਕਿੱਦਾਂ ਆਉਣਾ ਜੀ ਤੁਹਾਨੂੰ ਪਤਾ ਹੀ ਆ ਕਿ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਜੇ ਕਿਸੇ ਨੇ ਗੱਲਬਾਤ ਵੀ ਕਰਨੀ ਤਾਂ ਸਾਨੂੰ ਵੌਇਸ ਮੈਸੇਜ ਵੀ ਭੇਜ ਸਕਦੇ ਆ ਤੇ ਨੰਬਰ ਹੈ ਜੀ ਸਾਡਾ ਟੈਲੀਗ੍ਰਾਮ ਦਾ +917508041489 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmaradio.com ਤੇ ਸੋ ਸ਼ੁਰੂ ਸੁਬਹਾ ਉੱਠੀ ਸੀ ਤਾਂ ਸੋਚਿਆ ਕਿ ਫੇਸਬੁੱਕ ਤੋਂ ਨਾ ਦੇਖਦੀ ਹਾਂ ਕੋਈ ਖਬਰ ਆਈ ਹੋਊਗੀ ਜਾਂ ਕੁਛ ਆਇਆ ਹੋਊ ਸੋ ਖਬਰਾਂ ਵੀ ਏਦਾਂ ਦੀਆਂ ਮਿਲੀਆਂ ਕਿ ਸੋਚ ਸੋਚ ਕੇ ਦੁਨੀਆਂ ਦੀ ਸੋਚ ਤੇ ਹਾਸਾ ਜਾਂ ਫਿਰ ਹੈਰਾਨੀ ਹੁੰਦੀ ਹੈ ਤੇ ਜਾਂ ਫਿਰ ਸਮਝ ਨਹੀਂ ਆਉਂਦੀ ਕਿ ਇਹ ਇਸੇ ਧਰਤੀ ਦੇ ਲੋਕ ਨੇ ਹਨਾ ਵੀ ਇਹ ਕਿਤੇ ਹੋਰ ਧਰਤੀ ਤੋਂ ਉਹ ਤਾਂ ਨੀ ਆਏ ਕਿਤੇ ਹਨਾ ਜਿੱਦਾਂ ਆਪਾਂ ਪਹਿਲਾਂ ਸੁਣਦੇ ਹੁੰਦੇ ਸੀਗੇ ਆਪਾਂ ਮੂਵੀਆਂ ਵੀ ਦੇਖਦੇ ਹੁੰਦੇ ਸੀ ਮੈਨੂੰ ਤਾਂ ਲੱਗਦਾ ਜਿਹੜੀਆਂ ਉਹ ਫਿਲਮਾਂ ਫੁਲਮਾਂ ਬਣੀਆਂ ਸੀ ਨਾ ਕਿਤੇ ਨਾ ਕਿਤੇ ਉਹ ਸੱਚ ਹੋਣ ਵਾਲੀਆਂ ਥੋੜੇ ਕੁ ਟਾਈਮ ਤੱਕ ਪਹਿਲਾਂ ਉਹ ਜੌਂਬੀਆਂ ਜਿਹੀਆਂ ਵਾਲੀ ਮੂਵੀ ਆਉਂਦੀ ਹੁੰਦੀ ਸੀ ਤੇ ਬਾਰਿਸ ਨੇ ਸਾਰਿਆਂ ਦਾ ਉਹੀ ਹਾਲ ਕੀਤਾ ਪਿਆ ਵਾ ਹਨਾ ਬੜਾ ਮਾੜਾ ਹਾਲ ਕੀਤਾ ਖੈਰ ਚਲੋ ਚੰਗੇ ਮਾੜੇ ਟਾਈਮ ਚੋਂ ਕੱਢਣ ਵਾਲਾ ਉਹ ਪਰਮਾਤਮਾ ਹੀ ਹੁੰਦਾ ਤੇ ਕਿਤੇ ਨਾ ਕਿਤੇ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਪੜ੍ਹੇ ਲਿਖੇ ਦਿਮਾਗ ਵੀ ਆ ਜਿਹੜੇ ਉਹਨਾਂ ਤੋਂ ਵੀ ਜਦੋਂ ਉਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਤਾਂ ਬੜਾ ਅਚੰਭਾ ਹੁੰਦਾ ਮੈਂ ਬੜੀ ਵਾਰੀ ਸੋਚਦੀ ਹਾਂ ਕਿ ਇਹ ਲੋਕ ਕਿੱਥੇ ਰਹਿੰਦੇ ਆ ਕਿੱਥੋਂ ਆਏ ਆ ਹਨਾ ਤੇ ਵੀ ਇਸੇ ਸਮਾਜ ਦੇ ਵਿੱਚੋਂ ਆ ਇਸੇ ਦੁਨੀਆਂ ਵਿੱਚੋਂ ਆ ਇੱਕ ਪਾਸੇ ਤਾਂ ਅਸੀਂ ਚੰਦ ਤੇ ਚੜ੍ਹਨ ਦੀਆਂ ਗੱਲਾਂ ਕਰਦੇ ਹਾਂ ਹਨਾ ਤੇ ਦੂਸਰੀ ਸਾਈਡ ਤੇ ਜਦੋਂ ਇੱਦਾਂ ਦੀਆਂ ਗੱਲਾਂ ਕਰਦੇ ਤੇ ਇੱਦਾਂ ਲੱਗਦਾ ਕਿ ਇੱਦਾਂ ਤਾਂ ਆਦਿਵਾਸੀ ਵੀ ਨਹੀਂ ਕਰਦੇ ਹੁੰਦੇ ਸੀਗੇ ਹਨਾ ਪਹਿਲਾਂ ਤੇ ਹੁਣ ਵੀ ਨਹੀਂ ਕਰਦੇ ਹੁਣ ਉਹਨਾਂ ਦੇ ਵੀ ਆਪਣੇ ਰੂਲ ਰੈਗੂਲੇਸ਼ਨ ਹੁੰਦੇ ਆ ਖਾਣ ਪੀਣ ਦਾ ਹਿਸਾਬ ਕਿਤਾਬ ਹੁੰਦਾ ਵੀ ਕੀ ਖਾਣਾ ਪੱਤੇ ਵੀ ਖਾਂਦੇ ਆ ਨਾ ਦਰਖਤਾਂ ਦੇ ਤਾਂ ਉਹ ਵੀ ਇਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਇਸ ਦਰਖਤ ਦੇ ਪੱਤੇ ਖਾਣੇ ਆ ਤੇ ਇਸ ਤੇ ਨਹੀਂ ਖਾਣੇ ਹਨਾ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸਾਰਾ ਕੁਛ ਚੱਲੀ ਕੀ ਜਾਂਦਾ ਤੇ ਅੱਜ ਸੁਬਹਾ ਵੀਡੀਓ ਦੇਖਦੀ ਸੀ ਤੇ ਇੱਕ ਪਾਸੇ ਤਾਂ ਜਿਹੜੇ ਪ੍ਰਵਾਸੀ ਮਜ਼ਦੂਰ ਆ ਆਪਣੇ ਦੇਸ਼ਾਂ ਨੂੰ ਵਾਪਸ ਜਾ ਰਹੇ ਆ ਲੋਕਡਾਊਨ ਕਰਕੇ ਚਲੋ ਖੈਰ ਆਪਾਂ ਸਮਝ ਸਕਦੇ ਹਾਂ ਕਿ ਹਰ ਇੱਕ ਨੂੰ ਹੁੰਦਾ ਕਿ ਚਲੋ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਵੀ ਇਹ ਟਾਈਮ ਨੂੰ ਕੱਢਿਆ ਜਾਵੇ, ਕਿਉਂਕਿ ਡਰ ਹਰ ਇੱਕ ਦੇ ਮਨ ਦੇ ਵਿੱਚ ਹੁੰਦਾ ਵਾ ਤੇ ਉਹ ਜਾਂਦੇ ਆ ਤੇ ਇੱਕ ਪਾਸੇ ਤੋਂ ਪ੍ਰਸ਼ਾਸਨ ਨੂੰ ਮੰਦਾ ਚੰਗਾ ਬੋਲ ਰਹੇ ਆ ਕਿ ਸਾਨੂੰ ਖਾਣ ਪੀਣ ਨੂੰ ਨਹੀਂ ਮਿਲ ਰਿਹਾ, ਤੇ ਦੂਸਰੇ ਪਾਸੇ ਟ੍ਰੇਨ ਦੇ ਵਿੱਚੋਂ ਹੀ ਖਾਣ ਪੀਣ ਦੀ ਜਾਣੀ ਕਿ ਚੌਲ ਜਾਂ ਰੋਟੀ ਚ ਜੋ ਵੀ ਕੁਛ ਆ ਉਹਨੂੰ ਵਗਾ ਵਗਾ ਕੇ ਸੁੱਟ ਰਹੇ ਆ ਬਾਹਰ, ਤੇ ਰੇਲ ਦੀ ਪਟੜੀ ਤੇ ਐਨ ਪੂਰਾ ਵਿਸ਼ਿਆ ਪਿਆ ਤੇ ਉੱਥੇ ਕਿਸੇ ਨੇ ਵੀਡੀਓ ਬਣਾ ਕੇ ਨਾਲ ਪਾਈ ਹੋਈ ਆ ਕਿ ਦੇਖੋ ਇਹ ਲੋਕ ਸਰਕਾਰ ਨੂੰ ਵੀ ਮੰਦਾ ਚੰਗਾ ਬੋਲ ਰਹੇ ਆ, ਪਰ ਕਿੱਦਾਂ ਡੱਬਿਆਂ ਦੇ ਡੱਬੇ ਆ ਜਿਹੜੇ ਉਹ ਖਾਣਾ ਵਾ ਜਿਹੜਾ ਉਹ ਬਾਹਰ ਸੁੱਟ ਰਹੇ ਆ ਤੇ ਅੰਦਰ ਰੌਲਾ ਰੱਪਾ ਪਾਈ ਜਾ ਰਹੇ ਆ। ਸੋ ਇਹ ਸਾਰੀਆਂ ਗੱਲਾਂ ਤੂੰ ਸਮਝ ਨਹੀਂ ਆਉਂਦੀ ਕਿ ਹੁਣ ਤਾਂ ਉਹਨਾਂ ਦੇ ਜਾਣ ਦਾ ਅਰੇਂਜ ਵੀ ਹੋ ਗਿਆ, ਖਾਣ ਪੀਣ ਦਾ ਵੀ ਹੋ ਗਿਆ, ਸਟਿਲ ਉਹਨਾਂ ਨੂੰ ਨਾਰਾਜ਼ਗੀ ਕਿਹੜੀ ਗੱਲ ਦੀ ਆ, ਉਹ ਚਾਹੁੰਦੇ ਕੀ ਆ ਹਨਾ। ਤੇ ਉਹ ਸਾਰੀਆਂ ਗੱਲਾਂ, ਖੈਰ ਇੱਕ ਤਾਂ ਇਹੀ ਵੀਡੀਓ ਸੀ, ਹਜੇ ਤਾਂ ਹੋਰ ਵੀ ਬਹੁਤ ਕੁਛ ਆ। ਮੈਨੂੰ ਕਿਤੇ ਕਿਤੇ ਤੇ ਇਹ ਲੱਗਦਾ ਹੁੰਦਾ ਕਿ ਸੋਸ਼ਲ ਮੀਡੀਆ ਤੇ ਏਦਾਂ ਕੀ ਕਹਿੰਦੇ ਹੁੰਦੇ ਉਹ ਜਿਹੜਾ ਦੂਜਾ ਤੀਜਾ ਯੁੱਧ ਹੁੰਦਾ ਉਹ ਚੱਲੀ ਜਾਂਦਾ, ਇੱਕ ਸਾਈਡ ਟੈਕਨੋਲੋਜੀ ਦਾ ਯੁੱਧ ਚੱਲਦਾ ਵਾ ਤੇ ਦੂਸਰੇ ਪਾਸੇ ਜੋ ਸਾਡੇ ਸੰਸਕਾਰ ਆ, ਜੋ ਸਾਡੇ ਸੋਚ ਆ, ਉਹਨਾਂ ਦੇ ਵਿੱਚ ਵੀ ਇੱਕ ਯੁੱਧ ਚੱਲਦਾ ਹਨਾ। ਤੇ ਖੈਰ ਚਲੋ ਇਹ ਗੱਲ ਆਪਾਂ ਹੁਣ ਕਰਦੇ ਹੀ ਰਹਿਣਾ, ਤੁਸੀਂ ਵੀ ਜ਼ਰੂਰ ਦੱਸਿਓ, ਕਿਉਂਕਿ ਰੀਸੈਂਟਲੀ ਜਿਹੜਾ ਰਣਜੀਤ ਬਾਵੇ ਦਾ ਗਾਣਾ ਆਇਆ ਸੀ ਕਿ ਮੇਰਾ ਕੀ ਕਸੂਰ ਹੈ ਨਾ, ਉਸ ਗਾਣੇ ਕਰਕੇ ਵੀ ਜਿਹੜੀ ਸਿਆਸਤ ਭੱਖੀ ਹੋਈ ਆ, ਸਾਰੇ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਆ, ਪਰ ਰਿਐਲਿਟੀ ਸਭ ਨੂੰ ਪਤਾ ਵਾ ਕੀ ਆ, ਕਿਉਂਕਿ ਹੁਣ ਮੈਂ ਕਹਿ ਦਿੰਦੀ ਹਾਂ ਉਹਦੇ ਚ ਇਹ ਚੰਗਾ ਉਹ ਮਾੜਾ ਵਾ, ਪਰ ਰਿਐਲਿਟੀ ਦੇ ਵਿੱਚ ਰੀਅਲ ਦੇ ਵਿੱਚ ਉਹ ਗਾਣਾ ਮੈਂ ਸੁਣਿਆ ਤਾਂ ਮੈਨੂੰ ਵੀ ਪਤਾ, ਮੇਰਾ ਮਨ ਵੀ ਕਹਿੰਦਾ ਕਿ ਉਸ ਗਾਣੇ ਦੇ ਵਿੱਚ ਲਿਖਿਆ ਹੋਇਆ ਇੱਕ ਇੱਕ ਅੱਖਰ ਉਹ ਕੀ ਆ। ਮੇਰਾ ਦਿਲ ਆਪਣਾ ਵੀ ਮੰਨਦਾ, ਤੁਹਾਡਾ ਵੀ ਮੰਨਣਾ ਵਾ ਦਿਲ, ਗਾਣਾ ਤਾਂ ਆਪਾਂ ਸੁਣਾਂਗੇ ਪਰ ਥੋੜਾ ਜਿਹਾ ਰੁਕ ਕੇ ਸੁਣਾਂਗੇ, ਪਰ ਉਸ ਗਾਣੇ ਦੇ ਨਾਂ ਕਰਕੇ ਜਿਹੜੀ ਸਿਆਸਤ ਭਖੀ ਆ ਉਹ ਤੇ ਨਾ ਕਈ ਵਾਰੀ ਤਾਂ ਸੋਚ ਕੇ ਹਾਸਾ ਹੀ ਆਉਂਦਾ ਵਾ ਕਿ ਵੀ ਇਹ ਲੋਕ ਕਿੱਦਾਂ ਦੀਆਂ ਗੱਲਾਂ ਕਰਦੇ ਆ ਹਨਾ। ਕੋਈ ਉਹਤੇ ਇਨਾਮ ਰੱਖੀ ਜਾਂਦਾ ਵਾ ਵੀ ਅਗਰ ਤੁਹਾਨੂੰ ਇੰਨਾ ਹੀ ਮਾੜਾ ਲੱਗ ਰਿਹਾ ਤਾਂ ਜਾਓ ਸਿੱਧੇ ਜਾ ਕੇ ਟੱਕਰੋ ਨਾ। ਤੇ ਖੈਰ ਚਲੋ ਉਹ ਉਹਨਾਂ ਦੀ ਆਪਸੀ ਸੋਚ ਆ, ਕਿਉਂਕਿ ਤੁਸੀਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ, ਜਿੰਨਾ ਚਿਰ ਸੋਚ ਨਹੀਂ ਬਦਲਦੀ ਉਹਨਾਂ ਚਿਰ ਤੁਸੀਂ ਕਦੇ ਵੀ ਚੰਗੇ ਜੇ ਮਾੜੇ ਦੇ ਵਿੱਚ ਫਰਕ ਨਹੀਂ ਕਰ ਸਕਦੇ। ਤੇ ਕਾਫੀ ਜ਼ਿਆਦਾ ਮੀਡੀਆ ਵੀ ਆਪਣੀਆਂ ਰੋਟੀਆਂ ਸੇਕ ਰਿਹਾ ਹਨਾ, ਤਰ੍ਹਾਂ ਤਰ੍ਹਾਂ ਦੀਆਂ ਇੰਟਰਵਿਊਜ਼ ਵੀ ਆ ਰਹੀਆਂ ਨੇ, ਤੇ ਇੱਕ ਮੱਟ ਸ਼ੇਰੇਵਾਲ ਤੇ ਇੱਕ ਬਹੁਤ ਵਧੀਆ ਲਿਖਾਰੀ ਆ ਤੇ ਜਿਹਨੇ ਬੜੇ ਸੋਹਣੇ ਸੋਹਣੇ ਗਾਣੇ ਵੀ ਆਏ ਆ, ਤੇ ਖੈਰ ਉਹਨਾਂ ਦੀ ਵੀ ਇੱਕ ਇੰਟਰਵਿਊ ਆਈ ਸੀ ਤੇ ਨਾਲ ਹੀ ਉਹਨਾਂ ਦੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਬਹੁਤ ਵਧੀਆ ਕਹੀਆਂ, ਕੋਈ ਮਾੜੀ ਗੱਲ ਨਹੀਂ ਕਹੀ, ਸੋਹਣੀ ਗੱਲ ਕੀਤੀ ਆ ਕਿ ਜੋ ਗਲਤ ਆ ਉਹਨੂੰ ਗਲਤ ਕਹਿਣ ਦੀ ਹਿੰਮਤ ਰੱਖੋ। ਤੇ ਬਾਕੀ ਖੈਰ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਤੁਸੀਂ ਵੀ ਜ਼ਰੂਰ ਦੱਸਿਓ ਹਨਾ ਤੇ ਤੁਹਾਡੇ ਮਨ ਦੇ ਵਿੱਚ ਕੀ ਚੱਲਦਾ। ਪਰ ਹਾਂਜੀ, ਭਾਸ਼ਾ ਸਭ ਦੀ ਸੱਭਿਅਕ ਹੋਣੀ ਚਾਹੀਦੀ ਆ, ਕੋਈ ਵਾਦ ਵਿਵਾਦ ਵਾਲੀ ਨਹੀਂ ਹੋਣੀ ਚਾਹੀਦੀ, ਕਿਉਂਕਿ ਅਸੀਂ ਪਹਿਲਾਂ ਹੀ ਦੱਸਤਾ ਕਿ ਚਾਹੇ ਕੋਈ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਮੁਸਲਿਮ ਆ, ਚਾਹੇ ਈਸਾਈ ਆ, ਅਸੀਂ ਸਾਰੇ ਇੱਕ ਆ, ਠੀਕ ਆ। ਜਿਹੜਾ ਆਮ ਲੋਕ ਆ ਉਹ ਕਦੇ ਵੀ ਨਹੀਂ ਲੜਦੇ, ਬਸ ਉਹਨਾਂ ਨੂੰ ਭੜਕਾਇਆ ਜਾਂਦਾ ਤੇ ਉਹਨਾਂ ਨੂੰ ਲੜਾਇਆ ਜਾਂਦਾ, ਬਸ ਇੱਥੇ ਵੀ ਸੋਚ ਦਾ ਫਰਕ ਆ ਜਾਂਦਾ। ਜਿਹੜਾ ਸਿਆਣੀ ਸੋਚ ਨਾਲ ਸੋਚ ਗਿਆ ਉਹ ਸੋਚ ਗਿਆ, ਤੇ ਜਿਹੜਾ ਕੋਈ ਲਾਈ ਲੱਗ ਆ ਉਹ ਪਿੱਛੇ ਲੱਗ ਜਾਂਦਾ ਵਾ ਹਨਾ, ਕੋਈ ਪਿੱਛੇ ਲੱਗ ਕੇ ਲੱਗ ਜਾਂਦਾ। ਪਰ ਖੈਰ ਚਲੋ ਬਾਅਦ ਵਿੱਚ ਗੱਲਬਾਤ ਜ਼ਰੂਰ ਕਰਾਂਗੇ, ਪਰ ਫਿਲਹਾਲ ਇੱਕ ਗਾਣਾ ਸੁਣਦੇ ਹਾਂ ਤਰਸੇਮ ਚੱਸਲ ਦੀ ਆਵਾਜ਼ ਦੇ ਵਿੱਚ ਕਿ ਨੋ ਬਲੇਮ। ਸੋ ਬਲੇਮ ਕਿਸੇ ਨੂੰ ਨਹੀਂ ਕਰਨਾ, ਸਭ ਦੀ ਆਪੋ ਆਪਣੀ ਸੋਚ ਆ, ਕਿਉਂਕਿ ਕੋਈ ਕਿਸੇ ਨੂੰ ਚੱਕ ਕੇ ਤਾਂ ਲੈ ਕੇ ਨਹੀਂ ਜਾਂਦਾ। ਤੁਹਾਡਾ ਦਿਮਾਗ ਆ, ਤੁਸੀਂ ਕਿੱਧਰ ਨੂੰ ਜਾਣਾ, ਕਿੱਧਰ ਨੂੰ ਪਿੱਛੇ ਲੱਗਣਾ, ਇਹ ਸਭ ਕੁਛ ਤੁਹਾਡੇ ਤੇ ਆਪਣੇ ਤੇ ਆ। ਤੇ ਲਓ ਫਿਰ ਸੁਣਦੇ ਹਾਂ ਤਰਸੇਮ ਚੱਸਲ ਦਾ ਗਾਇਆ ਹੋਇਆ ਇਹ ਗੀਤ ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਯਾਰੀ ਵਿੱਚ ਰੱਖੇ ਨਾ ਬਲੇਮ ਗੋਰੀਏ, ਐਂਟੀ ਚੇਂਜ ਹੋ ਗਏ ਯਾਰ ਸੇਮ ਗੋਰੀਏ, ਪਹਿਲਿਆਂ ਦੀ ਜਿਵੇਂ ਆ ਕਮਾਈ ਚੱਕਰੀ, ਇਹਨਾਂ ਦੀ ਵੀ ਪਾਉਣੀ ਛੇਤੀ ਗੇਮ ਗੋਰੀਏ। ਸ਼ਿਟ ਸਿੱਟੀ ਦਾ ਜੇ ਹੋ ਜਾਵੇ ਮਨਾਵਾ ਨਾ ਕ੍ਰੈਡਿਟ ਚੱਕੇ, ਲੋਸ ਚ ਜਾ ਕੇ ਵੀ ਨੈਟ ਤੇ ਨੀ ਪਿੱਟੀ ਦਾ, ਵੈਰੀ ਦੀ ਵੀ ਧੀ ਤੇ ਨੀ ਅੱਖ ਰੱਖੀ ਦੀ, ਰੱਖੀ ਨੀ ਉਹ ਸੋਚ ਕਦੇ ਲੇਮ ਗੋਰੀਏ। Make your chest fly. Oh, he a man, oh, he a rebellion. Oh, he ਡੰਡਾ ਫੀਲਰਾਂ ਲਈ ਕਾਇਮ ਰੱਖਿਆ ਉਹੀ ਰੂਟ ਫਤਿਹਗੜ੍ਹ ਸਾਹਿਬ ਵੱਲ ਦਾ ਉੱਥੇ ਜਾ ਕੇ ਕਦੇ ਨਹੀਂ ਉਹ ਵਹਿਮ ਰੱਖਿਆ ਚੱਲਾ ਇਹਨੇ ਟਰੈਂਡ ਉਸ ਬਾਬੇ ਸਿਰ ਤੇ ਕੀਤਾ ਪਰ ਕਦੇ ਨੀ ਕਲੇਮ ਗੋਰੀਏ
ਯਾਰੀ ਚ ਬਦਖੋਹੀ ਕਦੇ ਮਾਫ ਕੀਤੀ ਨੀ ਜਿਹਦੇ ਨਾਲ ਰੋਟੀ ਖਾਧੀ ਕਦੇ ਭੰਡੀ ਕੀਤੀ ਨੀ ਲਾਇਲਟੀ ਦੇ ਤਗਮਿਆਂ ਨਾਲ ਛਾਤੀ ਭਰੀ ਆ ਕਦੇ ਜੱਸੜਾ ਗੱਦਾਰੀ ਦੀ ਲਵਾਈ ਫੁੱਕੀ
ਲਓ ਜੀ ਤਰਸੇਮ ਜੱਸੜ ਦੀ ਆਵਾਜ਼ ਦੇ ਵਿਚ ਗਾਣਾ ਸੁਣਿਆ ਤੁਸੀਂ ਤੇ ਹੁਣ ਇਧਰ ਫ੍ਰਿਜਨੋ ਵਾਲੇ ਵੀ ਪਹੁੰਚ ਚੁੱਕੇ ਆ ਪ੍ਰਦੀਪ ਸਿੰਘ ਤੋਰ ਫ੍ਰਿਜਨੋ ਵਾਲੇ ਕਹਿੰਦੇ ਕਿ ਸੋਰੀ ਭੈਣ ਜੀ ਚੇਤਾ ਭੁੱਲ ਗਿਆ ਤੁਸੀਂ ਰਿਪੀਟ ਕਰ ਦੇਣਾ ਜੀ ਤੇ ਗਾਣਾ ਸੁਣਨਾ ਚਾਹਿਆ ਜੀ ਉਹਨਾਂ ਨੇ ਕਿ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ ਬੜਾ ਸੋਹਣਾ ਗਾਣਾ ਮਾ ਜੀ ਇਹ ਤੇ ਉਨਾ ਹੀ ਪਿਆਰਾ ਇਸਦਾ ਮਿਊਜ਼ਿਕ ਆ ਸੋ ਸਰਬਜੀਤ ਭਾਜੀ ਨੇ ਨੋਟ ਕਰ ਲਿਆ ਤੇ ਆਪਾਂ ਇਹ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਵੈਸੇ ਮਾੜੀ ਗੱਲ ਹੈ ਨਾ ਭਾਜੀ ਹੈ ਨਾ ਤੁਸੀਂ ਭੁੱਲ ਹੀ ਗਏ ਹਨਾ ਦੱਸੋ ਪੈਸੇ ਸੁਣਿਆ ਤਾਂ ਸੀਗਾ ਵੀ ਭੈਣਾਂ ਨੂੰ ਭਰਾ ਭੁੱਲ ਜਾਂਦੇ ਆ ਤੁਸੀਂ ਤਾਂ ਗੱਲਾਂ ਹੀ ਭੁੱਲ ਗਏ ਚੱਲ ਖੈਰ ਕੋਈ ਗੱਲ ਨੀ ਮੈਂ ਚੇਤਾ ਕਰਾ ਦੂੰਗੀ ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਬਾਗ ਦੀ ਰਾਵੀ ਦੇ ਵਿੱਚ ਉੱਡਣ ਭਮੀਰੀਆਂ ਵਰਤੋਂ ਵੀ ਰੋਬੇ ਭੈਣਾਂ ਗੂੜੀਆਂ ਸਕੀਰੀਆਂ ਹਨਾ ਸੋ ਭੈਣ ਭਰਾ ਦਾ ਰਿਸ਼ਤਾ ਹੀ ਏਦਾਂ ਦਾ ਹੁੰਦਾ ਜੇ ਭਰਾ ਕੋਈ ਚੀਜ਼ ਭੁੱਲ ਜੇ ਭੈਣ ਦੱਸ ਦਿੰਦੀ ਆ ਸੋ ਮੈਂ ਦੱਸ ਦਿੰਦੀ ਹਾਂ ਜੀ ਤੁਹਾਨੂੰ ਤੇ ਜਦੋਂ ਮੈਂ ਪ੍ਰੋਗਰਾਮ ਦੀ ਸਟਾਰਟਿੰਗ ਕੀਤੀ ਸੀ ਤੇ ਉਸ ਟਾਈਮ ਮੈਂ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ ਨੀ ਫ੍ਰਾਂਸਿਸਕੋ ਵਾਲੇ ਬੋਲ ਦਿੰਦੀ ਸੀ ਤੇ ਤੁਸੀਂ ਉਹ ਜਿਹੜੀ ਮੇਰੀ ਗਲਤੀ ਆ ਉਹਨੂੰ ਕਈ ਵਾਰੀ ਕੋਸ਼ਿਸ਼ ਵੀ ਕੀਤੀ ਦੱਸਣ ਦੀ ਪਰ ਹਰ ਵਾਰੀ ਉਹ ਅੰਗਰੇਜ਼ੀ ਪੰਜਾਬੀ ਦਾ ਚੱਕਰ ਜਿਹਾ ਪੈ ਜਾਂਦਾ ਸੀਗਾ ਤੇ ਫਿਰ ਹਾਰ ਕੇ ਤੁਸੀਂ ਉਸ ਨੂੰ ਪੰਜਾਬੀ ਵਿੱਚ ਲਿਖ ਕੇ ਭੇਜਿਆ ਸੀਗਾ ਕਿ ਮੈਂ ਫ੍ਰਾਂਸਿਸਕੋ ਨੇ ਫ੍ਰਿਜਨੋ ਤੋਂ ਬੋਲ ਰਿਹਾ ਫ੍ਰਿਜਨੋ ਤੋਂ ਮੈਸੇਜ ਕਰ ਰਿਹਾ ਸੋ ਇਹ ਸੀ ਜੀ ਮੇਰੀ ਗਲਤੀ ਜਿਸ ਨੂੰ ਬੜੇ ਹੀ ਪਿਆਰ ਤੇ ਹਾਂ ਵਧੀਆ ਤਰੀਕੇ ਦੇ ਨਾਲ ਤੁਸੀਂ ਦਰੁਸਤ ਕਰਵਾਇਆ ਸੀ ਸੋ ਸ਼ੁਕਰੀਆ ਮਿਹਰਬਾਨੀ ਤੇ ਬਾਕੀ ਇਸੇ ਤਰ੍ਹਾਂ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਰਿਹਾ ਕਰੋ ਤੇ ਗਾਣੇ ਦੀ ਜਿਹੜੀ ਤੁਸੀਂ ਫਰਮਾਇਸ਼ ਕੀਤੀ ਆ ਆਪਾਂ ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਅੱਗੇ ਜਗਤਾਰ ਜੌਲ ਭਾਜੀ ਆ ਗਿਆ ਹਨਾ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਪਿਛਲੀ ਵਾਰ ਤੁਸੀਂ ਕਿੱਥੇ ਸੀ ਪਹਿਲਾਂ ਤਾਂ ਟੁੱਟੀ ਕੇ ਹਾਂਗਕਾਂਗ ਵਾਲੇ ਭਾਜੀ ਆਏ ਨੀ ਸੀਗੇ ਤੇ ਉਹਨਾਂ ਤੋਂ ਤਾਂ ਅਸੀਂ ਪੁੱਛ ਲਿਆ ਸੀਗਾ ਉਹਨਾਂ ਤੋਂ ਪੁੱਛਿਆ ਸੀਗਾ ਵੀ ਗੈਰ ਹਾਜ਼ਰੀ ਦਾ ਕਾਰਨ ਕੀ ਆ ਤੇ ਉਹਨਾਂ ਨੇ ਫਿਰ ਉਹ ਅਰਜੈਂਟ ਪੀਸ ਆਫ ਵਰਕ ਦੀ ਐਪਲੀਕੇਸ਼ਨ ਆ ਜਿਹੜੀ ਉਹ ਸਾਨੂੰ ਭੇਜਤੀ ਸੀ ਤੇ ਹੁਣ ਬਖਸ਼ਣਾ ਸੀ ਤੁਹਾਨੂੰ ਵੀ ਨੀ ਹੈਗਾ ਤੁਸੀਂ ਵੀ ਦੱਸੋ ਕਿ ਤੁਸੀਂ ਆਏ ਕਾਹਤੋਂ ਨਹੀਂ ਸੀ ਪਿਛਲੀ ਵਾਰ ਚਲੋ ਮਜ਼ਾਕ ਕਰਦੀਆਂ ਦੱਸਿਆ ਜ਼ਰੂਰ ਵੈਸੇ ਪਤਾ ਲੋਕਡਾਊਨ ਆ ਸਾਰੇ ਉੱਠਦੇ ਲੇਟ ਆ ਸੌਂਦੇ ਲੇਟ ਆ ਕਿਉਂਕਿ ਪਹਿਲਾਂ ਤਾਂ ਹੁੰਦਾ ਸੀਗਾ ਨਾ ਕਿ ਕੰਮ ਕਰਕੇ ਬੰਦਾ ਬਹੁਤ ਥੱਕ ਜਾਂਦਾ ਸੀ ਤੇ ਥਕਾਵਟ ਦੇ ਕਰਕੇ ਫਿਰ ਨੀਂਦ ਕਿੰਨੀ ਸੋਹਣੀ ਆਉਂਦੀ ਸੀ ਤੇ ਅਗਲੇ ਦਿਨ ਫਿਰ ਕੰਮ ਤੇ ਜਾਣ ਦੀ ਫਿਕਰ ਹੁੰਦੀ ਸੀ ਸੋ ਇਸੇ ਲਈ ਸਾਰੇ ਟਾਈਮ ਤੇ ਉੱਠਦੇ ਸੀ ਤੇ ਹੁਣ ਫਿਰ ਲੋਕਡਾਊਨ ਕਰਕੇ ਪਤਾ ਹੀ ਆ ਜੀ ਕਿਸੇ ਪਾਸੇ ਜਾਣਾ ਆਉਣਾ ਨੀ ਅੱਧੀ ਕੁ ਨੀਂਦ ਦਿਨੇ ਪੂਰੀ ਹੋ ਜਾਂਦੀ ਆ ਤੇ ਅੱਧੀ ਕੁ ਫਿਰ ਲੇਟ ਨਾਈਟ ਆ ਜਿਹੜੀ ਲੇਟ ਨਾਈਟ ਆ ਮਤਲਬ ਸੌਂਦੇ ਲੇਟ ਆ ਤੇ ਫਿਰ ਉੱਠਦੇ ਵੀ ਲੇਟ ਆ ਹਨਾ ਸੋ ਸਾਰਾ ਜਿਹੜਾ ਸਿਸਟਮ ਆ ਉਹ ਅਪਸੈਟ ਹੋਇਆ ਪਿਆ ਸੋ ਇਸੇ ਕਰਕੇ ਚਲੋ ਖੈਰ ਕੋਈ ਗੱਲ ਨੀ ਸੀ ਤੇ ਮੈਨੂੰ ਕਹਿ ਰਹੇ ਆ ਕਿ ਬੋਬੀ ਭੈਣ ਜੀ ਸਤਿ ਸ੍ਰੀ ਅਕਾਲ ਲੋਕਡਾਊਨ ਕਰਕੇ ਵਿਹਲੇ ਹੋ ਗਏ ਸਵੇਰੇ ਉੱਠਣ ਦਾ ਟਾਈਮ ਖਰਾਬ ਹੋ ਗਿਆ ਆਹ ਤਾਂ ਬਾਹਲੀ ਮਾੜੀ ਗੱਲ ਆ ਮੈਨੂੰ ਨੀ ਪਤਾ ਭਾਜੀ ਚਾਹੇ ਫਰਾਈਡੇ ਵਾਲੇ ਦਿਨ 8 ਵਜੇ ਦਾ ਅਲਾਰਮ ਲਾਇਆ ਕਰੋ ਸਾਡੇ ਬ੍ਰਿਸਬਨ ਟਾਈਮ ਦੇ ਮੁਤਾਬਕ ਅਲਾਰਮ ਲਾ ਕੇ ਉੱਠਿਆ ਕਰੋ ਜ਼ਰੂਰ ਹਨਾ ਬਾਕੀ ਕਹਿੰਦੇ ਕਿ ਸਾਡੇ ਬਾਬਾ ਠਾਕਰ ਕਹਿੰਦਾ ਹੁੰਦਾ ਸੀ ਜਿੰਨਾ ਪੜਿਆ ਓਨਾ ਗਲਿਆ ਹਾਂਜੀ ਵੈਸੇ ਇਹ ਗੱਲ ਤਾਂ ਹੈਗੀ ਆ ਤੇ ਜਾਂ ਉਹ ਫਿਰ ਵੀ ਕਹਿੰਦੇ ਹੁੰਦੇ ਸੀ ਨਾ ਜਿੰਨਾ ਪੜਿਆ ਓਨਾ ਹੜਿਆ ਇਹ ਵੀ ਕਹਿੰਦੇ ਆ ਕਿ ਜਿੰਨਾ ਪੜਦਾ ਓਨਾ ਹੀ ਹੜ ਜਾਂਦਾ ਸੋ ਇਸੇ ਲਈ ਆ ਜੀ ਜਿਹੜੇ ਪੁਰਾਣੇ ਲੋਕ ਸੀ ਨਾ ਉਹ ਪੜ੍ਹੇ ਲਿਖੇ ਘੱਟ ਸੀ ਪਰ ਉਹਨਾਂ ਦੀ ਜਿਹੜੀ ਸਿਆਣਪ ਸੀ ਸਮਝ ਸੀ ਉਹ ਅੱਬਲ ਦਰਜੇ ਦੀ ਸੀ ਮੈਨੂੰ ਲੱਗਦਾ ਅੱਜ ਕੱਲ ਦੇ PhD ਕੀਤਿਆਂ ਨੂੰ ਮਾਤ ਪਾਉਂਦੀ ਸੀ ਉਹ ਸਮਝ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੇਰੇ ਦਾਦਾ ਜੀ ਨੂੰ ਹਿਸਾਬ ਕਿਤਾਬ ਦੇ ਵਿੱਚ ਨਾ ਮਤਲਬ ਕਿ ਇੱਦਾਂ ਨਹੀਂ ਸੀ ਕਿ ਕੋਈ ਉਹ ਪਤਾ ਨਹੀਂ ਕੀ ਕਹਿ ਦੇ ਕਿਹੜੇ ਹਿਸਾਬ ਕਿਤਾਬ ਕਰਾਉਂਦੇ ਹੁੰਦੇ ਸੀ ਜਦੋਂ ਮਤਲਬ ਖੇਤੀਬਾੜੀ ਹੁਣ ਕਰਦੇ ਸੀ ਤੇ ਜਦੋਂ ਆਹ ਮੰਡੀ ਚ ਕਣਕ ਝੋਨਾ ਜਾਂਦਾ ਸੀ ਤਾਂ ਬੋਰੀਆਂ ਦਾ ਹਿਸਾਬ ਲਾਉਂਦੇ ਹੁੰਦੇ ਸੀਗੇ ਵੀ ਕਿੰਨੀਆਂ ਕਿੰਨੇ ਕੁਇੰਟਲ ਹੋਇਆ ਵਾ ਝੋਨਾ ਤੇ ਜਾਂ ਫਿਰ ਪਸ਼ੂ ਡੰਗਰ ਆ ਘਰ ਦੇ ਵਿਚ ਤਾਂ ਡੈਡੀ ਚ ਦੁੱਧ ਆਉਂਦਾ ਹੁੰਦਾ ਸੀ ਮਾਣ ਏਦਾਂ ਕਰਕੇ ਜਦੋਂ ਉਹਨਾਂ ਨੇ ਨਾ ਕਹਿਣਾ ਵੀ ਜਦੋਂ ਸਾਨੂੰ ਲੱਗਣਾ ਵੀ ਹੁਣ ਮਹੀਨਾ ਹੋ ਗਿਆ ਸੀ ਸਾਰਿਆਂ ਨੇ ਨਾ ਆਪਦੇ ਬਾਪੂ ਜੀ ਦਾਦਾ ਜੀ ਨੂੰ ਅਸੀਂ ਬਾਪੂ ਜੀ ਕਹਿੰਦੇ ਸੀਗੇ ਤੇ ਸਾਡੀ ਦਾਦੀ ਨੂੰ ਬੇਬੇ ਤੇ ਅਸੀਂ ਬਾਪੂ ਤੋਂ ਨਾ ਪਰੇ ਹੋਈ ਜਾਣਾ ਕਿ ਕਿਤੇ ਬਾਪੂ ਸਾਨੂੰ ਆਵਾਜ਼ ਨਾ ਮਾਰ ਲਈ ਹਿਸਾਬ ਕਰਨ ਦੇ ਲਈ ਵੀ ਆਹ ਕਿੰਨੇ ਪੈਸੇ ਬਣੇ ਆ ਵੀ ਕਿੰਨਾ ਦੁੱਧ ਡੈਰੀ ਦੇ ਵਿਚ ਗਿਆ ਵਾ ਤੇ ਕਿੰਨੇ ਪੈਸੇ ਬਣੇ ਆ ਕਿਉਂਕਿ ਜਿਹੜੇ ਸਾਡੇ ਦਾਦੇ ਦਾ ਹਿਸਾਬ ਕਰਨ ਦਾ ਤਰੀਕਾ ਸੀ ਉਹ ਮਾਣ ਤੇ ਪਤਾ ਨੀ ਹੋਰ ਕੀ ਕਹਿੰਦੇ ਹੁੰਦੇ ਸੀ ਨਾਲੇ ਉਹਨਾਂ ਨੇ ਸਾਨੂੰ ਆਵਾਜ਼ ਮਾਰ ਲਈ ਨਾਲੇ ਕਹਿਣਾ ਆ ਜਾਓ ਤੁਹਾਡੀ ਪੜ੍ਹਾਈ ਦੇਖਾਂ ਤੇ ਅਸੀਂ ਹਮੇਸ਼ਾ ਦੂਰ ਹੀ ਵੱਜਦੇ ਹੁੰਦੇ ਸੀ ਤੇ ਮੇਰੇ ਡੈਡੀ ਬਹੁਤ ਸੌਖੇ ਤਰੀਕੇ ਦੇ ਨਾਲ ਉਹ ਜਿਹੜਾ ਸਾਰਾ ਹਿਸਾਬ ਕਰ ਲੈਂਦੇ ਹੁੰਦੇ ਸੀਗੇ ਸੋ ਇਹ ਸੀ ਜੀ ਉਹਨਾਂ ਦਾ ਹਿਸਾਬ ਕਿਤਾਬ ਦਾ ਤਰੀਕਾ ਤੇ ਪਰ ਆਪਾਂ ਨੂੰ ਤਾਂ ਖੈਰ ਉਹਨਾਂ ਚੀਜ਼ਾਂ ਦਾ ਪਤਾ ਨੀ ਹੋਣਾ ਹੁਣ ਤਾਂ ਮੈਨੂੰ ਭੁੱਲ ਵੀ ਗਈ ਆ ਕਿ ਉਹ ਕਿਹੜੇ ਹਿਸਾਬ ਦੇ ਨਾਲ ਕਹਿੰਦੇ ਹੁੰਦੇ ਸੀ ਇੱਕ ਮੈਨੂੰ ਮਾਣੀ ਜ਼ਿਆਦਾ ਤੇ ਇੱਕ ਪਤਾ ਨੀ ਕੀ ਕਹਿੰਦੇ ਹੁੰਦੇ ਸੀ ਜੇ ਜ਼ਿਆਦਾ ਆ ਤਾਂ ਮੈਂ ਜ਼ਰੂਰ ਦੱਸੂਗੀ ਸੋ ਜਿੰਨਾ ਅਸੀਂ ਪੜ ਗਏ ਓਨਾ ਹੀ ਹੜ ਗਏ ਸੋ ਬਾਕੀ ਜਗਤਾਰ ਬਾਜੀ ਕੱਲ ਤੁਸੀਂ ਬਿਲਕੁਲ ਸਹੀ ਭੇਜੀ ਆ ਤੇ ਅੱਗੇ ਵੀ ਗੱਲਾਂ ਇਸੇ ਤਰ੍ਹਾਂ ਕਰਦੇ ਰਹਾਂਗੇ ਤੇ ਇੱਧਰ ਭਿੰਦਰ ਬਰਾੜ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕਿਆ ਕਹਿੰਦੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਐਵਰੀਵਨ ਵਾਂਸ ਫੋਰ ਪਲੀਜ਼ ਵਨਚਾਰਾ ਸਿੰਗਰ ਹਰਭਜਨ ਮਾਨ ਵਾਓ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਵਨਚਾਰਾ ਗਾਣਾ ਗਾਣਿਆਂ ਦੀ ਫਰਮਾਇਸ਼ ਤੁਸੀਂ ਬਰਾੜ ਸਾਹਿਬ ਬਹੁਤ ਸੋਹਣੀ ਕਰਦੇ ਹੋ ਹਨਾ ਹਮੇਸ਼ਾ ਦੀ ਤਰ੍ਹਾਂ ਚਲੋ ਖੈਰ ਆਪਾਂ ਫਿਰ ਜ਼ਰੂਰ ਦੇਖਾਂਗੇ ਤੇ ਇੱਧਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਹਾਂਜੀ ਆ ਗਏ ਜੀ ਮਹਿਫਲ ਚ ਦਿਓ ਲਾ ਦਿਓ ਹਾਜ਼ਰੀ ਹਾਂਜੀ ਤੁਹਾਡੀ ਗੁਰਿੰਦਰ ਸਿੰਘ ਜੀ ਹਾਜ਼ਰੀ ਬਿਲਕੁਲ ਲਾਤੀ ਆ ਮਹਿਫਲ ਦੇ ਵਿੱਚ ਪਹੁੰਚੋ ਤੇ ਵਰਜੀਨੀਆ ਤੋਂ ਅਮੈਰੀਕਾ ਗੁਰਿੰਦਰ ਸਿੰਘ ਕਾਲੋ ਵਰਜੀਨੀਆ ਅਮੈਰੀਕਾ ਤੋਂ ਪਹੁੰਚ ਗਏ ਹਾਂਜੀ ਆਉਣ ਚ ਕੋਈ ਤਕਲੀਫ ਤਾਂ ਨਹੀਂ ਹੋਈ ਖੈਰ ਸੁੱਖ ਨਾਲ ਪਹੁੰਚ ਗਏ ਹੁਣ ਦੱਸੋ ਚਾਹ ਪੀਣੀ ਆ ਕਿ ਠੰਡਾ ਪੀਣਾ ਕਿਉਂਕਿ ਠੰਡੇ ਮੁਲਕਾਂ ਦੇ ਵਾਸੀ ਚਾਹ ਚੂਹ ਨੂੰ ਘੱਟ ਹੀ ਹਨਾ ਅਹਿਮੀਅਤ ਦਿੰਦੇ ਆ ਤੇ ਬਾਕੀ ਅਸੀਂ ਤਾਂ ਬ੍ਰਿਸਬੇਨ ਵਾਲੇ ਵੀ ਉੱਠ ਕੇ ਪਹਿਲਾਂ ਚਾਹ ਹੀ ਪੀਂਦੀ ਆ ਮੈਂ ਤਾਂ ਕਹਿੰਦੀ ਹੁੰਦੀ ਆ ਕਿ ਜਿਹੜਾ ਕੋਈ ਚਾਹ ਨਹੀਂ ਪੀਂਦਾ ਉਹਦੀ ਵੀ ਕੋਈ ਜ਼ਿੰਦਗੀ ਆ ਹਨਾ ਕਿਉਂਕਿ ਆਪ ਨੂੰ ਚਾਹ ਤੋਂ ਪੀਣ ਤੋਂ ਬਿਨਾਂ ਗੱਲਾਂ ਨਹੀਂ ਨਾ ਆਉਂਦੀਆਂ ਹਜੇ ਤੇ ਖੈਰ ਚਲੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਵਾ ਤੇ ਆਪਾਂ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਨਾ ਮਸਜਿਦ ਦੀ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਸੋ ਅੱਜ ਅੰਦਰ ਦੀਆਂ ਗੱਲਾਂ ਕਰਾਂਗੇ ਤੇ ਅੰਦਰ ਦੀਆਂ ਗੱਲਾਂ ਦੇ ਵਿੱਚੋਂ ਪਹਿਲੀ ਗੱਲ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਜਾਣੀ ਕਿ ਜਿਹੜੀ ਸਾਂਝੀ ਕਰਨੀ ਆ ਵੈਸੇ ਤਾਂ ਇਹ ਆਮ ਜੀ ਗੱਲ ਹੀ ਆ ਪਰ ਇਹ ਹੁਣ ਦੀ ਨੀ ਪਤਾ ਨੀ ਮੁੱਢ ਕਦੀਮ ਤੋਂ ਕਦੋਂ ਦੀਆਂ ਇਹ ਗੱਲਾਂ ਚੱਲਦੀਆਂ ਹੁੰਦੀਆਂ ਨੇ ਪਰ ਫਿਲਹਾਲ ਆਪਾਂ ਅੱਜ ਥੋੜੀ ਜਿਹੀ ਡਿਸਕਸ਼ਨ ਜ਼ਰੂਰ ਕਰਾਂਗੇ ਤੁਸੀਂ ਮੈਨੂੰ ਇਹ ਦੱਸਣਾ ਕਿ ਦੁਨੀਆ ਮਤਲਬ ਕੋਈ ਵੀ ਆ ਕਿਸੇ ਵੀ ਜਗ੍ਹਾ ਤੇ ਆ ਚਾਹੇ ਕੈਨੇਡਾ ਲਾ ਲਓ ਅਮੈਰੀਕਾ ਚਾਹੇ ਇੰਡੀਆ ਕਿਤੇ ਵੀ ਲਾ ਲਓ ਕਿਸੇ ਦੇ ਘਰ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਵਾ ਜਿਹੜੀਆਂ ਕਿ ਖਰਾਬ ਕਰਦੀਆਂ ਮਤਲਬ ਬਰਬਾਦ ਕਰਦੀਆਂ ਉਹ ਚੀਜ਼ਾਂ ਦਾ ਤੁਸੀਂ ਮੈਨੂੰ ਨਾਮ ਦੱਸਣਾ ਵਾ ਕਿ ਘਰ ਦੀ ਕਬੀਲਦਾਰੀ ਦੇ ਵਿੱਚ ਕਿਹੜੀਆਂ ਚੀਜ਼ਾਂ ਵਾ ਜਿਹੜੀ ਤੁਹਾਡੀ ਘਰ ਦੀ ਕਬੀਲਦਾਰੀ ਨੂੰ ਟੈਸਨੈਸ ਕਰ ਦਿੰਦੀਆਂ ਨੇ ਜਾਣੀ ਕਿ ਖਰਾਬ ਕਰਦੀਆਂ ਨੇ ਸੋ ਦੱਸਿਓ ਜ਼ਰੂਰ ਜੀ ਤੇ ਬਾਕੀ ਅਗਲਾ ਸਵਾਲ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਪਾਉਣਾ ਟਰੱਕਿੰਗ ਲਈ ਜਿਹੜੇ ਟਰੱਕਿੰਗ ਦੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਜਾਣੀ ਟਰੱਕ ਚਲਾਉਂਦੇ ਆ ਉਹਨਾਂ ਲਈ ਇੱਕ ਸਵਾਲ ਆ ਅਗਲਾ ਪਰ ਹਾਲੇ ਨਹੀਂ ਉਹ ਮੈਂ ਥੋੜਾ ਰੋਕ ਕੇ ਪਾਉਂਗੀ ਪਰ ਇਸ ਦਾ ਜਵਾਬ ਤੁਸੀਂ ਸਾਰੇ ਮੈਨੂੰ ਜ਼ਰੂਰ ਦੱਸਿਓ ਕਿ ਦੁਨੀਆਂ ਦੇ ਵਿੱਚ ਮਤਲਬ ਕਿ ਸਾਰੀ ਦੁਨੀਆਂ ਦੇ ਵਿੱਚ ਤੁਸੀਂ ਕਿਤੇ ਵੀ ਰਹਿੰਦੇ ਹੋ ਤੁਹਾਡੇ ਘਰ ਨੂੰ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੋੜਦੀਆਂ ਨੇ ਸੋ ਜ਼ਰੂਰ ਦੱਸਿਓ ਤਦ ਤੱਕ ਆਪਾਂ ਤੁਹਾਨੂੰ ਗਾਣਾ ਇਸੇ ਤਰ੍ਹਾਂ ਸੁਣਾਉਂਦੇ ਰਹਿਣਾ ਵਾ ਤੇ ਤੁਸੀਂ ਆਪਣੇ ਪਸੰਦ ਦੇ ਗਾਣੇ ਸਾਨੂੰ ਭੇਜ ਸਕਦੇ ਹੋ ਜੀ ਤੇ ਆਪਾਂ ਪ੍ਰੋਗਰਾਮ ਦੇ ਰਹਿੰਦੇ ਰਹਿੰਦੇ ਤੁਹਾਨੂੰ ਗਾਣਾ ਸੁਣਾਵਾਂਗੇ ਤੁਹਾਡੀ ਹੀ ਫਰਮਾਇਸ਼ ਦਾ ਲਓ ਜੀ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
तेरिया मुहब्बतां मार कटिया दस की करा इश्के ने छज विच पाके छटिया दस की करा
ਜੀ ਪ੍ਰਦੀਪ ਤੂਰ ਫ੍ਰਿਜ਼ਨ ਵਾਲਿਆਂ ਨੇ ਫਰਮਾਇਸ਼ ਕੀਤੀ ਸੀ ਇਸ ਗਾਣੇ ਦੀ ਕਿ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰਾਂ। ਸੋ ਬੜਾ ਹੀ ਪਿਆਰਾ ਜਿਹਾ ਗਾਣਾ ਸੀ ਤੇ ਉਹਨਾਂ ਦੀ ਫਰਮਾਇਸ਼ ਤੇ ਗਾਣਾ ਸਾਰਿਆਂ ਨੇ ਸੁਣਿਆ ਸੀ। ਉਮੀਦ ਕਰਦੇ ਹਾਂ ਜੀ ਸਾਰਿਆਂ ਨੇ ਬੜਾ ਪਸੰਦ ਕੀਤਾ ਹੋਊਗਾ। ਤੇ ਲਓ ਫਿਰ ਉਹ ਹੱਸ ਰਹੇ ਆ ਜਿਹੜੀ ਮੈਂ ਗੱਲ ਦੱਸੀ ਸੀਗੀ ਨਾ, ਤੇ ਬਾਕੀ ਕਹਿੰਦੇ ਵੀ ਲੋਕਡਾਊਨ ਕਰਕੇ ਹਨਾ ਵੀ ਸਾਰੇ ਜਾਣੇ ਸੁੱਤੇ ਹੁੰਦੇ ਆ, ਕਹਿੰਦੇ ਹੁਣ ਤਾਂ ਸੌਂ ਸੌਂ ਕੇ ਥੱਕ ਜਾਂਦੇ ਆ ਹਨਾ। ਤੇ ਹਾਂਜੀ ਸੌਂ ਸੌਂ ਕੇ ਥੱਕ ਜਾਂਦੇ, ਮੈਨੂੰ ਤਾਂ ਐਂ ਲੱਗਦਾ ਵੀ ਅਸੀਂ ਤਾਂ ਇੱਥੇ ਉੱਦੇ ਵੀ ਵੱਧ ਬਿਜ਼ੀ ਹੋ ਗਏ। ਪਹਿਲਾਂ ਕੰਮ ਤੇ ਜਾਈਦਾ ਸੀਗਾ ਵਧੀਆ ਸੀ, ਤੇ ਹੁਣ ਘਰਾਂ ਦੇ ਇੰਨੇ ਕੁ ਕੰਮ ਆ, ਇੰਨੇ ਕੁ ਕੰਮ ਆ ਨਾ ਕਿ ਬਸ ਕਰਦੇ ਕਰਦੇ ਪਤਾ ਹੀ ਨਹੀਂ ਕਿ ਸ਼ਾਮ ਕਦੋਂ ਹੋ ਜਾਂਦੀ ਆ। ਤੇ ਖੈਰ ਚਲੋ ਵਧੀਆ ਗੱਲ ਆ, ਵੈਸੇ ਹੁਣ ਟਾਈਮ ਆ। ਤੇ ਆਪਾਂ ਵੀ ਕਹਿੰਦੇ ਸੀ ਕਿ ਆਪਾਂ ਬੋਡੀ ਨੂੰ ਇੱਕ ਮਸ਼ੀਨ ਹੀ ਬਣਾਇਆ ਹੋਇਆ ਵਾ ਵੀ ਕੋਈ ਟਾਈਮ ਹੀ ਨਹੀਂ ਸੌਣ ਖਾਣ ਦਾ ਨਾ ਪੀਣ ਦਾ ਨਾ ਸੌਣ ਦਾ, ਹੁਣ ਰੱਬ ਨੇ ਖੁੱਲਾ ਟਾਈਮ ਦਿੱਤਾ ਵਾ। ਪਰ ਨਾਲ ਇੱਕ ਦੁਆ ਵਾ ਕਿ ਰੱਬ ਸਾਰਿਆਂ ਨੂੰ ਸਹੀ ਸਲਾਮਤ ਰੱਖੇ। ਚਲੋ ਮਾੜਾ ਟਾਈਮ ਆ ਉਹ ਤਾਂ ਖੈਰ ਲੰਘ ਹੀ ਜਾਣਾ ਵਾ। ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਜੀ ਜਗਤਾਰ ਬ੍ਰਿਸਬਨ ਤੋਂ। ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਾਰੀ ਹਰਮਨ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲਦਾ, ਗਾਣਾ ਪਲੇ ਕਰ ਦੋ 97 ਦੇ ਯਾਰ ਕੁਲਵਿੰਦਰ ਬਿੱਲੇ ਦਾ ਬਹੁਤ ਸੋਹਣਾ ਗਾਣਾ ਆਇਆ, ਇਹਦੀ ਵੀਡੀਓ ਕੱਲ ਮੈਂ ਵੀ ਦੇਖੀ ਸੀ। ਤੇ ਇਹ ਗਾਣੇ ਦੇ ਵਿੱਚ ਜੀ ਉਹਨੇ ਸਾਰੇ ਆਪਣੇ ਯਾਰਾਂ ਦੋਸਤਾਂ ਨੂੰ ਇਕੱਠੇ ਕੀਤਾ ਵਾ ਤੇ ਯਾਦਾਂ ਸਾਂਝੀਆਂ ਕੀਤੀਆਂ ਵਾ ਆਪਣੇ ਪੁਰਾਣੇ ਟਾਈਮ ਦੀਆਂ, ਤੇ ਨਾਲ ਹੀ ਦੱਸਿਆ ਹੋਇਆ ਕਿ ਅੱਜ ਤੇ ਉਦੋਂ ਦੇ ਟਾਈਮ ਦਾ ਕੀ ਫਰਕ ਸੀ। ਥੈਂਕਸ ਕਹਿੰਦੇ, ਸੋ ਸ਼ੁਕਰੀਆ, ਮਿਹਰਬਾਨੀ ਜੀ। ਤੁਹਾਨੂੰ ਵੀ ਤੁਹਾਡੀ ਪਸੰਦ ਦਾ ਗਾਣਾ ਅਸੀਂ ਜ਼ਰੂਰ ਸੁਣਾਵਾਂਗੇ। ਤੇ ਅੱਗੇ ਬਿਕਰਮਜੀਤ ਸਿੰਘ ਬਰਾੜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਾਰੇ ਸਰੋਤਿਆਂ ਨੂੰ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਬਿਕਰਮਜੀਤ ਸਿੰਘ ਬਰਾੜ ਫਰੋਮ ਵਲਗੋਲਗਾ, ਸੋ ਸ਼ੁਕਰੀਆ ਮਿਹਰਬਾਨੀ ਬਿਕਰਮਜੀਤ ਜੀ। ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੇ ਪ੍ਰੋਗਰਾਮ ਨੂੰ ਤੁਸੀਂ ਆਨੰਦ ਮਾਣ ਰਹੇ ਹੋ, ਸਾਡੇ ਲਈ ਇੰਨਾ ਹੀ ਬਹੁਤ ਹੁੰਦਾ ਵਾ ਕਿ ਤੁਸੀਂ ਸਾਰੇ ਆਉਂਦੇ ਹੋ, ਗੱਲਾਂ ਬਾਤਾਂ ਕਰਦੇ ਹੋ, ਇਹਦੇ ਨਾਲ ਫਿਰ ਮੈਨੂੰ ਵੀ ਹੋਰ ਬਹੁਤ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਨੇ। ਤੇ ਚਲੋ ਖੈਰ ਹੁਣ ਅਵਤਾਰ ਮਾਨ ਸਿਡਨੀ ਵਾਲੇ, ਤੁਸੀਂ ਤੁਹਾਨੂੰ ਕੀ ਹੋ ਗਿਆ ਸੀ, ਤੁਸੀਂ ਪਿਛਲੀ ਵਾਰ ਆਏ ਨਹੀਂ ਹੈਗੇ ਹਨਾ, ਤੇ ਤੁਸੀਂ ਵੀ ਗੈਰ ਹਾਜ਼ਰ ਸੀ ਤੇ ਸਿਡਨੀ ਵਾਲੇ ਨਹੀਂ ਹੈਗੇ ਵੈਸੇ ਇਹ ਹੁਣ ਐਡੀਲੇਡ ਵੱਲ ਚਲੇ ਗਏ ਆ ਤੇ ਇਹ ਤੋਂ ਪਹਿਲਾਂ ਕਿ ਇਹ ਮੈਨੂੰ ਲਿਖ ਕੇ ਭੇਜਣ ਕਿ ਵੀ ਮੈਂ ਸਿਡਨੀ ਨਹੀਂ ਹੈਗਾ ਭਾਈ ਕੁੜੀਏ ਮੈਂ ਤਾਂ ਹੁਣ ਇੱਧਰ ਆ ਗਿਆ ਮੈਂ ਹਨਾ ਐਡੀਲੇਡ ਦੇ ਵਿੱਚ ਸੋ ਆਪਾਂ ਪਹਿਲਾਂ ਹੀ ਦੱਸ ਦਈਏ ਜੀ ਮਾਨ ਸਾਹਿਬ ਹੋਰ ਸੁਣਾਓ ਕੀ ਹਾਲ ਚਾਲ ਆ ਤੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਕੀ ਹਾਲ ਆ ਜੀ ਜੇ ਗਜਰੇਲਾ ਖਾਣਾ ਹੋਇਆ ਤਾਂ ਦੱਸਿਓ ਓਏ ਹੋਏ 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 ਗਜਰੇਲਾ ਖਾਣਾ ਕੀ ਨੇਕੀ ਔਰ ਪੂਜ ਪੂਜ ਭੇਜੋ ਖਾਣ ਦੀ ਗੱਲ ਪੁੱਛਣ ਦਾ ਤਾਂ ਮਤਲਬ ਹੀ ਨੀ ਪੈਦਾ ਹੁੰਦਾ ਹਨਾ ਸਵਾਲ ਹੀ ਨੀ ਪੈਦਾ ਹੁੰਦਾ ਵੀ ਤੁਸੀਂ ਪੁੱਛੋ ਭੇਜ ਦੋ ਸਾਰਿਆਂ ਨੂੰ ਵੈਸੇ ਵੀ ਕਿੰਨੇ ਜਾਣੇ ਆ ਗਏ ਆ ਤੇ ਜੇ ਤੁਹਾਡੇ ਚ ਇੰਨਾ ਕੁ ਜ਼ਿਆਦਾ ਇੰਨੀ ਕੁ ਮਤਲਬ ਕੈਪੈਸਿਟੀ ਹੈਗੀ ਆ ਵੀ ਸਾਨੂੰ ਸਾਰਿਆਂ ਚੋਗਾ ਭੇਜ ਦੂੰਗੇ ਤਾਂ ਜ਼ਰੂਰ ਭੇਜੋ ਨਹੀਂ ਫਿਰ ਮੈਂ ਕੱਲੀ ਨੇ ਤਾਂ ਖਾਣਾ ਨੀ ਕਿਉਂਕਿ ਹੁਣ ਏਡੇ ਵੱਡੇ ਟੱਬਰ ਦੇ ਵਿੱਚ ਮੈਂ ਕੱਲੀ ਖਾਂਦੀ ਚੰਗੀ ਵੀ ਨਹੀਂ ਲੱਗਣਾ ਹਨਾ ਤੇ ਕਹਿੰਦੇ ਗਾਣਾ ਲਾ ਦਿਓ ਪਲੀਜ਼ ਹਾਂ ਪਲੀਜ਼ ਕਹਿੰਦੀ ਤਾਂ ਵੈਸੇ ਲੋੜ ਨੀ ਹੈਗੀ ਤੇ ਲੰਘੇ ਪਾਣੀ ਗਾਣਾ ਵਾ ਜੀ ਮੂਵੀ ਦਾ ਬੰਬੂ ਘਾਟ ਮੂਵੀ ਬੜੀ ਵਧੀਆ ਮੂਵੀ ਆ ਸੋਹਣੀ ਮੂਵੀ ਆ ਤੇ ਬਾਕੀ ਗਜਰੇਲਾ ਹਲੇ ਤਾਂ ਤੁਸੀਂ ਗਾਜਰ ਕੱਦੂਕਸ਼ ਗਈਆਂ ਹਲੇ ਨਾ ਹਮ ਹੀ ਭਰਿਓ ਹੋਰ ਕਹਿ ਦੇਣ ਆਜੋ ਪਹਿਲਾਂ ਹੈਲਪ ਕਰਾ ਦੋ ਬਣਵਾਉਣ ਦੇ ਵਿੱਚ ਹਨਾ ਟਾਈਮ ਬੜਾ ਲੱਗਣਾ ਗਜਰੇਲਾ ਬਣਾਉਣ ਤੇ ਬਾਕੀ ਮਾਨ ਸਾਹਿਬ ਜਦੋਂ ਬਣ ਗਿਆ ਨਾ ਉਦੋਂ ਫੋਟੋ ਜੀ ਬਣਾ ਕੇ ਭੇਜਿਓ ਤੇ ਉਦੋਂ ਫਿਰ ਪੁੱਛਿਓ ਵੀ ਖਾਣਾ ਵਾ ਭਾਈ ਕਿਸੇ ਨੇ ਉਦੋਂ ਫਿਰ ਅਸੀਂ ਦੱਸਾਂਗੇ ਹਜੇ ਤਾਂ ਥੋੜਾ ਜਿਹਾ ਮਨ ਸਾਜਰੇ ਸਾਜਰੇ ਮਿੱਠਾ ਖਾਣ ਨੂੰ ਕਰਦਾ ਨੀ ਆਈ ਕਹਿ ਦਈਏ ਵੀ ਹੁਣ ਸਾਰੇ ਜਾਣੇ ਚਲੋ ਖੈਰ ਤੇ ਅੱਗੇ ਜੀ ਗੁਰਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ ਕਾਲੋ ਗੁਰਿੰਦਰ ਸਿੰਘ ਕਾਲੋ ਵਰਜੀਨੀਆ ਅਮਰੀਕਾ ਤੋਂ ਕਹਿੰਦੇ ਕਿ ਜਿਸ ਘਰ ਵਿੱਚ ਇੱਕ ਦੂਸਰੇ ਤੇ ਵਿਸ਼ਵਾਸ ਨਹੀਂ ਹੁੰਦਾ ਉਹ ਘਰ ਨਹੀਂ ਵਸਦੇ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਤੇ ਕਿਸੇ ਵੀ ਮੈਂਬਰ ਤੇ ਹੋਵੇ ਬਿਲਕੁਲ ਜੀ ਇਹ ਵੀ ਗੱਲ ਬਿਲਕੁਲ ਤੁਹਾਡੀ ਸਹੀ ਆ ਤੇ ਬਾਕੀ ਵੀ ਆਪਾਂ ਦੇਖਦੇ ਆ ਜੀ ਹੋਰ ਕਿੱਦਾਂ ਕਿੱਦਾਂ ਦੇ ਜਵਾਬ ਆਉਂਦੇ ਆ ਕਿ ਘਰ ਨੂੰ ਖਰਾਬ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਦੀਆਂ ਨੇ ਹਨਾ ਤੇ ਉਸਦਾ ਜਵਾਬ ਤੁਸੀਂ ਸਾਨੂੰ ਜ਼ਰੂਰ ਭੇਜਿਓ +9175080144489 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmaradio.com ਤੇ ਲਓ ਫਿਰ ਹੁਣ ਬੜਾ ਹੀ ਫੇਮਸ ਗਾਣਾ ਰਣਜੀਤ ਬਾਵਾ ਦਾ ਜੀ ਨੇ ਕਿ ਅੱਜ ਕੱਲ੍ਹ ਸਾਰੀ ਦੁਨੀਆਂ ਨੂੰ ਹਿਲਾਇਆ ਪਿਆ ਦੁਨੀਆਂ ਕੀ ਸਿਆਸਤ ਹਿਲਾਈ ਪਈ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਇੱਕ ਗੱਲ ਆ ਬਾਵੇ ਨੇ ਮਾਫ਼ੀ ਮੰਗ ਲਈ ਉਹਦੀ ਆਪਣੀ ਹੈ ਨਾ ਚਲੋ ਸੋਚ ਸਮਝ ਸੀ ਪਰ ਮੇਰੇ ਖਿਆਲ ਦੇ ਵਿੱਚ ਵਧੀਆ ਕੀਤਾ ਪਰ ਤੁਸੀਂ ਕੀ ਸੋਚਦੇ ਹੋ ਉਹ ਤੁਹਾਨੂੰ ਪਤਾ ਹੋਊਗਾ ਕਿਉਂਕਿ ਕਲਾਕਾਰ ਦਾ ਮੇਨ ਮਕਸਦ ਸੀ ਉਸ ਸੋਚ ਨੂੰ ਲੋਕਾਂ ਤੱਕ ਪਹੁੰਚਾਉਣਾ ਤੇ ਉਹ ਸੋਚ ਲੋਕਾਂ ਤੱਕ ਪਹੁੰਚ ਗਈ ਆ ਤੇ ਹੁਣ ਸੋਚ ਪਹੁੰਚਣ ਤੋਂ ਬਾਅਦ ਕਿੰਨਾ ਖਲਾਰਾ ਪਿਆ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਫੇਸਬੁੱਕ ਤੇ ਸਾਰੇ ਜਾਣੇ ਏਦਾਂ ਲੱਗੇ ਹੋਏ ਆ ਪਰ ਸਾਰਿਆਂ ਨੂੰ ਏਦਾਂ ਵਾ ਕਿ ਠੀਕ ਆ ਜੇ ਤੁਸੀਂ ਆਪਸ ਦੇ ਵਿੱਚ ਗੱਲਬਾਤ ਕਰਨੀ ਆ ਲੈਂਗੁਏਜ ਵਧੀਆ ਵਰਤੋ ਤਾਂ ਜੋ ਧਰਮ ਕੋਈ ਵੀ ਨਹੀਂ ਮਾੜਾ ਤੇ ਨਾ ਹੀ ਕੋਈ ਧਰਮ ਕਿਸੇ ਦਾ ਕਿਸੇ ਦੇ ਨਾਲ ਬੈਰ ਵਿਰੋਧ ਜਾਂ ਇਹ ਲੜਾਈ ਝਗੜਾ ਸਿਖਾਉਂਦਾ ਵਾ ਕਿਸੇ ਧਰਮ ਦੇ ਵਿੱਚ ਵੀ ਨਹੀਂ ਲਿਖਿਆ ਬਸ ਉਹਦਾ ਕੁਝ ਕੁ ਲੋਕ ਆ ਜਿਹੜੀਆਂ ਆਪਣੀਆਂ ਸਿਆਸੀ ਰੋਟੀਆਂ ਸੇਕੀ ਜਾਂਦੇ ਆ ਜਾਂ ਆਪਣੇ ਮਤਲਬ ਦੇ ਲਈ ਕੁਛ ਨਾ ਕੁਛ ਏਦਾਂ ਦੀਆਂ ਹਰਕਤਾਂ ਕਰਕੇ ਲੋਕਾਂ ਨੂੰ ਭੜਕਾਉਂਦੇ ਜਾਂ ਏਦਾਂ ਕਰਦੇ ਰਹਿੰਦੇ ਆ ਸੋ ਕੋਈ ਵੀ ਨਹੀਂ ਮਾੜਾ ਹੈਗਾ ਧਰਮ ਤੇ ਪਰ ਫਿਲਹਾਲ ਇਸ ਗਾਣੇ ਦੇ ਵਿੱਚ ਮੈਨੂੰ ਤਾਂ ਕੋਈ ਏਦਾਂ ਦਾ ਬੋਲ ਵੈਸੇ ਲੱਗਾ ਵੀ ਨਹੀਂ ਹੈਗਾ ਵੀ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦਾ ਹੋਵੇ ਜੋ ਗੁਰੂ ਦਾ ਅਸਲੀ ਸਿੱਖ ਆ ਜੋ ਅਸਲ ਦੇ ਵਿੱਚ ਰੱਬ ਨੂੰ ਮੰਨਦੇ ਆ ਚਾਹੇ ਉਹ ਕਿਸੇ ਵੀ ਧਰਮ ਦੇ ਆ ਤੇ ਮੇਰੇ ਖਿਆਲ ਦੇ ਵਿੱਚ ਉਹ ਇਸ ਚੀਜ਼ ਨੂੰ ਸਮਝਦੇ ਵੀ ਆ ਤੇ ਬਾਕੀ ਸ਼ਾਬਾਸ਼ ਦੇਣੀ ਬਣਦੀ ਆ ਵੀਰ ਸਿੰਘ ਦੀ ਕਲਮ ਨੂੰ ਜਿਸਨੇ ਇਹ ਬੋਲ ਲਿਖੇ ਆ ਸੋ ਵਾਕਈ ਜੀ ਉਹਨਾਂ ਦੇ ਗੀਤ ਹਮੇਸ਼ਾ ਹੀ ਬੜੇ ਵਧੀਆ ਹੁੰਦੇ ਆ ਬੜੀ ਸੋਚ ਉਹਨਾਂ ਦੀ ਬਹੁਤ ਵਧੀਆ ਸੋਚ ਆ ਤੇ ਬੜੀ ਸੇਧ ਵਾਲੀ ਹੁੰਦੀ ਆ ਸੋ ਮੇਰੇ ਖਿਆਲ ਰਾਈਟਰ ਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਇੱਦਾਂ ਦੇ ਰਾਈਟਰ ਮਿਲਣੇ ਵੀ ਬੜੇ ਔਖੇ ਆ ਤੇ ਗਾਉਣ ਲਈ ਵੀ ਜਿਗਰਾ ਚਾਹੀਦਾ ਸੋ ਸੁਣਦੇ ਆ ਜੀ ਬਾਵੇ ਦਾ ਇਹ ਗਾਣਾ ਤੇ ਬਾਕੀ ਤੁਸੀਂ ਸਾਰੇ ਆਪ ਹੀ ਦੱਸ ਦਿਓ ਹਨਾ ਦੱਸਣਾ ਨੀ ਮਤਲਬ ਕਿ ਸੁਣ ਲਓ ਬਸ ਠੀਕ ਆ ਜੀ ਇਸ ਗਾਣੇ ਦੇ ਵਿੱਚ ਜੋ ਵੀ ਆ ਜਿੱਦਾਂ ਵੀ ਆ ਉਹ ਹੈ ਤਾਂ ਹਕੀਕਤ ਆ ਚਾਹੇ ਕੋਈ ਕੌੜੀ ਕਰਕੇ ਮੰਨ ਲਵੇ ਤੇ ਚਾਹੇ ਕੋਈ ਮਿੱਠੀ ਕਰਕੇ ਮੰਨ ਲਵੇ ਸੋ ਮਿਲਦੇ ਆ ਜੀ ਰਣਜੀਤ ਬਾਵੇ ਦੇ ਇਸ ਗਾਣੇ ਤੋਂ ਬਾਅਦ ਤੁਹਾਡੇ ਫਰਮਾਇਸ਼ੀ ਸੰਗ ਬਹੁਤ ਆਏ ਹੋਏ ਆ ਉਹ ਵੀ ਆਪਾਂ ਜ਼ਰੂਰ ਪੂਰੇ ਕਰਾਂਗੇ ਪਰ ਫਿਲਹਾਲ ਮੇਰਾ ਕੀ ਕਸੂਰ ਤੇ ਮਿਲਦੇ ਆ ਗੀਤ ਤੋਂ ਬਾਅਦ
ਕੈਸੀ ਤੇਰੀ ਬੁੱਧਿਆ ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਿਆ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਉਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਯੁੱਧਿਆ ਗਰੀਬੜੇ ਦੀ ਸ਼ੋ ਮਾੜੀ ਗਊ ਦਾ ਮੂਤ ਸ਼ੁੱਧਿਆ ਗਊ ਦਾ ਮੂਤ ਸ਼ੁੱਧਿਆ ਚਲੋ ਮੰਨਿਆ ਵੀ ਤਗੜਾ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ
ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ ਮੇਰਾ ਕੀ ਕਸੂਰ ਹੈ। ਸੋ ਵਿਚਾਰੇ ਦਾ ਕਸੂਰ ਤਾਂ ਕੋਈ ਵੀ ਨਹੀਂ ਸੀਗਾ ਤੇ ਬਸ ਐਵੇਂ ਹੈ ਨਾ ਉਹਨੂੰ ਕਾਫੀ ਕੁਛ ਸੁਣਨਾ ਤੇ ਪੈ ਗਿਆ ਤੇ ਬਾਕੀ ਹੁਣ ਕੇਸ ਵੀ ਪੈ ਗਿਆ ਵਾ। ਪਰ ਖੈਰ ਚਲੋ ਉਹਨੇ ਆਪਣੀ ਗੱਲ ਲੋਕਾਂ ਤੱਕ ਜੋ ਪਹੁੰਚਾਉਣੀ ਸੀ ਪਹੁੰਚਾ ਦਿੱਤੀ ਆ। ਸੋ ਇਹਦੇ ਲਈ ਵੀ ਦਲੇਰੀ ਚਾਹੀਦੀ ਆ ਕਿਤੇ ਨਾ ਕਿਤੇ, ਪਤਾ ਤਾਂ ਹੁੰਦਾ ਹੀ ਆ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਆ ਠੀਕ ਆ, ਮਤਲਬ ਕਿ ਨਵਾਂ ਨਹੀਂ ਸੀਗਾ ਇਹਦੇ ਵਿੱਚ ਕੁਛ ਵੀ ਜਿੰਨਾ ਇਸ ਚੀਜ਼ ਨੂੰ ਸਿਆਸਤੀ ਰੰਗ ਦਿੱਤਾ ਹਨਾ। ਕਿਉਂਕਿ ਸ਼ਾਇਦ ਤੁਹਾਨੂੰ ਯਾਦ ਹੋਊਗੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਰੱਬ ਦੀ ਹੋਂਦ ਨੂੰ ਤਾਂ ਕੋਈ ਮੁਨਕਰ ਕਰ ਨਹੀਂ ਸਕਦਾ, ਉਸ ਤੋਂ ਕੋਈ ਮੁਨਕਰ ਨਹੀਂ, ਉਹਦੀ ਹੋਂਦ ਹੈ ਠੀਕ ਆ, ਨਾ ਜਿੰਨੇ ਉਹਦੇ ਮਰਜ਼ੀ ਰੱਖ ਲਓ। ਤੇ ਬਾਕੀ ਇੱਕ ਮੂਵੀ ਆਈ ਸੀ OMG ਪਰੇਸ਼ ਰਵਾਲ, ਰਾਵਲ ਕੇ ਰਵਾਲ, ਮੈਨੂੰ ਉਹਦਾ ਨਾਮ ਨਹੀਂ ਲੈਣਾ ਆਉਂਦਾ, ਉਹਦੀ ਮੂਵੀ ਆਈ ਸੀ OMG ਤੇ ਉਸ ਦੇ ਵਿਚ ਅਕਸ਼ੇ ਕੁਮਾਰ ਸੀ। ਤੇ ਉਸ ਮੂਵੀ ਦੇ ਵਿਚ ਵੀ ਇਹੀ ਸਾਰਾ ਕੁਛ ਸੀ ਜਿਹਦੇ ਵਿਚ ਕਿ ਉਹ ਜਦੋਂ ਤੂਫਾਨ ਦੇ ਨਾਲ ਉਹ ਰੱਬ ਨੂੰ ਮੰਨਦਾ ਨਹੀਂ ਹੁੰਦਾ ਪਹਿਲਾਂ ਤਾਂ, ਤੇ ਪਰ ਉਹਦੀ ਘਰ ਵਾਲੀ ਮੰਨਦੀ ਹੁੰਦੀ ਆ। ਜਦੋਂ ਤੂਫਾਨ ਆਉਂਦਾ ਵਾ ਤਾਂ ਉਹਦੀ ਜਿਹੜੀ ਦੁਕਾਨ ਆ ਉਹ ਟੁੱਟ ਜਾਂਦੀ ਆ, ਤੇ ਜਿਹੜੇ ਇੰਸ਼ੋਰੈਂਸ ਕੰਪਨੀ ਵਾਲੇ ਹੁੰਦੇ ਉਹ ਕਹਿੰਦੇ ਇਹ ਐਕਟ ਆਫ ਗੋਡ ਆ ਤੇ ਇਹਨੂੰ ਅਸੀਂ ਕਲੇਮ ਨਹੀਂ ਕਰ ਸਕਦੇ। ਤਾਂ ਫਿਰ ਉਹ ਬੰਦਾ ਕੀ ਕਰਦਾ ਹੁੰਦਾ, ਉਹ ਜਾ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਕਿ ਇੰਸ਼ੋਰੈਂਸ ਕੰਪਨੀ ਵਾਲੇ ਮੈਨੂੰ ਮੇਰਾ ਪ੍ਰੀਮੀਅਮ ਨਹੀਂ ਦੇ ਰਹੇ ਕਿਉਂਕਿ ਮੇਰੀ ਦੁਕਾਨ ਆ, ਫਿਰ ਉਹ ਰੱਬ ਨੇ ਤੋੜੀ ਆ। ਤਾਂ ਫਿਰ ਉਹ ਰੱਬ ਜਿੱਥੇ ਵੀ ਆ, ਮਤਲਬ ਕਿ ਜਿੱਦਾਂ ਵੀ ਆ, ਜਿਹੜਾ ਉਹਦਾ ਘਰ ਆ ਤੇ ਉਹਨਾਂ ਸਾਰਿਆਂ ਨੂੰ ਉਹ ਚਿੱਠੀਆਂ ਕਢਵਾ ਦਿੰਦਾ ਹੁੰਦਾ ਕਿ ਮੈਨੂੰ ਮੇਰਾ ਜਿਹੜੇ ਪੈਸੇ ਆ ਉਹ ਮਿਲਣੇ ਚਾਹੀਦੇ ਆ, ਹਰਜਾਨਾ ਮੈਨੂੰ ਮਿਲਣਾ ਚਾਹੀਦਾ ਜਦੋਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮਤਲਬ ਕਿ ਆਪਦੀ ਉਹ ਪਾਲਿਸੀ ਕਰਵਾਈ ਸੀ। ਤਾਂ ਉਹ ਬੜੀ ਸੋਹਣੀ ਮੂਵੀ ਆ, ਬੜਾ ਕੁਛ ਉਹਦੇ ਵਿੱਚ ਸਿੱਖਣ ਨੂੰ ਵੀ ਮਿਲਦਾ ਵਾ, ਤੇ ਅਖੀਰ ਦੇ ਵਿੱਚ ਉਸ ਮੂਵੀ ਦੇ ਵਿੱਚ ਇਹੀ ਨਿਕਲ ਕੇ ਆਉਂਦਾ ਸੀ ਕਿ ਜਿਹੜੇ ਲੋਕ ਅੱਜ ਕੱਲ ਮੂਹਰੇ ਆਗੂ ਬਣੇ, ਜਿਵੇਂ ਕਿਹਾ ਕਿ ਪਖੰਡੀ ਜਿਨ੍ਹਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ ਉਹਨਾਂ ਨੇ ਆਪਦੇ ਤਾਂਤੇ ਬਾਂਤੇ ਬਣਾਏ ਹੁੰਦੇ ਆ, ਪਰ ਅਖੀਰ ਦੇ ਵਿੱਚ ਜਿਹੜਾ ਪਰਮਾਤਮਾ ਉਹ ਹੈ ਪਰ ਸਾਰਿਆਂ ਦੇ ਵਿੱਚ ਵਸਦਾ ਵਾ, ਉਹ ਕਦੇ ਨੀ ਕਿਸੇ ਨੂੰ ਚੰਗਾ ਮਾੜਾ ਕਹਿਣ ਦੀ ਕਦੇ ਵੀ ਕਿਸੇ ਧਰਮ ਦੇ ਵਿੱਚ ਵੀ ਇਜਾਜ਼ਤ ਨੀ, ਊਚ ਨੀਚ ਜਾਤ ਪਾਤ ਇਹ ਸਾਡੀਆਂ ਬਣਾਈਆਂ ਹੋਈਆਂ ਸਾਰੀਆਂ ਗੱਲਾਂ ਹੁੰਦੀਆਂ ਨੇ ਹਨਾ। ਤੇ ਉਹਦੇ ਵਿੱਚ ਉਹ ਕਾਫੀ ਕੁਛ ਆ, ਉਹਦੇ ਵਿੱਚ ਵੀ ਜਦੋਂ ਉਹ ਅਦਾਲਤ ਦੇ ਵਿੱਚ ਬਹਿਸ ਹੁੰਦੀ ਆ ਉਦੋਂ ਮਤਲਬ ਹਿੰਦੂ ਮੰਦਿਰ ਤੋਂ ਵੀ ਆਏ ਹੁੰਦੇ ਆ, ਪੁਜਾਰੀ ਆਏ ਹੁੰਦੇ ਆ, ਕ੍ਰਿਸਚਨ ਸਾਰੇ ਮਤਲਬ ਕਿ ਆਪੋ ਧਾਰਮਿਕ ਸਥਾਨਾਂ ਵਾਲੇ ਆਏ ਹੁੰਦੇ ਆ, ਤੇ ਜਦੋਂ ਉਹ ਸਵਾਲ ਜਵਾਬ ਕਰਦਾ ਤਾਂ ਜਿਹੜੀ ਗੱਲ ਨੂੰ ਲੈ ਕੇ ਅੱਜ ਜ਼ਿਆਦਾ ਵਿਵਾਦ ਹੋਇਆ ਵਾ ਕਿ ਉਹਨੇ ਕਿਹਾ ਕਿ ਪੱਥਰਾਂ ਨੂੰ ਦੁੱਧ, ਉਸ ਮੂਵੀ ਦੇ ਵਿੱਚ ਸੇਮ ਵਰਡ ਆ, ਸੇਮ ਹੀ ਆ, ਕਿਉਂਕਿ ਹੁਣ ਉਹਦੀ ਕਲਿੱਪ ਮੈਂ ਦੇਖੀ ਤਾਂ ਸੀ ਪਰ ਮੈਂ ਹੁਣ ਪਲੇ ਨਹੀਂ ਅਸੀਂ ਕਰ ਸਕਦੇ। ਤਾਂ ਮੈਨੂੰ ਇੱਕ ਗੱਲ ਦੀ ਸਮਝ ਵੀ ਆਈ ਕਿ ਉਸ ਦੇ ਵਿੱਚ ਤਾਂ ਉਹਦਾ ਨਾਮ ਲੈ ਕੇ ਮਤਲਬ ਕਿ ਸ਼ਿਵ ਜੀ ਦਾ ਨਾਮ ਲੈ ਕੇ ਸ਼ਿਵ ਮੰਦਿਰ ਦਾ, ਤੇ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਸੀਗਾ ਕਿ ਉੱਥੇ ਇੱਕ ਪੱਥਰ ਪਿਆ ਸੀ ਉਹਨੂੰ ਲੋਕ ਦੁੱਧ ਪਿਲਾਉਂਦੇ ਸੀ ਤੇ ਜਿਹਨੂੰ ਇਹ ਜੋ ਵੀ ਇਹ ਮੰਨਦੇ ਆ ਹਨਾ। ਤੇ ਪਰ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਤਾਂ ਰਣਜੀਤ ਬਾਵਾ ਨੇ ਸਿੰਪਲ ਜੀ ਤੇ ਸਾਦੀ ਭਾਸ਼ਾ ਦੇ ਵਿੱਚ ਕੀਤਾ ਤੇ ਉਹਨੂੰ ਇੰਨਾ ਕੁਛ ਬਰਦਾਸ਼ਤ, ਕਿੰਨਾ ਕੁਛ ਹੋ ਰਿਹਾ ਵਾ ਹਨਾ, ਕਿੰਨੀ ਸਿਆਸਤ ਹੋ ਰਹੀ ਆ ਨਾਲ ਹੀ ਲੋਕੀ ਆਪਸ ਦੇ ਵਿੱਚ ਕਿੰਤੂ ਪ੍ਰੰਤੂ ਕਿੰਨੇ ਸਵਾਲ ਜਵਾਬ ਹੋ ਰਹੇ ਆ, ਚੰਗੇ ਮਾੜੇ ਕਮੈਂਟ ਪਾ ਰਹੇ ਆ ਹਨਾ ਸੋਸ਼ਲ ਮੀਡੀਆ ਤੇ। ਤੇ ਉਸ ਟਾਈਮ ਕੋਈ ਕਾਹਤੋਂ ਨੀ ਬੋਲਿਆ ਹੈਗਾ, ਤੇ ਉਸ ਟਾਈਮ ਵੀ ਤਾਂ ਮੂਵੀ ਸੀ ਤੇ ਉਸ ਤੋਂ ਬਾਅਦ ਆਮਿਰ ਖਾਨ ਦੀ ਮੂਵੀ ਆਈ ਸੀ ਤੇ ਉਸ ਦੇ ਵਿੱਚ ਵੀ ਇਹੀ ਦੱਸਿਆ ਸੀ ਕਿ ਪਰਮਾਤਮਾ ਹੈਗਾ ਉਹ ਇੱਕੋ ਆ, ਪਰ ਜਿਹੜੇ ਉਹਦੇ ਅੱਗੇ ਬੈਠੇ ਆ ਨਾ, ਜਿਹੜੇ ਉਹਨੂੰ ਅੱਗੇ ਦੇਖ ਰੇਖ ਕਰਦੇ ਆ, ਉਹਨਾਂ ਨੇ ਆਪਦੇ ਕਾਨੂੰਨ ਤੇ ਆਪਦੇ ਹੀ ਰਾਹ ਬਣਾਏ ਹੋਏ ਆ ਹਨਾ। ਪਤਾ ਨੀ ਕਿਉਂ ਲੋਕਾਂ ਨੂੰ ਸੱਚ ਸੁਣਨਾ ਪਸੰਦ ਨਹੀਂ ਜਾਂ ਸੱਚ ਹਜ਼ਮ ਨਹੀਂ ਹੁੰਦਾ ਜਾਂ ਕੀ ਹਿਸਾਬ ਕਿਤਾਬ ਆ ਸਮਝੋ ਬਾਹਰ ਆ, ਪਰ ਕਿਤੇ ਕਿਤੇ ਤਾਂ ਨਾ ਜਦੋਂ ਆ ਦੋ ਤਿੰਨ ਦਿਨਾਂ ਦੀਆਂ ਉਹ ਖਬਰਾਂ ਸੋਸ਼ਲ ਮੀਡੀਆ ਤੇ ਜਾਂ ਫੇਸਬੁੱਕ ਤੇ ਜਾਂ ਖਬਰਾਂ ਪੜ੍ਹਦੇ ਆ ਤਾਂ ਇੱਦਾਂ ਸੋਚ ਕੇ ਲੱਗਦਾ ਵੀ ਅਸੀਂ ਪਤਾ ਨੀ ਕਿਹੜੀ ਦੁਨੀਆਂ ਚ ਆ ਗਈਆਂ, ਰਹਿੰਦੇ ਕਿੱਥੇ ਆ, ਅਸੀਂ ਲੋਕਾਂ ਦੀ ਸੋਚ ਨੂੰ ਹੋਈ ਕੀ ਜਾਂਦਾ ਵਾ ਹਨਾ, ਤੇ ਕਿਹੜੀਆਂ ਗੱਲਾਂ ਨੂੰ ਲੈ ਕੇ ਬਹਿਸ ਹੋ ਰਹੀ ਆ, ਜਦਕਿ ਸੱਚ ਝੂਠ ਤਾਂ ਸਭ ਨੂੰ ਪਤਾ ਹੀ ਪਤਾ ਵਾ। ਚਲੋ ਖੈਰ ਉਹ ਗੱਲਾਂ ਸੋਚ ਕੇ ਨਾ ਬੜੀ ਹੈਰਾਨੀ ਹੋਈ, ਉਹ ਗੱਲਾਂ ਸੋਚ ਕੇ ਨਾ ਇੱਕ ਨਾ ਕਈ ਲੋਕ ਕਹਿ ਰਹੇ ਆ ਕਿ ਬਾਵੇ ਨੇ ਮਾਫੀ ਕਾਹਤੋਂ ਮੰਗੀ, ਉਹ ਡਰ ਗਿਆ, ਯੇ ਵੋ ਫਲਾਨਾ ਧਿੰਗੜਾ ਹਨਾ। ਔਰ ਉਹ ਸੋਚ ਕੇ ਨਾ ਇੱਕ ਕਹਾਣੀ ਯਾਦ ਆਈ ਮੈਨੂੰ, ਥੋੜੇ ਸਾਰਿਆਂ ਨਾਲ ਉਹ ਕਹਾਣੀ ਵੀ ਸਾਂਝੀ ਕਰਦੀ ਆ। ਇੱਕ ਵਾਰੀ ਕੀ ਹੁੰਦਾ ਨਾ, ਉਹ ਲਿਖੀ ਵੀ ਮੇਰੇ ਖਿਆਲ ਚਵੰਦਾ ਬਾਜੀ ਦੀ ਹੋਈ ਆ, ਤੇ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਹੁੰਦੀਆਂ ਹਮੇਸ਼ਾ ਹੀ ਏਦਾਂ ਸੋਸ਼ਲ ਲਾਈਫ ਦੇ ਵਿੱਚੋਂ ਹੁੰਦੀਆਂ, ਸਾਡੇ ਸੋਸ਼ਲ ਜੋ ਸਾਡਾ ਸਮਾਜਿਕ ਤਾਣਾ ਬਣਾ ਵਾ ਉਹਦੇ ਤੇ ਇੱਕ ਕਰਾਰੀ ਚੋਟ ਹੁੰਦੀ ਆ। ਸੋ ਮੈਨੂੰ ਕਿਤੇ ਨਾ ਕਿਤੇ ਲੱਗਾ ਕਿ ਸ਼ਾਇਦ ਇਹ ਵੀ ਇਸ ਤੇ ਨਾ ਕਿਤੇ ਜੁੜਦੀ ਆ। ਕਹਿੰਦੇ ਕਿ ਪੇਕੇ ਆਈ ਨੂੰ ਮਸਾਂ ਹਫਤਾ ਵੀ ਨਹੀਂ ਸੀ ਹੋਇਆ ਕਿ ਬੀਜੀ ਆਉਣ ਸਾਰ ਆਖਣ ਲੱਗੇ ਕਿ ਅੱਜ ਫੇਰਨੇ ਵਾਲੇ ਬਾਬੇ ਹੁਣਾਂ ਨੂੰ ਮਿਲ ਕੇ ਆਉਣਾ, ਤੈਨੂੰ ਯਾਦ ਬੜਾ ਕਰਦੇ ਸੀ। ਤੇ ਬਸ ਕੀ, ਫਿਰ ਉਹ ਉੱਥੇ ਚਲੇ ਗਈ ਤੇ ਜਦੋਂ ਉੱਥੇ ਉੱਪੜਦੀ ਆ ਤਾਂ ਦੇਖਿਆ ਕਿ ਬਾਬਾ ਜੀ ਮੰਜੇ ਤੇ ਬੈਠੇ ਨਾ ਰੋਟੀ ਖਾਂਦੇ ਸੀ। ਰੋਟੀ ਖਾਣ ਮਗਰੋਂ ਉਹਨਾਂ ਖਾਲੀ ਥਾਲੀ ਮੰਜੇ ਤੇ ਹੇਠਾਂ ਰੱਖੀ, ਉੱਠ ਕੇ ਨਲਕਾ ਗੇੜ ਕੇ ਕੁਰਲੀ ਕੀਤੀ ਤੇ ਪਰਨੇ ਨਾਲ ਹੱਥ ਪੂੰਜੇ ਤੇ ਕਹਿੰਦੇ ਮੇਰੇ ਸਿਰ ਤੇ ਪਿਆਰ ਦਾ ਹੱਥ ਰੱਖਦਾ, ਤੇ ਫਿਰ ਮੁੜ ਕੇ ਮੰਜੇ ਤੇ ਬੈਠ ਗਈ ਤੇ ਆਖਣ ਲੱਗੀ, ਹੁਣ ਦੱਸ ਬੀਬਾ ਕਿੱਦਾਂ ਆਉਣੇ ਹੋਏ? ਕਹਿੰਦੇ ਕਿ ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਬੀਜੀ ਸ਼ੁਰੂ ਹੋ ਗਏ। ਕੀ ਦੱਸੀਏ ਬਾਬਾ ਜੀ, ਬਾਲਾ ਹੀ ਤੰਗ ਕਰਦੇ ਨੇ, ਹਰ ਗੱਲ ਵਿੱਚ ਨੁਕਸ। ਫਿਰ ਦੋਹਾਂ ਵਿੱਚ ਬਹਿਸ ਬਸਾਈ ਤੇ ਮਗਰੋਂ ਬੋਲ ਬੁਲਾਰਾ, ਤੁਹਾਡੇ ਨਾਲ ਕਾਹਦਾ ਉੱਲਾ, ਗੱਲ ਭੁੰਜੇ ਤੇ ਆਪਣੇ ਵਾਲੀ ਵੀ ਨਹੀਂ ਪੈਣ ਦਿੰਦੀ, ਇੱਕ ਦੀਆਂ ਅੱਗੋਂ ਚਾਰ ਚਾਰ ਸੁਣਾਉਂਦੀ ਆ, ਤੇ ਹਾਰ ਕੇ ਕਹਿੰਦੇ ਅਸੀਂ ਇਹਨੂੰ ਇੱਥੇ ਲੈ ਆਏ, ਤੁਸੀਂ ਸਿਆਣੇ ਹੋ, ਦੱਸੋ ਕੀ ਕਰੀਏ। ਤੇ ਫਿਰ ਕਹਿੰਦੇ ਬਾਬਾ ਜੀ ਨੇ ਬੈਂਦਕ ਵੱਲ ਥੋੜਾ ਕੁ ਟਾਈਮ ਮੇਰੇ ਵੱਲ ਦੇਖਦੇ ਰਹੇ, ਫਿਰ ਕੁਝ ਸੋਚਿਆ, ਪੁੱਛਣ ਲੱਗੇ, ਬੀਬਾ ਜੀ ਮੱਥੇ ਤੇ ਨਿਸ਼ਾਨ ਜਿਹਾ ਕਾਹਦਾ ਪਿਆ, ਕੋਈ ਸੱਟ ਲੱਗੀ ਆ? ਤਾਂ ਅੱਗੋ ਕਹਿੰਦੀ, ਹਾਂਜੀ ਬਾਬਾ ਜੀ, ਤੁਹਾਡੇ ਨਾ ਬਾਹਰਲੇ ਬੂਹੇ ਦੀ ਚੁਗਾਠ ਥੋੜੀ ਨੀਵੀਂ ਹੋਣ ਕਰਕੇ ਨਾ ਕਹਿੰਦੇ ਧਿਆਨ ਨਹੀਂ ਰਿਹਾ, ਤੇ ਕਦੋਂ ਸਿੱਧੀ ਮੇਰੇ ਮੱਥੇ ਚ ਆ ਕੇ ਵੱਜ ਗਈ। ਤੇ ਜਦੋਂ ਕਹਿੰਦੇ ਮੈਂ ਇੰਨਾ ਕਿਹਾ ਤਾਂ ਫਿਰ ਬਾਬਾ ਜੀ ਕਹਿੰਦੇ, ਅੱਛਾ ਫਿਰ ਕੀ ਸਿੱਖਿਆ ਮਿਲੀ? ਕਹਿੰਦੀ ਮੈਂ ਸਮਝੀ ਨੀ ਬਾਬਾ ਜੀ, ਇਹਦੇ ਵਿੱਚ ਸਿੱਖਣ ਵਾਲੀ ਕਿਹੜੀ ਗੱਲ ਆ? ਤੇ ਉਹ ਥੋੜਾ ਜਿਹਾ ਹੱਸੇ ਤੇ ਫਿਰ ਆਖਣ ਲੱਗੇ, ਬੀਬਾ ਜੀ ਹਰ ਵਾਰੀ ਤਾਂ ਨਹੀਂ, ਪਰ ਜਿੱਥੇ ਸਰਦੜ ਬਾਹਲੀ ਨੀਵੀਂ ਹੋਵੇ ਨਾ ਉੱਥੇ ਘੜੀ ਦੀ ਘੜੀ ਸਿਰ ਚੁਕਾਉਣ ਚ ਕੋਈ ਹਰਜ ਨਹੀਂ ਹੁੰਦਾ। ਤੇ ਨਾਲ ਹੀ ਕਹਿੰਦੇ ਉਹ ਮੇਰੇ ਵੱਲ ਧਿਆਨ ਮਾਰ ਕੇ ਆਖਣ ਲੱਗੇ ਕਿ ਇਹ ਗੱਲ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਵੀ ਜ਼ਰੂਰ ਦੱਸੀ, ਸਿਰ ਤੇ ਕੀ ਦਿਲ ਵੀ ਠੋਕਰਾਂ ਤੋਂ ਬਚਿਆ ਰਹਿੰਦਾ ਵਾ। ਸੋ ਉਹੀ ਗੱਲ ਆ ਜੀ, ਬਾਕੀ ਹੁਣ ਸਮਝਣ ਵਾਲੇ ਆਪੀ ਸਮਝ ਗਏ ਕਿ ਇਸ਼ਾਰਾ ਕਿੱਧਰ ਨੂੰ ਆ, ਤੇ ਬਾਕੀ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਵਾ। ਤੇ ਆਪਾਂ ਤੁਹਾਨੂੰ ਬਜ਼ਾਰਤ ਵੀ ਪਾਵਾਂਗੇ, ਇੱਕ ਬਜ਼ਾਰਤ ਦੇ ਵਿੱਚ ਵੀ ਅੱਜ ਇੱਕ ਰਿਸ਼ਤੇ ਦਾ ਜ਼ਿਕਰ ਕਰਾਂਗੇ, ਪਰ ਪਹਿਲਾਂ ਤੁਸੀਂ ਜਿਹੜੀ ਕਿ ਮੈਂ ਤੁਹਾਨੂੰ ਆਲਰੇਡੀ ਗੱਲ ਪੁੱਛ ਚੁੱਕੀ ਆ ਕਿ ਘਰ ਨੂੰ ਬਚਾਉਣ ਲਈ ਉਹ ਕਿਹੜੀਆਂ ਚੀਜ਼ਾਂ ਨੇ, ਮਤਲਬ ਕਿ ਜਿਨ੍ਹਾਂ ਤੋਂ ਬੰਦੇ ਨੂੰ ਸਤਰਕ ਰਹਿਣਾ ਚਾਹੀਦਾ ਵਾ, ਜਾਂ ਉਹ ਕਿਹੜੀਆਂ ਚੀਜ਼ਾਂ ਨੇ ਜੋ ਤੁਹਾਡੇ ਘਰ ਦੀ ਬੁਨਿਆਦ ਨੂੰ ਹਿਲਾ ਕੇ ਰੱਖ ਦਿੰਦੀਆਂ ਨੇ, ਹਨਾ। ਸੋ ਜ਼ਰੂਰ ਦੱਸਿਓ ਜੀ +91750801448 9 ਤੇ, ਤੇ ਬਾਕੀ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਇੱਕ ਪੁੱਛਣਾ ਟਰੱਕ ਵਾਲਿਆਂ ਲਈ ਸਵਾਲ, ਹਨਾ, ਬਾਕੀ ਤਾਂ ਸਾਰੇ ਵੀ ਦੱਸ ਸਕਦੇ ਹੋ, ਪਰ ਮੋਸਟਲੀ ਇੰਡੀਆ ਦੇ ਵਿੱਚ ਜਿਹੜੇ ਟਰੱਕ ਹੁੰਦੇ ਸੀ ਉਹਨਾਂ ਦੇ ਮੂਹਰਲੇ ਹਿੱਸੇ ਤੇ ਇੱਕ ਦੋ ਕੀ ਲੱਗੇ ਹੁੰਦੇ ਸੀਗੇ, ਜਿੱਦਾਂ ਇਹਦਾ ਸਿੱਧੀ ਸੋਟੀ ਜੀ ਆਂਗੂ ਲੱਗੇ ਹੁੰਦੇ ਸੀ, ਦੋਨੋਂ ਪਾਸੇ ਲੱਗੇ ਹੁੰਦੇ ਸੀ ਜਾਂ ਇੱਕ ਪਾਸੇ, ਕਈਆਂ ਦੇ ਇੱਕ ਹੁੰਦੇ ਸੀ, ਕਈਆਂ ਦੇ ਦੋਨੋਂ ਪਾਸੇ ਲੱਗੇ ਹੁੰਦੇ ਸੀਗੇ, ਛੋਟੇ ਛੋਟੇ ਇੱਦਾਂ ਸਿੱਧੇ ਡੰਡੇ ਜੇ। ਤੇ ਇਹ ਹੁਣ ਤੁਸੀਂ ਇਹ ਦੇਖਣਾ ਜਿਹੜੀ ਟਰੱਕ ਦੀ ਬਾਡੀ ਆ ਮੂਹਰਲੇ ਪਾਸੇ, ਹਨਾ, ਲਾਈਟਾਂ ਦੇ ਨੇੜ ਤੇੜ ਚ ਲੱਗੇ ਹੁੰਦੇ ਸੀ। ਤੁਸੀਂ ਹੁਣ ਇਹ ਦੱਸਣਾ ਕਿ ਉਹ ਜਿਹੜੀ ਉਹ ਜਿਹੜੇ ਡੰਡੇ ਸੀ ਉੱਥੇ ਲੱਗੇ ਹੁੰਦੇ ਸੀਗੇ, ਉਹ ਕਾਹਤੋਂ ਲੱਗੇ ਹੁੰਦੇ ਸੀ, ਉਹਨਾਂ ਦਾ ਟਰੱਕ ਦੀ ਸਾਰੀ ਬਣਤਰ ਦੇ ਵਿੱਚ ਮਤਲਬ ਕੀ ਰੀਜ਼ਨ ਸੀ ਉੱਥੇ ਉਹ ਟਰੱਕ ਤੇ ਉਹ ਜਿਹੜੀਆਂ ਸੋਟੀਆਂ ਜੀਆਂ ਦੋਨੋਂ ਆਸੇ ਪਾਸੇ ਡੰਡੇ ਜੇ ਲਾਉਣ ਹੋਏ, ਮੈਨੂੰ ਉਹਨਾਂ ਦਾ ਨਾਂ ਨੀ ਪਤਾ ਕੀ ਆ, ਕੀ ਕਹਿੰਦੇ ਆ ਉਹਨੂੰ ਅਸਲ ਦੇ ਵਿੱਚ ਟਰੱਕਿੰਗ ਲੈਂਗੁਏਜ ਦੇ ਵਿੱਚ ਕੀ ਕਹਿੰਦੇ ਆ, ਜੇ ਤੁਹਾਨੂੰ ਪਤਾ ਹੋਇਆ ਜ਼ਰੂਰ ਦੱਸ ਦਿਓ ਕਿ ਉਹਨਾਂ ਨੂੰ ਲਾਉਣ ਦਾ ਰੀਜ਼ਨ ਕੀ ਸੀ। ਉਹ ਮਤਲਬ ਕਿ ਜਿੱਥੋਂ ਕਿ ਫਰੰਟ ਤੇ ਅੱਗੇ ਜਿਹੜਾ ਟਰੱਕ ਦਾ ਮੂੰਹ ਹੁੰਦਾ ਵਾ, ਤੇ ਜੇ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਕਿ ਕਾਹਤੋਂ ਉਹ ਡੰਡੇ ਟਰੱਕ ਦੇ ਫਰੰਟ ਤੇ ਲਾਏ ਜਾਂਦੇ ਸੀ, ਦੋਨਾਂ ਸਾਈਡਾਂ ਤੇ ਉਹ ਥੋੜਾ ਜਿਹਾ ਲਾਈਟਾਂ ਤੋਂ ਉੱਪਰ ਹੁੰਦੇ ਸੀ, ਤੇ ਦੱਸ ਦਿਓ ਫਿਰ ਤੁਸੀਂ। ਤੇ ਉਹਨਾਂ ਚਿਰ ਆਪਾਂ ਤੁਹਾਨੂੰ ਗੀਤ ਇਸੇ ਤਰ੍ਹਾਂ ਸੁਣਾਉਂਦੇ ਰਹਿਣਾ ਤੇ ਥੋੜੀਆਂ ਥੋੜੀਆਂ ਖ਼ਬਰਾਂ ਵੀ ਵਿੱਚ ਵਿੱਚ ਸਾਂਝੀਆਂ ਕਰਦੇ ਰਵਾਂਗੇ। ਤੇ ਫਿਲਹਾਲ ਇੱਕ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਦੋਸਤੋ, ਅੱਜ ਤੋਂ 40-45 ਸਾਲ ਪਹਿਲਾਂ ਬਾਬੂ ਸਿੰਘ ਮਾਨ ਮਰਾੜਾ ਵਾਲੇ ਨੇ ਇੱਕ ਮੁਟਿਆਰ ਦੇ ਅੰਦਰੂਨੀ ਵਲਵਲਿਆਂ, ਚੜ੍ਹਦੀ ਉਮਰ ਦੇ ਜਜ਼ਬਾਤਾਂ ਨੂੰ ਆਪਣੀ ਕਲਮ ਨਾਲ ਬੜੀ ਖੂਬਸੂਰਤੀ ਨਾਲ ਚਿਤਰਿਆ ਸੀ। ਉਹ ਗੀਤ ਜੋ ਨਿੱਜੀ ਤੌਰ ਤੇ ਮੈਨੂੰ ਬਹੁਤ ਪਸੰਦ ਹੈ, ਉਸ ਦੇ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿ ਗਲੀ ਗਲੀ ਵਣਜਾਰਾ ਫਿਰਦਾ।
ਬੈਠੀ ਚੂੜੀਆਂ ਦਾ ਪਾ ਨੀ ਮਾਏ ਮੈਨੂੰ ਤੇਰੀ ਸੋ ਰੱਬ ਜਾਣੇ ਕਦੋਂ ਗਿਆ ਬੀੜੀ ਵਿੱਚ ਚੂੜੀਆਂ ਚੜਾ ਨੀ ਮਾਏ ਮੈਨੂੰ ਤੇਰੀ ਸੋ
ਦੀਆਂ ਚੂੜੀਆਂ ਏ ਬਿਨਾ ਮੁੱਲ ਤਾਰਿਆਂ ਚੜਾਈਆਂ ਹੋਈਆਂ ਚੂੜੀਆਂ ਹੈ ਸਾਥੋਂ ਨਹੀਂ ਜੇ ਹੁੰਦੀਆਂ ਨੀ ਮਾਏ ਮੈਨੂੰ ਤੇਰੀ ਸੋ ਮੰਗਾਂ ਵਾਲਾ ਬਣ ਗੱਦੀਆਂ ਮੈਂ ਆਪ ਹੁਣ ਰਹੀਆਂ ਪਛੋਤਾ ਆਪ ਹੁਣ ਰਹੀਆਂ ਪਛੋਤਾ ਮਾਨ ਕਰੋ ਜਾਂਦੀ ਹੋਈ ਮਾਂ ਨੂੰ ਬੜਾ ਆਖਿਆ ਸੀ ਉਹਾ ਖੁੱਲਾ ਛੱਡ ਕੇ ਨਾ ਜਾ ਉਹਾ ਖੁੱਲਾ ਛੱਡ ਕੇ ਨਾ ਜਾ ਨੀ ਮਾਏ ਮੈਨੂੰ ਤੇਰੀ
ਲਓ ਜੀ ਪਿੰਦਰ ਬਰਾੜ ਦੀ ਫਰਮਾਇਸ਼ ਤੇ ਗਾਣਾ ਸੁਣਿਆ ਤੁਸੀਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਬੰਜਾਰਾ। ਸੋ ਵਾਕਈ ਜੀ ਬੰਜਾਰਾ ਗਾਣਾ ਬੜਾ ਪਿਆਰਾ, ਪਰ ਇਹ ਸਿੰਗਰ ਕੋਈ ਵੀ ਗੀਤ ਗਾਉਣ ਇਹਨਾਂ ਦੀ ਆਵਾਜ਼ ਤੇ ਇਹਨਾਂ ਦੀ ਜਿਹੜੀ ਗਾਇਕੀ ਹੁੰਦੀ ਆ ਉਸਦੀ ਆਪਣੀ ਹੀ ਵੱਖਰੀ ਪਹਿਚਾਣ ਆ। ਸੋ ਬੜਾ ਪਿਆਰਾ ਜਿਹਾ ਗਾਣਾ ਸੀ ਜੀ, ਤੇ ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਦੇ ਵਿੱਚ ਸੋਹਣੇ ਸੋਹਣੇ ਗਾਣੇ ਭੇਜਣ ਲਈ ਵੀ। ਤੇ ਲਓ ਜੀ ਫਿਰ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ, ਤੇ ਆਪਾਂ ਤੁਹਾਨੂੰ ਪੁੱਛਿਆ ਵੀ ਸੀ ਦੋ ਸਵਾਲ ਕੀ ਦੁਨੀਆ ਦੇ ਵਿੱਚ ਜਾਂ ਫਿਰ ਕਿਸੇ ਵੀ ਘਰ ਨੂੰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਬਰਬਾਦ ਕਰਕੇ ਰੱਖ ਦਿੰਦੀਆਂ ਨੇ, ਖਾਸ ਤੌਰ ਤੇ ਪਰਦੇਸਾਂ ਦੇ ਵਿੱਚ ਜਿੱਥੇ ਕਿ ਅਸੀਂ ਸਾਰੇ ਇੱਕੋ ਜਿਹੀਆਂ ਹਾਮ ਏਜ ਆ ਕੇ ਇੱਥੇ ਹੈ ਨਾ ਜ਼ਿੰਦਗੀ ਨੂੰ ਜ਼ੀਰੋ ਤੋਂ ਸ਼ੁਰੂ ਕਰਦੇ ਹਾਂ, ਤੇ ਇੱਥੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ, ਮੁਸ਼ਕਲਾਂ ਆਉਂਦੀਆਂ, ਮੁਸੀਬਤਾਂ ਆਉਂਦੀਆਂ ਨੇ, ਤੇ ਇੱਥੇ ਉਹ ਕੱਲਿਆਂ ਨੂੰ ਹੀ ਹੈਂਡਲ ਕਰਨੀਆਂ ਪੈਂਦੀਆਂ ਵਾ, ਚਾਹੇ ਉਹ ਚੰਗੀਆਂ ਚਾਹੇ ਮਾੜੇ ਟਾਈਮ ਆ, ਖੁਦ ਤੇ ਖੁਦ ਨੂੰ ਹੀ ਹਟਾਉਣਾ ਪੈਂਦਾ। ਹਾਂ ਕੁਝ ਆਪਣੇ ਹੁੰਦੇ ਨੇ ਜੋ ਸਾਥ ਦਿੰਦੇ ਨੇ, ਪਰ ਜੇ ਆਪਣੇ ਦੇਸ਼ ਦੇ ਵਿੱਚ ਹੋਈਏ ਤਾਂ ਉੱਥੇ ਗੱਲ ਵੱਖਰੀ ਹੁੰਦੀ ਆ, ਉੱਥੇ ਆਪਣੇ ਵੱਡ ਵਡੇਰੀ ਹੁੰਦੇ ਨੇ ਤੇ ਉਹਨਾਂ ਦੇ ਸਿਰ ਤੇ ਬਾਲਾ ਫਿਕਰ ਫਾਕਾ ਕਰਨ ਦੀ ਕੋਈ ਖਾਸ ਲੋੜ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਟੁੱਟੇ ਨੂੰ ਕਿੰਨੇ ਗੰਢਣਾ। ਪਰ ਇੱਥੇ ਸ਼ਾਇਦ ਆ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਤੇ ਨਵੇਂ ਨਵੇਂ ਤਜਰਬੇ ਤੇ ਨਵੀਆਂ ਨਵੀਆਂ ਗੱਲਾਂ ਸਾਹਮਣੇ ਦੇਖਣ ਨੂੰ ਮਿਲਦੀਆਂ ਨੇ। ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜੀ ਜਿਹੜੀਆਂ ਕਿਸੇ ਘਰ ਦੀ ਨੀਂਹ ਨੂੰ ਹਲਾ ਕੇ ਰੱਖ ਦਿੰਦੀਆਂ ਨੇ। ਸੋ ਉਹ ਕਿਹੜੀਆਂ ਗੱਲਾਂ ਨੇ ਤੁਸੀਂ ਸਾਨੂੰ ਜ਼ਰੂਰ ਦੱਸਣਾ। ਤੇ ਬਾਕੀ ਜੀ ਆਪਾਂ ਟਰੱਕ ਦੇ ਬਾਰੇ ਪੁੱਛਿਆ ਸੀ ਕਿ ਟਰੱਕ ਦੇ ਮੂਹਰੇ ਬਾਡੀ ਦੇ ਉੱਪਰ ਜਿਹੜੇ ਦੋ ਡੰਡੇ ਚ ਲੱਗੇ ਹੁੰਦੇ, ਦੋ ਲੱਗੇ ਹੁੰਦੇ ਇੱਕ ਲੱਗੇ ਹੁੰਦੇ ਆ, ਤਾਂ ਉਹਨਾਂ ਦਾ ਕੀ ਕੰਮ ਹੁੰਦਾ ਵਾ ਤੁਸੀਂ ਜ਼ਰੂਰ ਦੱਸਿਓ ਜੀ। ਤੇ ਤੀਸਰਾ ਸਵਾਲ ਪੁੱਛਾਂਗੇ ਅਗਲੇ ਹਫ਼ਤੇ ਵਿੱਚ, ਜਾਣੀ ਕਿ ਅਗਲੇ ਅੱਧ ਦੇ ਵਿੱਚ। ਸੋ ਤੁਸੀਂ ਫਿਲਹਾਲ ਇਹਨਾਂ ਦੋਨਾਂ ਦਾ ਜਵਾਬ ਦੇ ਦਿਓ। ਵੈਸੇ ਜਵਾਬ ਸਾਨੂੰ ਪ੍ਰਦੀਪ ਤੂਰ ਫ੍ਰੇਜ਼ਨੋ ਵਾਲਿਆਂ ਨੇ ਦੇ ਦਿੱਤਾ ਵਾ, ਤੇ ਜਵਾਬ ਉਹਨਾਂ ਦਾ ਬਿਲਕੁਲ ਹੈਗਾ ਵੀ ਸਹੀ ਆ। ਸੋ ਇੱਥੋਂ ਪਤਾ ਲੱਗ ਜਾਂਦਾ ਵੀ ਕੌਣ ਕੌਣ ਕੰਮ ਕਰਦਾ ਤੇ ਕੌਣ ਕੌਣ ਹੈ ਨਾ ਵੀ। ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿਉਂਕਿ ਕੋਈ ਵੀ ਟਰੱਕ ਜਦੋਂ ਤੁਸੀਂ ਸਟਾਰਟ ਕਰਦੇ ਹੋ ਜਾਂ ਹੈ ਨਾ ਕੰਮ ਦੀ ਸ਼ੁਰੂਆਤ ਕਰਦੇ ਹੋ, ਤਾਂ ਤੁਸੀਂ ਇੱਕ ਵਾਰੀ ਚੈੱਕ ਤਾਂ ਜ਼ਰੂਰ ਕਰਦੇ ਹੋ ਨਾ ਕਿ ਐਵਰੀਥਿੰਗ ਓਕੇ, ਸਾਰਾ ਕੁਛ ਸਹੀ ਆ, ਤੇਲ ਪਾਣੀ ਜੋ ਵੀ ਹੁੰਦਾ ਚੈੱਕ ਕਰਕੇ ਹੀ ਤੁਰਦੇ ਹੋ ਹੈ ਨਾ। ਖਾਸ ਤੌਰ ਤੇ ਬਾਹਰਲੇ ਮੁਲਕਾਂ ਚ ਤਾਂ ਬਿਲਕੁਲ ਚੈੱਕ ਕੀਤਾ ਜਾਂਦਾ ਵਾ, ਤੇ ਇੰਡੀਆ ਵਿੱਚ ਤਾਂ ਥੋੜੀ ਬਹੁਤੀ ਅਣਗਹਿਲੀ, ਕਈ ਲੋਕ ਕਰ ਵੀ ਜਾਂਦੇ ਆ, ਸਾਰੇ ਨਹੀਂ ਕਈ, ਤੇ ਪਰ ਪਰਦੇਸਾਂ ਦੇ ਵਿੱਚ ਤਾਂ ਇਸ ਦੀ ਕੋਈ ਗੁਜਾਇਸ਼ ਹੀ ਨਹੀਂ ਹੁੰਦੀ ਕਿ ਤੁਹਾਨੂੰ ਆਪਣੇ ਜੋਬ ਨੂੰ ਪ੍ਰੋਪਰ ਵੇ ਦੇ ਚੰਗੇ ਤਰੀਕੇ ਨਾਲ ਕਰਨਾ ਹੀ ਪੈਂਦਾ ਵਾ। ਸੋ ਉਹਨਾਂ ਦਾ ਜਵਾਬ ਆ ਜੀ ਬਿਲਕੁਲ ਸਹੀ ਆ, ਤੇ ਬਾਕੀ ਉਹਨਾਂ ਨੇ ਦੱਸ ਦਿੱਤਾ ਸੀਗਾ ਕਿ ਘਰ ਨੂੰ ਕਿਹੜੀਆਂ ਚੀਜ਼ਾਂ ਬਰਬਾਦ ਕਰ ਦਿੰਦੀਆਂ ਨੇ, ਗੁੱਸਾ, ਹੰਕਾਰ, ਈਰਖਾ ਕਹਿੰਦੇ, ਘਮੰਡ ਤੇ ਗਲਤ ਤਰੀਕੇ ਨਾਲ ਕਮਾਇਆ ਪੈਸਾ ਘਰ ਵਿੱਚ ਕਲੇਸ਼ ਪਾ ਦਿੰਦਾ ਵਾ, ਤੇ ਬਾਕੀ ਕਹਿੰਦੇ ਹਮ ਨੀ ਚੰਗੇ ਬੁਰਾ ਨੀ ਕੋਈ। ਸੋ ਬਿਲਕੁਲ ਜੀ, ਹਮ ਨੀ ਚੰਗੇ ਬੁਰਾ ਨੀ ਕੋਈ, ਇਹ ਤਾਂ ਗੱਲ ਮੈਂ ਵੀ ਕਹਿ ਸਕਦੀ ਹਾਂ, ਮੇਰੇ ਲਈ ਤਾਂ ਤੁਸੀਂ ਸਾਰੇ ਚੰਗੇ ਹੋ, ਤਾਂ ਹੀ ਤਾਂ ਆਪਾਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਹਾਂ, ਤੁਹਾਡੇ ਤੋਂ ਨਵੀਆਂ ਨਵੀਆਂ ਗੱਲਾਂ ਸਿੱਖਣ ਆ ਜਾਣੇ, ਬੜਾ ਕੁਝ ਸਿੱਖਣ ਨੂੰ ਮਿਲਦਾ। ਵੀਰਵਾਰ ਦੀ ਹਮੇਸ਼ਾ ਉਡੀਕ ਰਹਿੰਦੀ ਆ ਕਿ ਕੁਝ ਨਾ ਕੁਝ ਚੰਗਾ ਤਾਂ ਸਿੱਖਣ ਨੂੰ ਮਿਲੂਗਾ ਮਿਲੂਗਾ। ਤੇ ਬਾਕੀ ਤੁਸੀਂ ਹੋਰ ਵੀ ਦੱਸ ਦਿਓ ਜੀ, ਇੱਕ ਦੋ ਗੱਲਾਂ ਹੋਰ ਆ ਜਿਹੜੀਆਂ ਕਿ ਇਹਨਾਂ ਬਾਹਰਲੇ ਮੁਲਕਾਂ ਵਿੱਚ ਸਾਡੇ ਲਈ ਬਾਲੀਆਂ ਜ਼ਰੂਰੀ ਨੇ। ਆਹ ਚੀਜ਼ਾਂ ਤਾਂ ਜੋ ਤੁਸੀਂ ਦੱਸੀਆਂ ਨੇ ਠੀਕ ਹੈ ਜੀ, ਗੁੱਸਾ ਵੀ ਨਾ ਮਤਲਬ ਕਿ ਘਰ ਨੂੰ ਖਰਾਬ ਕਰਦਾ, ਗੁੱਸਾ ਤਾਂ ਕਿਸੇ ਵੀ ਰਿਸ਼ਤੇ ਨੂੰ ਖਰਾਬ ਕਰਦਾ, ਸਿਰਫ ਇੱਕ ਘਰ ਨਹੀਂ ਕੋਈ ਵੀ ਰਿਸ਼ਤਾ, ਚਾਹੇ ਤੁਹਾਡੀ ਦੋਸਤੀ ਦਾ, ਭੈਣ ਭਰਾ ਦਾ, ਮਾਂ ਬਾਪ ਦਾ, ਕੋਈ ਵੀ ਰਿਸ਼ਤਾ ਵਾ ਜਿਸ ਦੇ ਵਿੱਚ ਗੁੱਸਾ ਆ ਗਿਆ, ਉਹ ਫਿਰ ਗੜਬੜ ਤਾਂ ਹੁੰਦੀ ਹੈ ਤੇ ਹੰਕਾਰ ਵੀ ਇਨਸਾਨ ਨੂੰ ਮਾਰਦਾ ਤੇ ਈਰਖਾ ਵੀ। ਇਹਦਾ ਜਿਹੜੀਆਂ ਬੇਸਿਕ ਜਿਹੀਆਂ ਗੱਲਾਂ ਹੋ ਗਈਆਂ ਤੇ ਇੱਕ ਹੋਰ ਵੀ ਇੱਕ ਦੋ ਗੱਲਾਂ ਹੋਰ ਹੈਗੀਆਂ ਨੇ ਜੀ ਜਿਹੜੀਆਂ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਆ, ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ। ਸੋ ਦੱਸਿਓ ਜ਼ਰੂਰ ਜੇਕਰ ਥੋੜਾ ਬਹੁਤ ਆਪਣਾ ਆਈਡੀਆ ਹੋਇਆ, ਤੇ ਨਹੀਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ ਵਾ ਜੀ। ਤੇ ਬਾਕੀ ਇੱਧਰ ਹਰਵਿੰਦਰ ਸਿੰਘ ਧਾਨੀ ਕਹਿੰਦੇ ਨਾ ਬੋਲੋ ਜੀ, ਤੁਹਾਡੇ ਤੇ ਵੀ ਕੋਈ ਧਾਰਾ ਲੱਗ ਜੂਗੀ, ਫਿਰ ਐਵੇਂ ਜਵਾਨਤਾ ਕਰਾਉਂਦੇ ਫਿਰੋਂਗੇ। ਲੈ ਏਡਾ ਵੱਡਾ ਪਰਿਵਾਰ ਆ ਮੇਰਾ, ਮੈਂ ਜਮਾਨਤਾਂ ਕਾਹਨੂੰ ਕਰਵਾਉਣੀਆਂ ਨੇ, ਹੈ ਆਏ ਨੀ ਕੁਛ ਹੁੰਦਾ ਹੁੰਦਾ ਗਾ। ਇੱਥੇ ਬੰਦੇ ਨੂੰ ਆਪਦੀ ਗੱਲ ਕਹਿੰਦੀ ਹੈ, ਥੋੜੀ ਬਹੁਤੀ ਤਾਂ ਖੁੱਲ ਹੋਣੀ ਚਾਹੀਦੀ ਆ ਨਾ। ਤੇ ਬਾਕੀ ਹੱਸ ਰਹੇ ਆ ਤੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੱਚ ਤਾਂ ਸੱਚ ਹੀ ਰਹਿਣਾ ਵਾ, ਸੱਚ ਕੋ ਆਚ ਨਹੀਂ। ਮੈਂ ਪਹਿਲਾਂ ਵੀ ਕਿਹਾ ਵਾ ਕਿ ਪਤਾ ਸਾਨੂੰ ਸਾਰਿਆਂ ਨੂੰ ਆ, ਕਈ ਗੱਲਾਂ ਹੁੰਦੀਆਂ, ਕਈ ਸਿਚੁਏਸ਼ਨਾਂ ਹੁੰਦੀਆਂ ਕਿ ਬੰਦਾ ਆਪਦੇ ਆਪ ਨੂੰ ਬਚਾਉਣ ਲਈ ਝੂਠ ਬੋਲਦਾ। ਮੈਂ ਵੀ ਹਾਂ ਉਹਨਾਂ ਦੇ ਵਿੱਚੋਂ, ਕਈ ਵਾਰ ਕੰਮ ਤੇ ਵੀ ਹੁੰਦਾ ਵਾ ਵੀ ਹਾਂ ਕੋਈ ਗਲਤੀ ਹੋ ਜਾਂਦੀ ਆ ਤੇ ਨਹੀਂ ਉਸ ਗਲਤੀ ਨੂੰ ਦੱਸਣਾ ਹੁੰਦਾ, ਛੁਪਾਉਣਾ ਹੁੰਦਾ, ਤੇ ਆਪਾਂ ਝੂਠ ਬੋਲ ਦਿੰਦੇ ਆ। ਪਰ ਉਹ ਚੀਜ਼ ਦਾ ਮੈਨੂੰ ਪਤਾ ਹੁੰਦਾ ਵਾ ਕਿ ਹਾਂ ਮੇਤੋਂ ਇਹ ਗਲਤੀ ਹੋਈ ਸੀ ਤੇ ਇਹ ਮੈਂ ਹੀ ਕੀਤਾ ਸੀ। ਮੈਂ ਆਪਣੇ ਆਪ ਤੋਂ ਭੱਜ ਕੇ ਕਿਤੇ ਨਹੀਂ ਜਾ ਸਕਦੀ, ਦੂਸਰਿਆਂ ਦੀ ਅੱਖਾਂ ਚ ਘੱਟਾ ਪਾ ਸਕਦੀ ਹਾਂ, ਪਰ ਆਪਣੇ ਆਪ ਤੋਂ ਭੱਜਣਾ ਬੰਦੇ ਲਈ ਬਹੁਤ ਮੁਸ਼ਕਲ ਹੁੰਦਾ ਵਾ। ਤੇ ਜੇ ਇਨਸਾਨ ਆਦਤ ਪੈ ਜੇ ਨਾ ਆਪਣੇ ਆਪ ਤੋਂ ਭੱਜਣ ਦੀ ਜਾਂ ਫਿਰ ਇਹਨਾਂ ਗੱਲਾਂ ਨੂੰ ਲੁਕਾਉਣ ਦੀ, ਤਾਂ ਉਹਦੀ ਆਪਣੀ ਜ਼ਿੰਦਗੀ ਵੀ ਖਰਾਬ ਹੀ ਹੋ ਜਾਂਦੀ ਆ, ਕਿਉਂਕਿ ਉਹਦੇ ਦਿਮਾਗ ਤੇ ਹਰ ਟਾਈਮ ਇੱਕ ਭਾਰ ਰਹਿੰਦਾ, ਕੰਜਸਟਡ ਹੋ ਜਾਂਦਾ ਉਹਦਾ ਦਿਮਾਗ ਵੀ, ਠੀਕ ਹੈ ਨਾ। ਤੇ ਜੇਕਰ ਤੁਹਾਨੂੰ ਆਪਣੀਆਂ ਗਲਤੀਆਂ ਨੂੰ ਐਕਸੈਪਟ ਕਰਨਾ ਜਾਣਦੇ ਹੋ, ਕਿਸੇ ਚੀਜ਼ ਨੂੰ ਐਕਸੈਪਟ ਕਰਕੇ ਉਹਦੇ ਵਿੱਚੋਂ ਕੁਛ ਨਾ ਕੁਛ ਚੰਗਾ ਲੱਭੋਗੇ, ਤਾਂ ਸੱਚੀ ਕਹਿੰਦੇ ਆ ਲਾਈਫ ਦੀਆਂ ਅੱਧ ਤੋਂ ਵੱਧ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ, ਤੇ ਤੁਹਾਡਾ ਦਿਮਾਗ ਵੀ ਬਸ ਖੁੱਲਾ ਖੁੱਲਾ ਰਹਿੰਦਾ ਤੇ ਮਹਿਸੂਸ ਕਰੋਗੇ ਫਿਰ ਖੁੱਲੀ ਖੁੱਲੀ ਪੌਣ ਨੂੰ, ਠੰਡੀ ਠੰਡੀ ਪੌਣ ਨੂੰ, ਤਾਜ਼ੀ ਤਾਜ਼ੀ ਹਵਾ ਨੂੰ, ਖੁੱਲੇ ਖੁੱਲੇ ਵਿਹੜਿਆਂ ਨੂੰ, ਚਹਿਕ ਤੇ ਪੰਛੀਆਂ ਨੂੰ, ਇਹ ਸਾਰਾ ਕੁਛ ਤਦੀ ਵਧੀਆ ਲੱਗਦਾ ਵਾ ਜੇ ਦਿਮਾਗ ਦੇ ਵਿੱਚ ਨਾ ਆਲਤੂ ਫਾਲਤੂ ਦੀਆਂ ਗੱਲਾਂ ਘੱਟ ਹੋਣਗੀਆਂ। ਤੇ ਲਓ ਫਿਰ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਗਿਆ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਤੁਸੀਂ ਚਾਹੋ ਕਿਤੇ ਨਾ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਮੁੜਦੇ ਆ, ਮਿਲਦੇ ਆ ਤੇ ਮੁੜਦੇ ਆ ਬਹੁਤ ਹੀ ਜਲਦੀ ਬ੍ਰੇਕ ਤੋਂ ਬਾਅਦ।
ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਆਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਬੁੱਕ ਬੁੱਕ ਸਰਵਿਸ, ਸੇਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 98780 90001। ਵੈਬਸਾਈਟ ਵਿਜ਼ਿਟ ਕਰੋ kulanhospital.com।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਤੇ ਹਰਮਨ ਰੇਡੀਓ ਆਸਟ੍ਰੇਲੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਲਓ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਨ ਤੋਂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਪਾਤੀ ਪਟਿਆਲਾ ਸਟੂਡੀਓ ਤੋਂ। ਸੋ ਇੱਕ ਵਾਰੀ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਜੀ ਤੇ ਟਾਈਮ ਹੁਣ ਹੋ ਚੁੱਕਾ 9:07 ਤੇ ਬਾਕੀ ਕਹਿੰਦੇ ਆ ਨਾ ਕਿ ਮੈਂ ਜੋ ਵੀ ਲਿਖ ਰਿਹਾ ਸੱਚ ਲਿਖ ਰਿਹਾ। ਮੈਂ ਦੋਸਤਾਂ ਤੋਂ ਚਾਪਲੂਸੀ ਸਿੱਖ ਰਿਹਾ, ਅਸਲ ਲਕੋ ਲਿਆ ਮੈਂ ਵੀ ਆਪਣਾ ਚਿਹਰਾ, ਅਸਲ ਲਕੋ ਲਿਆ ਮੈਂ ਵੀ ਆਪਣਾ ਚਿਹਰਾ, ਜੋ ਬਿਲਕੁਲ ਨਹੀਂ ਮੈਂ ਉਹ ਦਿਖ ਰਿਹਾ। ਸੋ ਅੱਜ ਦੀ ਹਕੀਕਤ ਆ ਜੀ, ਜੋ ਅਸੀਂ ਹੁੰਦੇ ਨੀ, ਬਹੁਤ ਸਾਰੇ ਲੋਕ ਆ, ਸਾਰੇ ਨੀ ਹੈਗੇ ਕਿ ਉਹ ਦੇਖਦੇ ਹੋਰ ਆ ਤੇ ਵੈਸੇ ਰਿਐਲਿਟੀ ਦੇ ਵਿੱਚ ਹੋਰ ਆ, ਜਾਣੀ ਕਿ ਇਨਸਾਨ ਦੇ 2 ਚਿਹਰੇ ਹੋ ਚੁੱਕੇ ਆ। ਸੋ ਇਹਨਾਂ 2 ਚਿਹਰਿਆਂ ਦੇ ਵਿੱਚ ਹੀ ਉਲਝਿਆ ਰਹਿੰਦਾ ਵਾ ਤੇ ਆਪਾਂ ਅਸਲੀ ਚਿਹਰਾ ਕੀ ਆ ਉਹ ਭੁੱਲ ਜਾਂਦਾ ਵਾ ਤੇ ਬਸ ਇਸੇ ਤਾਣੇ ਬਾਣੇ ਦੇ ਵਿੱਚੋਂ ਪਤਾ ਹੀ ਨਹੀਂ ਲੱਗਦਾ ਕਿ ਜ਼ਿੰਦਗੀ ਦੇ ਵਧੀਆ ਵਧੀਆ ਸਾਲ ਕਦੋਂ ਚਲੇ ਜਾਂਦੇ ਆ। ਬਸ ਫਿਰ ਤਾਂ ਉਹ ਗੁਰਦਾਸ ਮਾਨ ਦੇ ਗਾਣੇ ਵਾਂਗੂ ਹੁੰਦਾ ਕਿ ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਸੋ ਜਦੋਂ ਇਹ ਸਭ ਵਧੀਆ ਵਧੀਆ ਨਿਸ਼ਾਨੀਆਂ, ਕੀਮਤੀ ਚੀਜ਼ਾਂ ਚਲੇ ਜਾਂਦੀਆਂ ਨੇ, ਉਸ ਟਾਈਮ ਇਨਸਾਨ ਨੂੰ ਅਹਿਸਾਸ ਹੁੰਦਾ ਵਾ ਕਿ ਮੈਂ ਕੀ ਸੀ ਤੇ ਕੀ ਬਣ ਗਿਆ ਤੇ ਮੈਨੂੰ ਕੀ ਬਣਨਾ ਚਾਹੀਦਾ ਸੀ। ਸੋ ਟਾਈਮ ਰਹਿੰਦੇ ਸੁਧਰ ਸੰਭਲ ਜਾਵੇ, ਆਪਣੇ ਆਪ ਨੂੰ ਸਮਝ ਲਵੇ ਤਾਂ ਜ਼ਿਆਦਾ ਵਧੀਆ ਗੱਲ ਹੁੰਦੀ ਆ। ਤੇ ਲਓ ਜੀ, ਬਾਕੀ ਫਿਰ ਉਹ ਕਹਿੰਦੇ ਹੁੰਦੇ ਆ ਨਾ ਕਿ ਕਨਵਰ ਗਰੇਵਾਲ ਦਾ ਗੀਤ ਵੀ ਆ ਜਿਸ ਦੇ ਵਿੱਚ ਉਹ ਕਹਿੰਦਾ ਵਾ ਕਿ ਪੱਥਰ ਦੀ ਇਮਾਰਤ ਏ ਜਿੱਥੇ ਜਾ ਬਹਿਨੇ ਆ, ਤੇਰਾ ਪਤਾ ਨਹੀਂ ਮਿਲਦਾ ਉਂਝ ਨਾਮ ਤਾਂ ਲੈਨੇ ਆ। ਤੇ ਫਿਰ ਨਾਲ ਹੀ ਜਵਾਬ ਦਿੰਦਾ, ਵੇਖੀ ਨੀ ਵੇਖੀ ਅੜੀਏ ਅੰਦਰ ਬੋਲੇ ਕੌਣ, ਬਾਹਰ ਜਿਨ੍ਹਾਂ ਨੂੰ ਲੱਭਦੀ ਫਿਰਦੀ ਕਿਤੇ ਉਹੀ ਸੱਜਣ ਨਾ ਹੋਣ। ਸੋ ਸਭ ਕੁਝ ਸਾਡੇ ਆਪਣੇ ਕੋਲ ਹੀ ਆ ਜੀ, ਬਸ ਆਪਣੇ ਅੰਦਰ ਇੱਕ ਝਾਤੀ ਮਾਰਨ ਦੀ ਲੋੜ ਆ ਤੇ ਜਦੋਂ ਉਹ ਝਾਤੀ ਵੱਜ ਜਾਂਦੀ ਆ ਫਿਰ ਚੰਗੇ ਮਾੜੇ ਤੇ ਸਾਰੇ ਜਿਹੜੇ ਤਾਣੇ ਆ ਉਹ ਆਪਣੇ ਆਪ ਹੀ ਸੈੱਟ ਹੋ ਜਾਂਦੇ ਆ, ਆਪਣੇ ਆਪ ਹੀ ਸਮਝ ਆ ਜਾਂਦੇ ਆ। ਤੇ ਇੱਧਰ ਜੀ ਅਵਤਾਰ ਮਾਨ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਹੁਣ ਉਹ ਥੋੜਾ ਜਿਹਾ ਬਿਜ਼ੀ ਹੋ ਗਿਆ ਕਿਉਂਕਿ ਉਹਨਾਂ ਨੂੰ ਟਾਸਕ ਆਪਾਂ ਕੰਮ ਦਿੱਤਾ ਕਿ ਇੱਦਾਂ ਨਿਕਲੀਆਂ ਗਾਜਰਾਂ ਵਾ ਜਿਹੜੀਆਂ ਉਹੀ ਨੀ ਕੱਦੂ ਕਸ ਕਰਕੇ ਸਾਨੂੰ ਭੇਜਣੀਆਂ, ਗਜਰੇਲਾ ਬਣਾ ਕੇ ਭੇਜੋ ਹਨਾ, ਫੇਰ ਤਾਂ ਹੈਗੀ ਆ। ਵੈਸੇ ਸਾਰਿਆਂ ਜੋਗਾ ਹੈਗਾ ਵਾ, ਸਰ ਜਾਣਾ ਸਾਰਿਆਂ ਤੋਂ ਖਾਧਾ ਜਾਣਾ ਵਾ, ਕਾਫੀ ਵੱਡੀ ਸਾਰੀ ਪ੍ਰਾਂਤ ਭਰੀ ਬੈਠੇ ਆ ਇਹ ਗਜਰੇਲੇ ਦੀ ਤਾਂ ਹਨਾ, ਬੜੀਆਂ ਕਹਿੰਦੀਆਂ ਹੁੰਦੀਆਂ ਨਜ਼ਰ ਨਾ ਲਾਦੀ ਫਿਰ ਸਵਾਦ ਨੀ ਬਣਨਾ, ਤਾਂ ਕਰਕੇ ਆਪਾਂ ਨਜ਼ਰ ਨੀ ਲਾਉਂਦੇ, ਆਪਾਂ ਆਈ ਕਹਿ ਦਿੰਦੇ ਹਾਂ ਕਿ ਉਹ ਗਜਰੇਲਾ ਬਣਾਈ ਜਾਂਦੇ ਆ। ਤੇ ਬਾਕੀ ਜੀ ਗਾਣਾ ਤੁਹਾਡੀ ਪਸੰਦ ਆ ਸੀ ਜ਼ਰੂਰ ਸੁਣਾਵਾਂਗੇ। ਤੇ ਜਿਹੜਾ ਅਸੀਂ ਸਵਾਲ ਪੁੱਛਿਆ ਸੀ ਕਿ ਘਰ ਨੂੰ ਕਿਹੜੀਆਂ ਚੀਜ਼ਾਂ ਵਾ ਜਿਹੜੀਆਂ ਤੋੜਦੀਆਂ, ਤੇ ਇਹਨਾਂ ਨੇ ਦੱਸਿਆ ਕਿ ਇੱਕ ਸ਼ੱਕ, ਇੱਕ ਪੈਸੇ ਦਾ ਲਾਲਚ ਤੇ ਠੱਗੀ ਤੇ ਚੁਗਲੀ ਤੇ ਇੱਕ ਮਿਸ ਅੰਡਰਸਟੈਂਡਿੰਗ। ਹਾਂਜੀ ਬਿਲਕੁਲ, ਸ਼ੱਕ ਤਾਂ ਦੱਸ ਹੀ ਦਿੱਤਾ ਤੇ ਪੈਸੇ ਦਾ ਲਾਲਚ ਆ ਜਿਹੜਾ ਉਹ ਤਾਂ ਹੈਗਾ ਹੀ ਆ, ਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਉਹ ਜ਼ਰੂਰ ਦੱਸਿਓ ਸਾਨੂੰ। ਤੇ ਅੱਗੇ ਜੀ ਸਾਡੇ ਨਾਲ ਗੁਰਿੰਦਰ ਸਿੰਘ ਕਹਿੰਦੇ ਕਿ ਬਜ਼ਾਰਤ ਰਿਪੀਟ ਕਰ ਦਿਓ। ਬਜ਼ਾਰਤ ਬਸ ਮੈਂ ਪਾਉਣੀ ਆ ਜੀ, ਇੱਕ ਰਿਸ਼ਤਾ ਪੁੱਛਣਾ ਸਾਰਿਆਂ ਤੋਂ ਹਨਾ, ਤੇ ਦੱਸਿਓ ਜ਼ਰੂਰ ਕਿ ਉਹ ਰਿਸ਼ਤਾ ਕਿਹੜਾ ਹੁੰਦਾ ਵਾ। ਤੇ ਕਹਿੰਦੇ ਕਿ ਬਾਕੀ ਇਸ ਦਾ ਉੱਤਰ ਨਵ ਪੱਡਾ ਜੀ ਨੂੰ ਵੀ ਪੁੱਛ ਲਿਆ ਜਾਵੇ, ਕਿਉਂਕਿ ਘਰਾਂ ਵਿਚ ਸਪਰੇਅ ਤਾਂ ਉਹੀ ਕਰਦੇ ਆ। ਓਹੋ ਨਵ ਪੱਡਾ ਜੀ, ਠੀਕ ਆ, ਕਹਿੰਦੇ ਘਰਾਂ ਚ ਉਹੀ ਸਪਰੇਅ ਕਰਦੇ ਆ। ਲੈ ਹੁਣ ਉਹ ਤਾਂ ਕਾਕਰੋਚ ਮਾਰਦੇ ਆ, ਏਦਾਂ ਥੋੜੋ ਹੋਰ ਕਰਦੇ ਆ। ਅੱਛਾ, ਇਹਦਾ ਮਤਲਬ ਹੈ ਝਾਤੀ ਵੀ ਮਾਰਦੇ ਆ ਲੋਕਾਂ ਦੇ ਘਰਾਂ ਚ, ਹੈਨਾ। ਚਲੋ ਠੀਕ ਆ, ਫਿਰ ਆਪਾਂ ਉਹਨਾਂ ਤੋਂ ਵੀ ਇਹ ਨਾ ਪੁੱਛ ਲਾਂਗੇ ਵਰਜੀਨੀਆ ਵਾਲਿਓ। ਤੇ ਜੇ ਪਰ ਉਹ ਪ੍ਰੋਗਰਾਮ ਦੇ ਵਿਚ ਆਏ ਮੈਂ ਤਾਂ ਹੀ ਪੁੱਛ ਸਕਦੀ ਆ। ਚਲੋ ਮੇਲ ਕਰ ਦੇਣਗੇ ਸਰਬਜੀਤ ਭਾਜੀ ਨੂੰ, ਆਪਾਂ ਡਿਊਟੀ ਦੇ ਦਿੰਦੇ ਆ, ਹੈਨਾ, ਪੁੱਛ ਲੈਣਗੇ ਵੀ ਕੀ ਹਿਸਾਬ ਕਿਤਾਬ ਆ, ਹੈਨਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿਚ ਅਵਤਾਰ ਮਾਨ ਫਿਰ ਕਹਿੰਦੇ ਆ ਫੋਟੋ ਤਾਂ 2 ਹਫ਼ਤੇ ਪੁਰਾਣੀ ਆ ਜੀ, ਆ ਚੱਕੋ। ਬਹਿ ਬਹਿ ਕੇ ਨਿਕਲ ਗਏ, ਮੁੱਕਰ ਗਏ, ਮਤਲਬ ਕਿ ਖਾ ਖੂ ਕੇ ਹੁਣ ਕੱਲੀ ਉਹੀ ਪਹਿਲਾਂ ਵਾਲੀ ਫੋਟੋ ਭੇਜਦੀ ਆ, ਤੇ ਜਿਹੜਾ ਗਜਰੇਲਾ ਸੀ ਉਹ ਤਾਂ ਮੁੱਕ ਗਿਆ, ਆ ਦੇਖ ਲੋ। ਏਦਾਂ ਵਾ ਕਹਿੰਦੇ ਗਜਰੇਲੇ ਵਾਲਾ ਤਸਕ ਤਾਂ ਖਾਲੀ ਕਰਕੇ ਮਾਂਜ ਕੇ ਟਿਕਾਣੇ ਵਾਲੀ ਥਾਂ ਤੇ ਲਾ ਤਾ, ਕੋਈ ਨਾ ਹੁਣ ਜਦੋਂ ਅਗਲੀ ਵਾਰ ਬਣਾਇਆ ਫੇਰ ਆ ਜਾਓ ਸਾਰੇ, ਆ ਲੋ ਦੇਖ ਲੋ ਬਈ। ਇਹਨਾਂ ਦੇ ਸਹਾਰੇ ਨਾ ਰਹਿ ਜਾਓ, ਕਿਤੇ ਭੁੱਖੇ ਮਰ ਜਾਂਗੇ ਆਪਾਂ ਤਾਂ, ਹਨਾ। ਰਹਿਣ ਦੋ, ਹੁਣ ਨੀ ਆਪਾਂ ਇਹਨਾਂ ਦੀ ਗੱਲ ਮੰਨਿਆ ਕਰਨੀ ਕਿ ਆਪ ਖਾ ਖੂ ਕੇ ਖਾਲੀ ਭਾਂਡੇ ਵੀ ਨਹੀਂ ਦਿਖਾਏ, ਉਹ ਵੀ ਕਹਿੰਦੇ ਮਾਂਜ ਕੇ ਰੱਖਤੇ, ਤੇ ਆ ਫੋਟੋ ਕੋਈ ਹਫ਼ਤਾ ਪਹਿਲਾਂ ਪੁਰਾਣੀ ਹੋ ਗਈ। ਚਲੋ ਠੀਕ ਆ ਜੀ, ਲੱਗ ਗਿਆ ਪਤਾ, ਹਨਾ, ਵੀ ਮਗਾਨੇ ਮੁਲਕ ਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਵਾ, ਸੋ ਵਧੀਆ ਗੱਲ ਆ। ਤੇ ਲਓ ਫਿਰ ਇੱਕ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਆਪਾਂ ਤੁਹਾਨੂੰ ਬਾਅਦ ਚ ਪਾ ਦਈਏ ਕਿ ਪਹਿਲਾਂ ਪਾ ਦਈਏ ਬਜ਼ਾਰਤ। ਚਲੋ ਖੈਰ, ਇੱਕ ਦਾ ਜਵਾਬ ਤਾਂ ਮੈਂ ਦੇ ਜਾਨੀ ਆ, ਹਨਾ, ਕਿਉਂਕਿ ਉਹਦਾ ਬਾਲਾ ਨਾ ਮੈਨੂੰ ਵੀ ਨਹੀਂ ਪਤਾ ਕਿ ਜਿਹੜਾ ਟਰੱਕ ਦੇ ਦੋਨੇ ਪਾਸੇ ਉਹ ਡੰਡੇ ਜੇ ਮੂਹਰੇ ਬਾਡੀ ਤੇ ਲੱਗੇ ਹੁੰਦੇ ਆ ਉਹ ਹੁੰਦੇ ਆ ਕਾਹਤੋਂ ਹੁੰਦੇ ਆ। ਸੋ ਉਸ ਦਾ ਜਵਾਬ ਆ ਸਾਨੂੰ ਫ੍ਰਿਜਨੋ ਵਾਲਿਆਂ ਨੇ ਭੇਜ ਦਿੱਤਾ, ਪ੍ਰਦੀਪ ਤੂਰ ਕਹਿੰਦੇ ਕਿ ਉਹਦੇ ਨਾਲ ਜੱਜਮੈਂਟ ਹੁੰਦੀ ਆ। ਸੋ ਵਾਕਈ ਜੀ ਉਹ ਜਿਹੜੇ ਦੋ ਡੰਡੇ ਜੇ ਹੁੰਦੇ ਆ ਉਹ ਲਾਏ ਉੱਥੇ ਹੁੰਦੇ ਆ ਜਿੱਥੋਂ ਕਿ ਟਰੱਕ ਦਾ ਜਿਹੜਾ ਮੂਹਰੋਂ ਬਾਡੀ ਦਾ ਹਿੱਸਾ ਥੋੜਾ ਸੁੰਗੜਨਾ ਜਿਹਾ ਤੇ ਇੱਦਾਂ ਵਧਣਾ ਸ਼ੁਰੂ ਕਰਦਾ, ਕਿਉਂਕਿ ਉਹਦੇ ਨਾਲ ਜਦੋਂ ਟਰੱਕ ਪਾਸ ਹੁੰਦਾ ਵਾ ਕਿਸੇ ਵੀ ਜਗ੍ਹਾ ਤੋਂ, ਜਗ੍ਹਾ ਥੋੜੀ ਹੋਵੇ ਤਾਂ ਉਹਦੇ ਫਰੰਟ ਤੋਂ ਹੀ ਜਦੋਂ ਐਂਟਰ ਕਰਦਾ ਤਾਂ ਉੱਥੋਂ ਜੱਜਮੈਂਟ ਹੋ ਜਾਂਦੀ ਆ ਕਿ ਟਰੱਕ ਉੱਥੋਂ ਦੀ ਪੂਰੇ ਦਾ ਪੂਰਾ ਲੰਘ ਜੂ ਜਾਂ ਨਹੀਂ। ਅਗਰ ਉਹ ਡੰਡੇ ਆ ਜਿਹੜੇ ਦੋਨੋਂ ਸਾਈਡਾਂ ਤੇ ਉਹ ਲੱਗੇ ਹੋਏ ਆ, ਅਗਰ ਉਹਨਾਂ ਦੇ ਵਿੱਚ ਉਹ ਨਹੀਂ ਸੈੱਟ ਆਉਂਦੇ ਹੈਗੇ ਉਹ ਜਗ੍ਹਾ ਦੇ ਵਿੱਚ, ਤਾਂ ਟਰੱਕ ਵਾਪਸ ਲਿਜਾਣ ਦੇ ਵਿੱਚ ਹੀ ਫਾਇਦਾ ਹੁੰਦਾ ਵਾ। ਤੇ ਬਸ ਜੀ ਇਹੀ ਉਹਨਾਂ ਦਾ ਕੰਮ ਹੁੰਦਾ। ਸੋ ਸ਼ੁਕਰੀਆ, ਮਿਹਰਬਾਨੀ ਪ੍ਰਦੀਪ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਤੇ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗਾਣਾ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸ਼ਮਸ਼ੇਰ ਸਿੰਘ ਤੇ ਮੌਲੀ ਜੋਲਪੈਨ ਜੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ। ਸੋ ਜ਼ਰੂਰ ਬਾਕੀਆਂ ਦੇ ਮੈਸੇਜ ਲਵਾਂਗੇ। ਤੇ ਬਜ਼ਾਰਤ ਆ ਜਾਂ ਜਿਹੜਾ ਰਿਸ਼ਤਾ ਇੱਕ ਤੁਹਾਡੇ ਤੋਂ ਪੁੱਛਣਾ ਵਾ ਉਹ ਫਿਰ ਇਸ ਗਾਣੇ ਤੋਂ ਬਾਅਦ। ਸੋ ਸੁਣਦੇ ਆ ਜੀ ਇੱਕ ਪਿਆਰਾ ਜਿਹਾ ਗੀਤ।
ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ। ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ, ਜੇ ਨਾ ਪੈੜਾਂ ਲੱਗੀਆਂ ਹੁੰਦੀਆਂ ਦੂਰ ਦੁਰਾਡੇ ਰਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਵੇਲਾ ਤੀ ਪੁੱਤ ਵਿਗੜੇ ਨਾ ਜਾਵੇ ਮਾਪਿਆਂ ਨੂੰ ਸੀ ਫਿਕਰ ਜਿਹਾ, ਨਸ਼ਿਆਂ ਦਾ ਹੜ ਚੜਿਆ ਆਉਂਦਾ ਖਬਰਾਂ ਵਿੱਚ ਸੀ ਜ਼ਿਕਰ ਜਿਹਾ, ਖਬਰਾਂ ਵਿੱਚ ਸੀ ਜ਼ਿਕਰ ਜਿਹਾ। ਡਰ ਦੇ ਮਾਰਿਆ ਜਿਗਰ ਚੀਰ ਨੇ ਪੈ ਗਏ ਪਲੀਆਂ ਮਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ। ਕੱਚਿਆਂ ਦੀ ਗੱਲ ਦੂਰ ਸਬਰ ਤਾਂ ਪੱਕਿਆਂ ਨੂੰ ਨਾ ਆਉਂਦਾ ਏ,
ਵੈਰੋ ਵਾਲੀ ਆਈ ਉਮਰ ਆਖਰੀ ਪਿੰਡ ਬਤਾਉਣੀ ਚਾਹੁੰਦਾ ਏ ਤੱਕ ਨਾ ਭੁੱਲਿਆ ਜਾਣਾ ਰੂਹ ਵਿੱਚ ਵਸੀਆਂ ਥਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ
ਲਓ ਜੀ ਇੱਕ ਗਾਣਾ ਤੁਹਾਨੂੰ ਸੁਣਾਇਆ ਕਿ ਪਰਦੇਸੀ ਆ ਜਿਹੜੇ ਕੋਈ ਵੀ ਆਪਣੇ ਚਾਹ ਦੇ ਨਾਲ ਘਰ ਨਹੀਂ ਛੱਡਦਾ ਬਸ ਮਜਬੂਰੀਆਂ ਜਾਂ ਸਰਕਾਰਾਂ ਦੀਆਂ ਨੀਤੀਆਂ ਜਾਂ ਉੱਥੇ ਕੰਮ ਨਾ ਮਿਲਣ ਕਰਕੇ ਸਾਰੇ ਕੰਮ ਕਾਰ ਦੀ ਭਾਲ ਦੇ ਵਿੱਚ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਇਹਨਾਂ ਪਰਦੇਸਾਂ ਦੇ ਵਿੱਚ ਆ ਪਹੁੰਚੇ ਹਨਾ ਤੇ ਲਓ ਫਿਰ ਆਪਣਾ ਸਵਾਲ ਵੀ ਇਹੀ ਸੀ ਬਾਕੀ ਕਹਿੰਦੇ ਹੁੰਦੇ ਆ ਨਾ ਟੂਟ ਤੋਂ ਪੱਥਰ ਵੀ ਜਾਤੇ ਹੈ ਟੂਟ ਤੋਂ ਪੱਥਰ ਵੀ ਜਾਤੇ ਹੈ ਹੌਸਲੇ ਕੀ ਕਿਆ ਬਸ਼ਾਤ ਹੈ ਮਗਰ ਜੋ ਵਿਖਰੇ ਕੋ ਜੋੜ ਨਾ ਪਾਏ ਉਹ ਬੰਦਾ ਕਿਆ ਖਾਕ ਹੈ ਸੋ ਵਾਕਈ ਜੀ ਹੌਸਲੇ ਬੁਲੰਦ ਰਹਿਣ ਸਾਰਿਆਂ ਦੇ ਇਸੇ ਤਰ੍ਹਾਂ ਹੀ ਆ ਕਿਤੇ ਨਾ ਕਿਤੇ ਟਾਈਮ ਏਦਾਂ ਦਾ ਆ ਜਾਂਦਾ ਕਿ ਬੰਦਾ ਹੌਸਲਾ ਛੱਡ ਬੈਠਦਾ ਪਰ ਫਿਰ ਤੋਂ ਉੱਠਣਾ ਹੀ ਜ਼ਰੂਰ ਉੱਠਣਾ ਹੀ ਜ਼ਿੰਦਗੀ ਆ ਕਿਉਂਕਿ ਜਦੋਂ ਲੜਨਾ ਆ ਜਾਂਦਾ ਨਾ ਆਪਣੇ ਕੰਮ ਕਰਦਾ ਉੱਦਾਂ ਨਹੀਂ ਲੜਨਾ ਵੀ ਡਾਂਗਾ ਸੁੱਟੇ ਚੱਕ ਕੇ ਤੁਰ ਪੈਣਾ ਵਾ ਉੱਥੇ ਲੜਾਈ ਕਰਨੀ ਆ ਉਹ ਲੜਾਈ ਨਹੀਂ ਕਰਨੀ ਹੈਗੀ ਉੱਦਾਂ ਲੜਨਾ ਆਪਣੀ ਕਿਸਮਤ ਨਾਲ ਆਪਣੀ ਮਿਹਨਤ ਦੇ ਹਿਸਾਬ ਨਾਲ ਮਿਹਨਤ ਮਸ਼ਕਤ ਕਰੋ ਤਾਂ ਉਹ ਜਿਹੜਾ ਪਰਮਾਤਮਾ ਵਾ ਤੇ ਦੁਨੀਆਂ ਕੀ ਕੁਦਰਤ ਦੀ ਸਾਰੀ ਕਾਇਨਾਤ ਤੁਹਾਡੀ ਮਦਦ ਕਰਨ ਦੇ ਵਿੱਚ ਜੁੜ ਜਾਂਦੀ ਆ ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਸਵਾਲ ਤੁਹਾਨੂੰ ਪੁੱਛਿਆ ਸੀ ਉਸਦਾ ਜਵਾਬ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਘਰ ਨੂੰ ਕਿਹੜੀਆਂ ਚੀਜ਼ਾਂ ਬਰਬਾਦ ਕਰਕੇ ਰੱਖ ਦਿੰਦੀਆਂ ਤੁਸੀਂ ਸਾਰਿਆਂ ਨੇ ਇਹ ਚੀਜ਼ਾਂ ਨੂੰ ਮਹਿਸੂਸ ਵੀ ਕੀਤਾ ਹੋਊਗਾ ਕਿਉਂਕਿ ਜਦੋਂ ਅਸੀਂ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਆਉਂਦੇ ਹਾਂ ਕੋਈ ਆਪਣਾ ਵੱਡ ਵਡੇਰਾ ਤਾਂ ਨਹੀਂ ਹੁੰਦਾ ਮੋਸਟਲੀ ਘਰਾਂ ਦੇ 90% ਘਰਾਂ ਦੇ ਟੁੱਟਣ ਦਾ ਕਾਰਨ ਕੀ ਹੁੰਦਾ ਵਾ ਕਿਸੇ ਬਾਹਰਲੇ ਬੰਦੇ ਦੀ ਤੁਹਾਡੇ ਘਰ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਬੇਲੋੜੀ ਹੁੰਦੀ ਆ ਬੇਲੋੜੀ ਦਖਲ ਅੰਦਾਜ਼ੀ ਕਿਉਂਕਿ ਜੇ ਕੋਈ ਆਪਣਾ ਹੋਊਗਾ ਉਹਨੂੰ ਤਾਂ ਤਕਲੀਫ ਹੋਊਗੀ ਹੋਊਗੀ ਕਿ ਸਾਡੇ ਦਾ ਘਰ ਟੁੱਟਦਾ ਜਾਂ ਸਾਡਾ ਘਰ ਖਰਾਬ ਹੁੰਦਾ ਵਾ ਜਦੋਂ ਕੋਈ ਤੀਸਰਾ ਬੰਦਾ ਵਿੱਚ ਆਊਗਾ ਨਾ ਇਹ ਗੱਲ ਮੈਂ ਅੱਜ ਤਾਂ ਲੈ ਕੇ ਆਈ ਹਾਂ ਕਿਉਂਕਿ ਜੋ ਅੱਜ ਕੱਲ੍ਹ ਕਲੀਆ ਕਲੇਸ਼ ਪਿਆ ਹੋਇਆ ਵਾ ਉਸ ਉਹਨਾਂ ਨੂੰ ਵੀ ਇਹ ਚੀਜ਼ਾਂ ਨੂੰ ਸਿੱਖਣਾ ਚਾਹੀਦਾ ਕਿ ਅਸੀਂ ਸਾਰੇ ਇੱਕੋ ਹੀ ਹਾਂ ਆਪਸ ਦੇ ਬਹਿਸਬਾਜ਼ੀ ਕਰਕੇ ਇੱਕ ਦੂਸਰੇ ਨੂੰ ਮੰਦਾ ਚੰਗਾ ਬੋਲ ਕੇ ਹਨਾ ਉਹ ਕੁਛ ਨਹੀਂ ਮਿਲਣਾ ਇਹ ਸਾਡਾ ਆਪਣਾ ਘਰ ਆ ਆਪਣੇ ਘਰ ਦੇ ਵਿੱਚ ਇੱਕ ਦੂਸਰੇ ਦੇ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਗੱਲ ਕਰਾਂਗੇ ਤਾਂ ਵਧੀਆ ਗੱਲ ਆ ਪਰ ਜੇ ਇੱਕ ਦੂਸਰੇ ਉੱਪਰ ਕਿਚੜ ਛੁੱਟਾਂਗੇ ਤਾਂ ਘਰ ਨੇ ਟੁੱਟਣਾ ਹੀ ਟੁੱਟਣਾ ਵਾ ਤੇ ਬਾਕੀ ਹਨਾ ਮੈਨੂੰ ਇੱਕ ਗੱਲ ਦੀ ਹੋਰ ਨਹੀਂ ਸਮਝ ਆਉਂਦੀ ਵੀ ਜਦੋਂ ਕੋਈ ਵੀ ਫੇਸਬੁੱਕ ਤੇ ਕੋਈ ਵੀ ਲੜਾਈ ਹੁੰਦੀ ਆ ਜਾਂ ਕੋਈ ਵੀ ਬਹਿਸਬਾਜ਼ੀ ਹੁੰਦੀ ਆ ਤਾਂ ਉਹਦੀ ਜਿਹੜੀ ਭਾਸ਼ਾ ਉਹ ਵਧੀਆ ਤਰੀਕੇ ਦੇ ਨਾਲ ਕਾਹਤੋਂ ਨਹੀਂ ਵਰਤੀ ਜਾ ਸਕਦੀ ਹੈਗੀ ਉਹਦੇ ਵਿੱਚ ਮਾਵਾਂ ਭੈਣਾਂ ਨੂੰ ਕਾਹਤੋਂ ਲੈ ਆਉਂਦੇ ਆ ਉਹਨਾਂ ਦਾ ਕੀ ਕਸੂਰ ਆ ਹਨਾ ਕਮ ਸੇ ਕਮ ਉਹਨਾਂ ਨੂੰ ਤਾਂ ਬਖਸ਼ ਦੋ ਤੁਹਾਡੀ ਆਪਸ ਦੇ ਵਿੱਚ ਲੜਾਈ ਆ ਆਪਸੀ ਖਿਆਲਾਂ ਦੀ ਲੜਾਈ ਆ ਆਪਸੀ ਸੋਚ ਨਹੀਂ ਮਿਲਦੀ ਦੈਟਸ ਡਿਫਰੈਂਟ ਥਿੰਗ ਪਰ ਆਪਣੀ ਭਾਸ਼ਾ ਜਿਹੜੀ ਆਪਣੀ ਬਿਆਨਬਾਜ਼ੀ ਆ ਉਹਨੂੰ ਤਾਂ ਆਪਾਂ ਸਹੀ ਰੱਖ ਸਕਦੇ ਹਾਂ ਨਾ ਤੇ ਬਾਕੀ ਫਿਰ ਅਸੀਂ ਇਹ ਵੀ ਸੋਚ ਲੈਣਾ ਚਾਹੀਦਾ ਕਿ ਅਸੀਂ ਜਿਹੜੇ ਬਿਆਨਬਾਜ਼ੀ ਜਾਂ ਜੋ ਵੀ ਵਾਰਤਾਲਾਪ ਜਾਂ ਗੱਲਬਾਤ ਜੋ ਕਰ ਰਹੇ ਹਾਂ ਵਿਅੰਗ ਕਰ ਰਹੇ ਹਾਂ ਕਮੈਂਟਸ ਦੇ ਰਹੇ ਹਾਂ ਉਹ ਕਿਸ ਬੇਸ ਤੋਂ ਦੇ ਰਹੇ ਹਾਂ ਹਨਾ ਤਾਂ ਇਹ ਵੀ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਵਾ ਤੇ ਬਾਕੀ ਜੇ ਇੱਕ ਤਾਂ ਇਹ ਹੋ ਗਿਆ ਕਿ ਘਰ ਵਿੱਚ ਬਾਹਰਲੇ ਦੀ ਦਖਲ ਅੰਦਾਜ਼ੀ ਜਦੋਂ ਜ਼ਿਆਦਾ ਬਚੇ ਤਾਂ ਉਹ ਘਰ ਬਚਦਾ ਨਹੀਂ ਫਿਰ ਤੇ ਦੂਸਰੀ ਗੱਲ ਹੁੰਦੀ ਆ ਕਿ ਹਰ ਗੱਲ ਤੇ ਕਿਸੇ ਦੂਸਰੇ ਦੀ ਸਲਾਹ ਲੈਣੀ ਕਿਉਂਕਿ ਚੰਗਾ ਮਾੜਾ ਸਾਨੂੰ ਵੀ ਪਤਾ ਵਾ ਸਾਡਾ ਦਿਲ ਵੀ ਬਹੁਤ ਕੁਛ ਚਾਹੁੰਦਾ ਹਾਂ ਦੂਸਰਿਆਂ ਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਆ ਪਰ ਉਸ ਇਨਸਾਨ ਦੀ ਜਿਹਦੇ ਨਾਲ ਤੁਸੀਂ ਦਿਲ ਦੀ ਗੱਲ ਕਰ ਸਕਦੇ ਹੋ ਹਨਾ ਤੇ ਨਹੀਂ ਤਾਂ ਫਿਰ ਚੰਗਾ ਮਾੜਾ ਵਾ ਆਪਣੇ ਘਰ ਦੇ ਵਿੱਚ ਹੀ ਤੁਸੀਂ ਸਲਾਹ ਕਰ ਸਕਦੇ ਹੋ ਸਭ ਤੋਂ ਬੈਸਟ ਗੱਲ ਆ ਜੀ ਜਦੋਂ ਕਿਸੇ ਦੂਸਰੇ ਦੀ ਬਿਨਾਂ ਮਤਲਬ ਤੋਂ ਜ਼ਿਆਦਾ ਸਲਾਹ ਹਰ ਗੱਲ ਤੇ ਸਲਾਹ ਲਉਂਗੇ ਤਾਂ ਫਿਰ ਉਹ ਵੀ ਤੁਹਾਡੇ ਘਰ ਨੂੰ ਖਰਾਬ ਕਰੂਗੀ ਤੇ ਇੱਕ ਆ ਜੀ ਤੀਸਰਾ ਕਿ ਲੋੜ ਤੋਂ ਵੱਧ ਯਕੀਨ ਕਰਦੇ ਆ ਕਿਸੇ ਤੇ ਜਦੋਂ ਘਰ ਨੂੰ ਖਰਾਬ ਕਰਨ ਦੀਆਂ ਪਰ ਬਾਹਰਲੇ ਮੁਲਕਾਂ ਦੇ ਵਿੱਚ ਸਪੈਸ਼ਲੀ ਇਹ ਤਿੰਨ ਚਾਰ ਚੀਜ਼ਾਂ ਤਾਂ ਜ਼ਿਆਦਾ ਵਾ ਤੇ ਤੁਸੀਂ ਵੀ ਇਹ ਚੀਜ਼ਾਂ ਨੂੰ ਮਹਿਸੂਸ ਇਹ ਗੱਲਾਂ ਨੂੰ ਮਹਿਸੂਸ ਕੀਤਾ ਹੋਊ ਕਿ ਬਹੁਤੇ ਰਿਸ਼ਤੇ ਟੁੱਟਣ ਦਾ ਕਾਰਨ ਹੀ ਇਹ ਬਣ ਜਾਂਦਾ। ਹੋਰ ਵੀ ਬਹੁਤ ਕੁਛ ਆ, ਪਰ ਖੈਰ ਚਲੋ ਕਹਿੰਦੇ ਹੁੰਦੇ ਆ ਨਾ ਕਿ ਬਾਲਾ ਸੱਚ ਬੋਲੋ ਤਾਂ ਫਿਰ ਕੌੜਾ ਜ਼ਰੂਰ ਲੱਗਦਾ ਵਾ। ਸੋ ਮੈਂ ਵੀ ਕੋਸ਼ਿਸ਼ ਕਰਦੀ ਹੁੰਦੀ ਆ ਕਿ ਠੀਕ ਠੀਕ ਜਿਹਾ ਹੀ ਰਿਹਾ ਜਾਵੇ। ਅੱਗੇ ਧਾਨੀ ਸਾਹਿਬ ਨੇ ਤਾਂ ਮੈਨੂੰ ਵੈਸੇ ਹੀ ਪਹਿਲਾਂ ਹੀ ਅਗਾਹ ਕਰਤਾ ਵਾ, ਕਹਿੰਦੇ ਕਿ ਜਿਆਦਾ ਬੋਲੂਗੇ ਤਾਂ ਤੁਹਾਡੇ ਦੀ ਵੀ ਪਰਚਾ ਨਾ ਹੋ ਜਾਏ। ਸੋ ਆਪਾਂ ਤਾਂ ਪਹਿਲਾਂ ਹੀ ਡਰ ਗਏ ਹਨਾ ਕਿ ਕਾਹਨੂੰ ਪਰਚੇ ਪੁਰਚੇ ਵਾਲੇ ਚੱਕਰ ਚ ਪੈਣਾ ਵਾ। ਤਾਂ ਕਰਕੇ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਮੌਲੀ ਜੋਲ ਭੈਣ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਰਿਵਰਲੈਂਡ ਤੋਂ, ਕਹਿੰਦੇ ਬਹੁਤ ਸੋਹਣਾ ਦਿਨ ਅੱਜ ਰਿਵਰਲੈਂਡ ਦਾ, ਤੇ ਕਹਿੰਦੇ ਗੁੱਡ ਮਾਰਨਿੰਗ ਟੂ ਯੂ ਬੌਬੀ ਬੇਟਾ ਐਂਡ ਟੂ ਆਲ ਅਵਰ ਹਰਮਾ ਰੇਡੀਓ ਫੈਮਿਲੀ ਅਰਾਊਂਡ ਦਾ ਗਲੋਬਲ। ਹੋਪ ਯੂ ਆਰ ਹੈਵਿੰਗ ਏ ਗ੍ਰੇਟ ਡੇ, ਇੰਜੋਇੰਗ ਯੂਅਰ ਸ਼ੋ ਦਿਸ ਮਾਰਨਿੰਗ ਐਸ ਵੈਲ ਐਸ ਵੇ ਮਾਈ ਰੌਨਕ ਬੌਬੀ ਠੀ ਥੱਕਦੇ ਤਾਂ ਹਾਂ ਖਾ ਖਾ ਕੇ। ਅੱਛਾ ਮੈਂ ਕਿਹਾ ਸੀਗਾ ਨਾ ਕਿ ਕੰਮਾਂ ਕਾਰਾਂ ਤੋਂ ਬਾਅਦ ਵਿੱਚ ਥੱਕ ਜਾਈਦਾ ਸੀਗਾ ਤੇ ਟਾਈਮ ਦੇ ਨਾਲ ਸੌਂ ਜਾਈਦਾ ਸੀ ਤੇ ਟਾਈਮ ਦੇ ਨਾਲ ਸੁਬਹਾ ਉੱਠ ਕੇ ਦੁਬਾਰਾ ਫਿਰ ਕੰਮ ਤੇ ਜਾਈਦਾ ਸੀ। ਤੇ ਉਹਨਾਂ ਨੇ ਕਿਹਾ ਵਾ ਕਹਿੰਦੇ ਕਿ ਥੱਕ ਤਾਂ ਹੁਣ ਵੀ ਚਾਹੀਦਾ ਪਰ ਹੁਣ ਖਾ ਖਾ ਕੇ ਥੱਕ ਜਾਈਦਾ ਵਾ। ਚਲੋ ਕੋਈ ਗੱਲ ਨੀ ਜੀ, ਬਾਕੀ ਕਹਿੰਦੇ ਹੁੰਦੇ ਆ ਨਾ ਕਿ ਦਾਣੇ ਦਾਣੇ ਪੇ ਲਿਖਾ ਹੈ ਖਾਣੇ ਵਾਲੇ ਕਾ ਨਾਮ। ਹੁਣ ਜਿੰਨਾ ਤੁਹਾਡਾ ਦਾਣਾ ਪਾਣੀ ਆ ਜੋ ਵੀ ਆ ਤੁਸੀਂ ਸਾਰੇ ਦਿਨ ਦਾ ਖਾਣਾ ਵਾ ਉਹ ਤਾਂ ਫਿਰ ਤੁਹਾਨੂੰ ਖਾਣਾ ਹੀ ਪੈਣਾ, ਪਤਾ ਨੀ ਹਨਾ ਤਾਈਓ ਮਤਲਬ ਕਿ ਏਦਾਂ ਸਾਰਾ ਕੁਛ ਹੁੰਦਾ। ਚਲੋ ਕੋਈ ਗੱਲ ਨੀ ਜੀ, ਖਾਓ ਇੰਜੋਏ ਕਰੋ ਕੋਈ ਚੱਕਰ ਨਹੀਂ, ਤੇ ਮੌਸਮ ਦੇ ਅਕੋਰਡਿੰਗ ਖਾਇਆ ਕਰੋ। ਜੇ ਬੱਦਲਵਾਈ ਹੋਈ ਆ ਤਾਂ ਪੂੜੇ ਬਣਾਓ, ਜਿੱਦਾਂ ਇੱਧਰ ਮਾਨ ਸਾਹਿਬ ਨੇ ਤਾਂ ਗਜਰੇਲਾ ਬਣਾ ਕੇ ਭਾਂਡੇ ਧੋ ਕੇ ਰੱਖ ਵੀ ਦਿੱਤਾ, ਮਤਲਬ ਕਿ ਇਹਨਾਂ ਨੇ ਸਰਦੀਆਂ ਡਿਕਲੇਅਰ ਕਰਤੀਆਂ। ਸਰਦੀਆਂ ਦੇ ਵਿੱਚ ਹੀ ਖੋਆ ਤੇ ਗਜਰੇਲਾ ਵਗੈਰਾ ਏਦਾਂ ਦੀਆਂ ਚੀਜ਼ਾਂ ਬਣਾ ਕੇ ਖਾਂਦੇ ਹੁੰਦੇ ਆ ਨਾ। ਚਲੋ ਖੈਰ ਕੋਈ ਨੀ, ਹੋਰ ਖੋਆ ਨੀ ਬਣਾਇਆ ਕਿਸੇ ਨੇ, ਫੋਟੋ ਫੋਟੋ ਭੇਜੀ ਨੀ ਹੈਗੀ ਪਿੰਨੀਆਂ ਦੀ ਹਨਾ। ਤੇ ਚਲੋ ਖੈਰ ਕੋਈ ਗੱਲ ਨੀ ਜੀ, ਅੱਗੇ ਕਹਿੰਦੇ ਕਿ ਆਂਸਰ ਉਹਨਾਂ ਨੇ ਦੱਸਿਆ ਵਾ ਜੀ, ਕਹਿੰਦੇ ਕਿ ਮਦਰਸ ਡੇ ਇਜ਼ ਕਮਿੰਗ ਫੀਲਿੰਗ ਇਮੋਸ਼ਨਲ ਟੂਡੇ, ਮਾਈ ਮਮ ਪਾਸਡ ਅਵੇ 21 ਈਅਰ ਅਗੋ, ਪਲੀਜ਼ ਪਲੇ ਸੌਂਗ ਡੈਡੀਕੇਟ ਟੂ ਮਦਰਸ, ਥੈਂਕ ਯੂ, ਗੋਡ ਬਲੈਸ, ਹੈਵ ਏ ਗ੍ਰੇਟ ਡੇ। ਸੋ ਹਾਂਜੀ ਭੈਣ ਜੀ, ਮਦਰਸ ਡੇ ਤਾਂ ਇਸ ਮੇਰੇ ਖਿਆਲ ਚ ਸੰਡੇ ਆ, ਵੀਕਐਂਡ ਤੇ ਆ ਰਿਹਾ ਵਾ। ਸੋ ਵਾਕਈ ਜੀ ਮਾਮਾ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਹੁੰਦਾ, ਇਹ ਬੜੇ ਇਮੋਸ਼ਨਸ ਆ ਜਿਹਨੂੰ ਕਿ ਆਪਾਂ ਗੱਲਾਂ ਦੇ ਵਿੱਚ ਨਹੀਂ ਬਿਆਨ ਕਰ ਸਕਦੇ ਹੁੰਦੇ, ਕਿਉਂਕਿ ਮਾਂ ਦੇ ਨਾਲ ਰਿਸ਼ਤਾ ਇਸ ਦੁਨੀਆਂ ਤੇ ਆਉਣ ਤੇ ਨਹੀਂ ਬਣਦਾ, ਇਸ ਦੁਨੀਆਂ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਬਣ ਜਾਂਦਾ ਵਾ। ਸੋ ਉਹ ਇਮੋਸ਼ਨਸ ਗੱਲਾਂ ਦੇ ਨਾਲ ਅਸੀਂ ਸ਼ੇਅਰ ਤਾਂ ਕਰ ਹੀ ਨਹੀਂ ਸਕਦੇ, ਕਿਉਂਕਿ ਕੋਈ ਵਰਡ ਕੋਈ ਅੱਖਰ ਹੀ ਨਹੀਂ ਹੈਗਾ, ਪਰ ਗਾਣਾ ਅਸੀਂ ਜ਼ਰੂਰ ਪਲੇ ਕਰਾਂਗੇ। ਤੇ ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਤੇ ਅੱਗੇ ਜੀ ਸ਼ਮਸ਼ੇਰ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ, ਕਹਿੰਦੇ ਕਿ ਘਰ ਬਚਾਉਣ ਵਾਸਤੇ ਮਾਨ ਸਾਹਿਬ ਜੀ ਨੇ ਕੁਛ ਕਿਹਾ, ਘਰ ਬਚਾਉਣ ਵਾਸਤੇ ਮਾਨ ਸਾਹਿਬ ਜੀ ਨੇ ਕੁਛ ਕਿਹਾ, ਕੀ ਕਿਹਾ ਹੁਣ ਇਹ ਵੀ ਤੁਸੀਂ ਦੱਸ ਦੋ ਜੀ ਹਨਾ। ਤੇ ਖੈਰ ਚਲੋ ਜੀ ਅਗਲਾ ਗਾਣਾ ਸੁਣਦੇ ਆ, ਫਰਮਾਇਸ਼ੀ ਸੌਂਗ ਕਿਹੜਾ ਸੁਣਾਉਂਦੇ ਆ ਸਰਬਜੀਤ ਭਾਜੀ, ਤੇ ਬਾਕੀ ਫਿਰ ਦੇਖਦੇ ਆ ਜੀ ਅੱਗੇ ਕੀ ਹੁੰਦਾ ਵਾ ਪ੍ਰੋਗਰਾਮ ਦੇ ਵਿੱਚ। ਤੇ ਇੱਕ ਸੱਚ ਹਾਂ ਬਚ ਚੱਲੇ ਸੀ ਤੁਸੀਂ, ਮੈਂ ਤੁਹਾਨੂੰ ਪੁੱਛਿਆ ਸੀ ਕਿ ਇੱਕ ਰਿਸ਼ਤੇ ਬਾਰੇ ਪੁੱਛਣਾ ਵਾ, ਹੁਣ ਮੈਂ ਪੁੱਛ ਹੀ ਲੈਣੀ ਆ ਕਿਉਂਕਿ ਟਾਈਮ ਆ ਜਿਹੜਾ ਉਹ ਭੱਜਿਆ ਜਾਂਦਾ। ਤੇ ਤੁਸੀਂ ਇੱਕ ਰਿਸ਼ਤੇ ਦਾ ਦੱਸਣਾ ਨਾ, ਹੁਣ ਧਿਆਨ ਨਾਲ ਸੁਣ ਲਓ ਜੀ ਕੀ ਆ ਉਹ, ਕਿ ਬਾਹਰੋਂ ਆਏ ਪਿਓ ਪੁੱਤ, ਘਰ ਬੈਠੀਆਂ ਮਾਵਾਂ ਧੀਆਂ, ਮਾਂ ਵੀ ਕਹਿੰਦੀ ਮਾਸੜ ਬਹਿ ਜਾ, ਧੀ ਵੀ ਕਹਿੰਦੀ ਮਾਸੜ ਬਹਿ ਜਾ। ਹੁਣ ਤੁਸੀਂ ਦੱਸਣਾ ਕਿ ਉਹਨਾਂ ਦਾ ਬਾਹਰੋਂ ਆਏ ਉਹਨਾਂ ਦੇ ਨਾਲ ਕੀ ਰਿਸ਼ਤਾ ਸੀ। ਸੋ ਇੱਕ ਵਾਰੀ ਫਿਰ ਤੋਂ ਦੱਸ ਰਹੀ ਹਾਂ ਜੀ, ਬਾਹਰੋਂ ਆਏ ਪਿਓ ਪੁੱਤ, ਘਰ ਬੈਠੀਆਂ ਮਾਵਾਂ ਧੀਆਂ, ਮਾਂ ਵੀ ਕਹਿੰਦੀ ਮਾਸੜ ਬਹਿ ਜਾ, ਧੀ ਵੀ ਕਹਿੰਦੀ ਮਾਸੜ ਬਹਿ ਜਾ। ਤੇ ਹੁਣ ਤੁਸੀਂ ਦੱਸਣਾ ਜੀ ਇਹਨਾਂ ਦਾ ਆਪਸ ਦੇ ਵਿੱਚ ਕੀ ਰਿਸ਼ਤਾ ਬਣਦਾ ਵਾ। ਸੋ ਨੰਬਰ ਆ +9175080144898, ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਰਿਕੁਐਸਟ ਐਟ harmaradio.com ਤੇ। ਤੇ ਤਦ ਤੱਕ ਸੁਣੋ ਇਹ ਪਿਆਰਾ ਜਿਹਾ ਗੀਤ।
ਇਹ ਗੀਤ ਉਹਨਾਂ ਸਾਰਿਆਂ ਨੂੰ ਡੈਡੀਕੇਟ ਹੈ ਜਿਹਨੂੰ ਜਿਹਨੂੰ ਆਪਣੇ ਪੁਰਾਣੇ ਦੋਸਤ ਸਕੂਲਾਂ ਤੋਂ ਕਾਲਜਾਂ ਤੋਂ ਯੂਨੀਵਰਸਿਟੀਆਂ ਤੋਂ ਪਿੰਡਾਂ ਤੋਂ ਲੈ ਕੇ ਵਿਛੜੇ ਹੋਏ। ਕੋਈ ਬਾਹਰ ਚੱਲ ਗਿਆ, ਕੋਈ ਨੌਕਰੀ ਲਈ ਕਿਤੇ ਚੱਲ ਗਿਆ, ਕੋਈ ਵਿਆਹ ਹੈ ਗਿਆ, ਫੇਸਬੁੱਕ ਦੇ ਰਾਹੀਂ ਫਿਰ ਤੋਂ ਦੁਬਾਰਾ ਮਿਲਿਆ, ਉਹ ਤਾਂ ਇਹ ਗਾਣੇ ਨੂੰ ਜ਼ਰੂਰ ਸ਼ੇਅਰ ਕਰਿਓ। ਚਿਹਰਾ ਪਿੱਛੋਂ ਮਿਲੇ ਸਾਰੇ ਫੁੱਲਾਂ ਵਾਂਗੂ ਖਿਲੇ ਸਾਰੇ, ਪਈਆਂ ਜਦੋਂ ਜੱਫੀਆਂ ਤਾਂ ਦੂਰ ਹੋ ਗਏ ਗਿਲੇ ਸਾਰੇ, ਪਹਿਲੀ ਵਾਰੀ ਪੀਤੀ ਉਸੇ ਠੇਕੇ ਉੱਤੇ ਡੱਟ, ਬੋਤਲਾਂ ਦੇ ਮਿਲਦੇ ਆ ਸਾਰ ਤੋੜਦੇ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ, ਕਾਲਜ ਦੇ ਵਿਛੜੇ ਹੋਏ ਯਾਰ ਮੋੜਤੇ। ਧੰਨਵਾਦ ਕਰਦਾ ਮੈਂ ਫੇਸਬੁੱਕ
97 ਦੇ ਯਾਰ ਮੋੜ ਤੇ ਮਾਨ ਪਤਲਾ ਜਾ ਹੁੰਦਾ ਸੀਗਾ ਮੋਟਾ ਹੋ ਗਿਆ ਸੰਧੂ ਦੇ ਵੀ ਚਿੱਟੇ ਸਾਰੇ ਵਾਲ ਹੋ ਗਏ ਸਾਰੇ ਕਹਿੰਦੇ ਤੈਨੂੰ ਫਿਕਰ ਕਾਸਦਾ ਆਖਦਾ ਕਬੀਲਦਾਰੀ ਨਾਲ ਹੋ ਗਏ ਸਿੱਧੂ ਦੇ ਬਰਾੜ ਬਣੇ ਦਾਰੂ ਦੇ ਡਰੰਮ ਸਾਲੇ ਇੰਨੇ ਪੈਗ ਪੀ ਗਏ ਕਈ ਰਕਾਲ ਤੋੜਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਪਿਛੜੇ ਪੁਰਾਣੇ ਮੇਰੇ ਯਾਰ ਮੋੜਤੇ ਚੈਲ ਨਾਲੇ ਰਾਏ ਦੀਆਂ ਗੱਪਾਂ ਸੁਣੀਆਂ ਪਹਿਲਾਂ ਨਾਲੋਂ ਹੋਰ ਸਾਲੇ ਗੱਪੀ ਹੋ ਗਏ ਗੱਪਾਂ ਨਾਲ ਲੱਭ ਲਈਆਂ ਬਾਹਰ ਵਾਲੀਆਂ ਪੀ ਆਰ ਲੈ ਲਈ ਦੋਵੇਂ ਲੱਕੀ ਹੋ ਗਏ ਸ਼ਰਮਾ ਕੰਜਰੀ ਓਨਾ ਹੀ ਲੁਚਾ ਅੱਜ ਵੀ ਪੈਸੇ ਨੀ ਸੀ ਦਿੰਦਾ ਜੋਦਾਰ ਮੋੜ ਕੇ ਦੇ ਵਿਛੜੇ ਹੋ ਯਾਰ ਮੋੜਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਵਿਛੜੇ 97 ਦੇ ਯਾਰ ਮੋੜਤੇ ਬੈਠ ਗਏ ਮਸ਼ੂਕਾਂ ਦੀਆਂ ਗੱਲਾਂ ਛੇੜ ਕੇ ਇੱਕ ਦੋ ਨੇ ਕਰ ਲਈਆਂ ਅੱਖਾਂ ਗਿੱਲੀਆਂ ਕਹਿੰਦੇ ਕਈ ਵਾਰੀ ਆਨਲਾਈਨ ਮਿਲੀਆਂ ਪਰ ਹੁਣ ਮਿਲੀਆਂ ਵੀ ਕੀ ਮਿਲੀਆਂ ਹੁਣ ਤਾਂ ਸਹੇਲੀਆਂ ਹੀ ਕਰ ਵਾਲੀਆਂ ਸਾਕ ਜਿਨ੍ਹਾਂ ਨਾਲ ਲੈ ਕੇ ਲਾਵਾਂ ਚਾਰ ਜੋੜ ਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਕਾਲਜ ਦੇ ਵਿਛੜੇ ਹੋ ਯਾਰ ਮੋੜਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਵਿਛੜੇ 97 ਦੇ ਯਾਰ ਮੋੜਤੇ ਟੈਪੀ ਵਾਲਾ ਬਿੱਲਾ ਕਲਾਕਾਰ ਹੋ ਗਿਆ ਸਾਡੇ ਲਈ ਤਾਂ ਮਾਣ ਹੈ ਸਾਡਾ ਯਾਰ ਹੋ ਗਿਆ ਮਿਲਿਆ ਸੀ ਸਾਨੂੰ ਤਾਂ ਮਿੱਤਰ ਬਣ ਕੇ ਮੰਨਿਆ ਕਿ ਲੋਕਾਂ ਲਈ ਸਟਾਰ ਹੋ ਗਿਆ ਸ਼ੇਰੋ ਵਾਲਾ ਮੱਟ ਲਿਖੇ ਗੀਤਾਂ ਵਿੱਚ ਸੱਚ ਰੱਬ ਨੇ ਮਿਲਾ ਤਾ ਗੀਤਕਾਰ ਮੋੜ ਕੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਪਿਛੜੇ ਪੁਰਾਣੇ ਮੇਰੇ ਯਾਰ ਮੋੜਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਪਿਛੜੇ 97 ਦੇ ਯਾਰ ਮੋੜਤੇ ਯਾਰ ਮੋੜਤੇ
ਲਓ ਜੀ ਕੁਲਵਿੰਦਰ ਬਿੱਲਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੇ ਗਾਣੇ ਦੀ ਫਰਮਾਇਸ਼ ਕੀਤੀ ਸੀ ਸਾਨੂੰ ਜਗਤਾਰ ਸਿੰਘ ਨੇ ਪ੍ਰਿਸਤਿਨ ਤੋਂ ਸੋ ਕਹਿੰਦੇ ਆ ਨਾ ਕਿ ਕੁਝ ਰਿਸ਼ਤੇ ਬੇਨਾਮ ਚਾਹੇ ਕੁਝ ਸਮਝ ਨਾ ਮੇਰੀ ਆਣ ਚਾਹੇ ਨਾ ਦਿੱਤਿਆਂ ਸਭ ਕੁਝ ਦੇ ਜਾਂਦੇ ਮੇਰੇ ਦਿਲ ਤੇ ਹੱਥ ਟਿਕਾਉਣ ਜਾਏ ਸੋ ਯਾਰੀ ਦੋਸਤੀ ਦਾ ਰਿਸ਼ਤਾ ਹੀ ਏਦਾਂ ਦਾ ਹੁੰਦਾ ਜੀ ਜਦੋਂ ਵੀ ਯਾਦ ਕਰ ਲੋ ਖੁਸ਼ੀ ਦੇ ਕੇ ਜਾਂਦਾ ਤੇ ਬਾਕੀ ਉਹਨਾਂ ਨੇ ਗੱਲ ਕੀਤੀ ਆ ਗਾਣੇ ਵਿੱਚ ਸਿੱਧੂ ਬਰਾੜ ਤੇ ਸਾਰਿਆਂ ਬਾਰੇ ਕਿਹੜਾ ਕਿਹੜਾ ਮੋਟਾ ਹੋ ਗਿਆ ਤੇ ਮਾਨ ਮੋਟਾ ਹੋ ਗਿਆ ਆਈ ਥਿੰਕ ਹਨਾ ਕਿਹਾ ਸੀਗਾ ਤੇ ਮਾਨ ਮੋਟਾ ਹੋ ਗਿਆ ਤੇ ਕੌਣ ਕੌਣ ਦਾਰੂ ਜ਼ਿਆਦਾ ਪੀਣ ਲੱਗ ਗਏ ਤੇ ਕੌਣ ਕੌਣ ਗੱਪੀ ਹੋ ਗਏ ਪਹਿਲਾਂ ਤੋਂ ਵੀ ਵੱਧ ਗੱਪਾਂ ਮਾਰਨ ਲੱਗ ਗਏ ਸੋ ਬੜਾ ਸੋਹਣਾ ਗਾਣਾ ਜੀ ਹੈ ਤਾਂ ਵੈਸੇ ਇਹ ਵੀ ਵਧੀਆ ਵਾਕਈ ਏਦਾਂ ਦਾ ਹੁੰਦਾ ਵਾ ਨਾ ਕੋਈ ਕੰਜੂਸ ਹੁੰਦਾ ਵਾ ਤੇ ਕੋਈ ਗੱਪੀ ਹੁੰਦਾ ਵਾ ਉਸ ਟਾਈਮ ਦੇ ਵਿੱਚ ਤੇ ਇਹ ਜਿਹੜਾ ਸੋਸ਼ਲ ਮੀਡੀਆ ਹਮੇਸ਼ਾ ਗਲਤ ਨਹੀਂ ਹੁੰਦਾ ਸਾਡੇ ਵਿਛੜੇ ਵੀ ਮਿਲਾਉਂਦਾ ਵਾ ਤੇ ਪਹਿਲਾਂ ਹੁੰਦਾ ਸੀ ਕਿ ਘਰਦਿਆਂ ਨਾਲ ਗੱਲਾਂ ਕਰਨ ਨੂੰ ਦੱਸ ਜਾਈਦਾ ਸੀ ਪਰ ਅੱਜ ਇਦਾਂ ਲੱਗਦਾ ਵਾ ਕਿ ਕੋਲ ਬੈਠੇ ਗੱਲਾਂ ਕਰੀ ਜਾਂਦੇ ਆ ਵੀਡੀਓ ਕਾਲ ਤੇ ਹਨਾ ਸੋ ਲਓ ਜੀ ਫਿਰ ਇੱਧਰ ਹਰਵਿੰਦਰ ਸਿੰਘ ਭਾਨੀ ਮੈਨੂੰ ਲੱਗਦਾ ਨਹੀਂ ਹਟਦੇ ਤੁਸੀਂ ਵੀ ਕਹਿੰਦੇ ਕਿ ਦੋ ਲਾਈਨਾਂ ਤੁਹਾਡੇ ਲਈ ਕਹਿੰਦੇ ਕਿ ਬ੍ਰਿਸਬੇਨ ਵਿੱਚ ਰਹਿੰਦੀ ਹੈ ਇੱਕ ਕੁੜੀ ਗੱਲਾਂ ਬਹੁਤ ਹੀ ਕਰਦੀ ਏ ਤਾਈਓ ਇੰਨੀ ਸੰਗਤ ਨਾਲ ਜੁੜੀ, ਬ੍ਰਿਸਬਨ ਵਿਚ ਰਹਿੰਦੀ ਇੱਕ ਕੁੜੀ, ਵਾਹ 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 ਮੈਂ ਹੀ ਕਹਿ ਦਿੰਨੀ ਆ ਹਨਾ। ਸੋ ਸ਼ੁਕਰੀਆ, ਮਿਹਰਬਾਨੀ ਜੀ, ਗੱਲਾਂ ਹੀ ਆਉਣੀਆਂ, ਹੋਰ ਕਿਹੜਾ ਆਪਾਂ ਨੂੰ ਮਨੀਆਂ ਡਰਾਉਣੀਆਂ। ਪਹਿਲਾਂ ਮਾੜਾ ਮੋਟਾ ਕੰਮ ਚੱਲਦਾ ਸੀ, ਹੁਣ ਤਾਂ ਉਹ ਵੀ ਘਰੇ ਬੈਠੇ ਆ ਹਨਾ, ਤੇ ਹੁਣ ਤਾਂ ਗੱਲਾਂ ਸਗਾ ਜਿਆਦਾ ਆਉਣੀਆਂ ਵਾ, ਵਿਹਲਿਆਂ ਨੂੰ ਗੱਲਾਂ ਜਿਆਦਾ ਆਉਂਦੀਆਂ ਹੁੰਦੀਆਂ ਨੇ। ਤੇ ਲਓ ਜੀ ਅੱਗੇ ਗੁਰਿੰਦਰ ਸਿੰਘ ਕਹਿੰਦੇ ਕਿ ਬਾਰਬੀਕਿਊ ਕਰੀ ਜਾਂਦੇ ਆ, ਇਹ ਤਾਂ ਬੈਠੇ ਹੈ, ਵਾਓ ਕਿਆ ਬਾਤਾਂ ਜੀ, ਤੁਸੀਂ ਤਾਂ ਕਹਿੰਦੇ ਕਿ ਅਸੀਂ ਤਾਂ ਖਾਣ ਲੱਗੇ ਆ ਜੀ, ਤੇ ਬੜਾ ਵਧੀਆ ਜੀ, ਖਾਓ ਪੀਓ ਮੁਰਗੇ, ਖਾਓ ਐਸ਼ ਕਰੋ, ਤੇ ਵਧੀਆ ਗੱਲ ਆ, ਤੇ ਫ੍ਰੀ ਟਾਈਮ ਨੂੰ ਇੰਜੋਏ ਵੀ ਕਰਨਾ ਚਾਹੀਦਾ ਵਾ। ਤੇ ਲਓ ਜੀ ਫਿਰ ਅੱਗੇ ਸ਼ਮਸ਼ੇਰ ਸਿੰਘ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਇਆ, ਕਹਿੰਦੇ ਫਾਦਰ ਇਨ ਅੱਛਾ, ਤੇ ਚਲੋ ਖੈਰ ਇਹਨਾਂ ਨੇ ਜਵਾਬ ਭੇਜਿਆ, ਮੈਂ ਪੜ੍ਹਨ ਲੱਗੀ ਸੀ ਹਜੇ, ਤੁਹਾਨੂੰ ਕਾਪੀ ਮਿਲ ਗਈ, ਵੈਸੇ ਪਰਚੀ ਮਿਲ ਗਈ ਹੁਣ ਤੁਹਾਨੂੰ ਹਨਾ, ਕੀ ਹੋ ਸਕਦਾ ਇਸਦਾ ਜਵਾਬ। ਚਲੋ ਖੈਰ ਕੋਈ ਗੱਲ ਨੀ, ਤੇ ਤੁਸੀਂ ਦੱਸੋ ਜੀ ਮੇਰੇ ਸਵਾਲ ਦਾ ਜਵਾਬ, ਫਿਰ ਤੋਂ ਦੱਸ ਰਹੀ ਹਾਂ, ਤੇ ਦੋਨਾਂ ਸਵਾਲਾਂ ਦੇ ਜਵਾਬ ਤਾਂ ਮੈਂ ਦੱਸ ਚੁੱਕੀ ਹਾਂ ਜੀ, ਤੇ ਬਾਕੀ ਚਲੋ ਫਿਰ ਹੁਣ ਇੱਕ ਗਾਣਾ ਸੁਣਦੇ ਹਾਂ, ਤੇ ਗਾਣੇ ਤੋਂ ਬਾਅਦ ਆਪਾਂ ਤੁਹਾਨੂੰ ਫੇਰ ਮਿਲਦੇ ਹਾਂ, ਕਿਉਂਕਿ ਮੈਨੂੰ ਲੱਗ ਰਿਹਾ ਕਿ ਥੋੜੀ ਜਿਹੀ ਡਿਸਟਰਬੈਂਸ ਹੋ ਰਹੀ ਹੈ ਵਿੱਚ, ਤੇ ਮੈਂ ਜਦ ਤੱਕ ਦੇਖਦੀ ਹਾਂ ਜੀ ਕਿੱਦਾਂ ਵਾ, ਤੇ ਡਿਸਟਰਬੈਂਸ ਅਸੀਂ ਸੈੱਟ ਕਰਦੇ ਹਾਂ, ਤੇ ਉਹਨਾਂ ਚਾਰ ਟਾਈਮ ਤੁਸੀਂ ਇੱਕ ਗਾਣਾ ਸੁਣੋ।
I can't believe that it's real. I can't believe that it's happening.
Are you interested in becoming a presenter?
Presenter?
Would you like to join Harman Radio?
Radio?
If so, contact Harman Radio on harmanradio.com. Thank you.
ਮੈਨੂੰ ਗੱਲ ਲਾਉਣ ਚਾਲੇ
ਲਓ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਸੀ ਤੁਸੀਂ। ਬਾਕੀ ਕਹਿੰਦੇ ਨਾ ਕਿ ਮਾਵਾਂ ਤਾਂ ਮਾਵਾਂ ਹੁੰਦੀਆਂ, ਰੱਬ ਦੀਆਂ ਦਿੱਤੀਆਂ ਦੁਆਵਾਂ ਹੁੰਦੀਆਂ। ਸੋ ਲਓ ਜੀ ਮੌਲੀ ਸਰੂਪ ਭੈਣ ਜੀ ਨੇ ਗਾਣਾ ਸੁਣਨਾ ਚਾਹਿਆ ਸੀ ਸੋਨਾ ਦੀ ਫਰਮਾਇਸ਼ ਤੇ ਗਾਣਾ ਜੀ ਮਦਰਸ ਡੇ ਨੂੰ ਸਮਰਪਿਤ। ਸਾਡੇ ਉਮੀਦ ਕਰਦੇ ਹਾਂ ਜੀ ਦੁਨੀਆਂ ਦੀਆਂ ਸਾਰੀਆਂ ਮਾਵਾਂ ਮਾਸ਼ਾਅੱਲਾ ਹਮੇਸ਼ਾ ਸਲਾਮਤ ਰਹਿਣ ਤੇ ਉਹਨਾਂ ਦਾ ਸਾਇਆ ਤੇ ਉਹਨਾਂ ਦਾ ਪਿਆਰ ਹਮੇਸ਼ਾ ਸਿਰਾਂ ਤੇ ਰਵੇ। ਤੇ ਲਓ ਹੁਣ ਥੋੜੀ ਜਿਹੀ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਹਾਂ ਤੇ ਕਹਿੰਦੇ ਕਿ ਵਿਸ਼ਾਖਾਪਟਨਮ ਤੋਂ ਖਬਰ ਆ ਜੀ ਕੈਮੀਕਲ ਗੈਸ ਲੀਕ ਹੋਣ ਕਰਕੇ ਉੱਥੇ 13 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਐਟਲੀਸਟ 7000 ਲੋਕ ਆ ਜਿਹੜੇ ਇਸ ਗੈਸ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਇਸ ਤੋਂ 800-900 ਲੋਕ ਹਸਪਤਾਲ ਦੇ ਵਿੱਚ ਭਰਤੀ ਨੇ ਤੇ ਕਾਫੀ ਜਿਆਦਾ ਮੰਦਭਾਗੀ ਆ ਜੀ। ਤੇ ਇਹ ਹੋਈ ਹੈ ਜਿਹੜੀ ਘਟਨਾ ਇਹ ਕਾਫੀ ਸੁਬਹ ਸੁਬਹ ਹੋਈ ਹੈ ਜਦੋਂ ਕਿ ਮੋਸਟਲੀ ਲੋਕ ਤਾਂ ਆਪਣੇ ਘਰੋਂ ਘਰਾਂ ਦੇ ਵਿੱਚ ਸੁੱਤੇ ਵੀ ਪਏ ਸੀ। ਸੋ ਉਹਨਾਂ ਨੂੰ ਮੈਡੀਕਲ ਫੈਸਿਲਿਟੀਜ਼ ਦੇ ਲਈ ਕਾਫੀ ਜਿਆਦਾ ਉੱਥੇ ਵੈਸੇ ਹੈਲਪਲਾਈਨ ਉਸੇ ਟਾਈਮ ਹੀ ਆ ਗਈਆਂ ਸੀਗੀਆਂ ਪਰ ਖੈਰ ਦੇਖੋ ਜੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਹੁੰਦਾ ਵਾ। ਕੁਝ ਖਬਰਾਂ ਤੁਹਾਨੂੰ ਦੱਸ ਹੀ ਦਿੱਤੀਆਂ ਤੇ ਬਾਕੀ ਹੁਣ ਬ੍ਰਿਸਬੇਨ ਦੇ ਵਿੱਚ ਗੱਲ ਕਰੀਏ ਜੀ ਲੋਕਡਾਊਨ ਦੀ ਤੇ ਉਹਦੇ ਵਿੱਚ ਕਾਫੀ ਜਿਆਦਾ ਹਦਾਇਤਾਂ ਵਾ ਜਿਹੜੀਆਂ ਮਤਲਬ ਕਿ ਲੋਕਡਾਊਨ ਦੇ ਵਿੱਚ ਢਿੱਲ ਦਿੱਤੀ ਗਈ ਆ ਪਰ ਕਿਤੇ ਨਾ ਕਿਤੇ ਬੈਕਟੀਰੀਆ ਦੇ ਵਿੱਚ ਜਿਹੜੇ ਕੇਸ ਆ ਉਹ ਵੱਧ ਹੀ ਰਹੇ ਆ ਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵੀ ਕਾਫੀ ਜ਼ਿਆਦਾ ਜਿਹੜਾ ਕੋਰੋਨਾ ਵਾਇਰਸ ਆ ਉਹ ਪੋਜ਼ਿਟਿਵ ਆ ਰਿਹਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਜੀ ਹੋਰ ਕੀ ਹੁੰਦਾ ਵਾ। ਤੇ ਬਾਕੀ ਇੰਡੀਆ ਦੇ ਵਿੱਚ ਜਿਹੜੀ ਕਿ ਸਭ ਤੋਂ ਵੱਡੀ ਖਬਰ ਆ ਕਿ ਲੋਕਾਂ ਨੂੰ ਰਾਸ਼ਨ ਪਾਣੀ ਨਾਲੋਂ ਜ਼ਿਆਦਾ ਸ਼ਰਾਬ ਦੀ ਜ਼ਿਆਦਾ ਲੋੜ ਸੀ। ਜੋ ਸ਼ਰਾਬ ਦੇ ਠੇਕੇ ਆ ਉਹ ਖੁੱਲ੍ਹ ਗਿਆ ਤੇ ਉਸ ਤੋਂ ਬਾਅਦ ਜਿਹੜੀ ਠੇਕਿਆਂ ਤੇ ਲੱਗੀਆਂ ਲਾਈਨਾਂ ਉਹਨਾਂ ਦੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਵੀਡੀਓ ਤੋਂ ਪਤਾ ਲੱਗਦਾ ਕਿ ਲੋਕਾਂ ਨੂੰ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ। ਤੇ ਇਸ ਦਾ ਬਿਆਨ ਹੈ ਨਾ ਇੱਕ ਸਾਡੇ ਬੜੇ ਹੀ ਵਧੀਆ ਤੇ ਬੜੇ ਹੀ ਰਿਸਪੈਕਟਡ ਜਸਵੰਤ ਸਿੰਘ ਜਾਫਰ ਉਹਨਾਂ ਨੇ ਦਿੱਤਾ। ਕਹਿੰਦੇ ਕਿ ਰਾਸ਼ਨ ਕੇ ਸ਼ਰਾਬ ਤੇ ਉਹਨਾਂ ਨੇ ਇੱਕ ਛੋਟੀ ਜਿਹੀ ਗੱਲ ਸਾਂਝੀ ਕੀਤੀ ਆ ਸੋ ਤੁਹਾਡੇ ਸਾਰਿਆਂ ਦੇ ਨਾਲ ਮੈਂ ਵੀ ਉਹ ਸਾਂਝੀ ਕਰ ਦਿੰਦੀ ਹਾਂ। ਕਹਿੰਦੇ ਕਿ ਪਹਿਲਾਂ ਪਹਿਲ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀਆਂ ਤੇ ਹੁਣ ਲੋੜਵੰਦਾਂ ਵੱਲੋਂ ਸ਼ਰਾਬ ਖਰੀਦਣ ਦੀਆਂ ਵੀਡੀਓ ਦੀ ਭਰਮਾਰ ਆ ਰਹੀ ਆ ਸੋਸ਼ਲ ਮੀਡੀਆ ਤੇ ਹਨਾ ਸੋਸ਼ਲ ਮੀਡੀਆ ਤੇ। ਕਹਿੰਦੇ ਕਿ ਮੈਨੂੰ ਨਾ ਇੱਕ ਪੁਰਾਣੀ ਗੱਲ ਚੇਤੇ ਆ ਗਈ ਤੇ ਉਹ ਗੱਲ ਕੀ ਦੱਸੀ ਆ ਜੀ ਉਹਨਾਂ ਨੇ। ਕਹਿੰਦੇ ਕਿ ਇੱਕ ਪਿੰਡ ਵਿੱਚ ਨਾ ਵਿਆਹ ਸੀ ਤਾਂ ਘਰ ਦੇ ਬਜ਼ੁਰਗ ਨੇ ਨੌਜਵਾਨਾਂ ਨੂੰ ਪੁੱਛਿਆ ਕਹਿੰਦੇ ਮੁੰਡਿਓ ਕਿੱਧਰ ਚੱਲੇ ਹੋ ਤਾਂ ਮੁੰਡੇ ਕਹਿੰਦੇ ਥੋੜੇ ਜਾਣੇ ਦਾ ਜੀ ਮੰਜੇ ਬਿਸਤਰੇ ਇਕੱਠੇ ਕਰਨ ਲੱਗੇ ਆ ਤੇ ਦੋ ਜਾਣੇ ਮੇਲ ਲਈ ਸ਼ਾਮ ਦੀ ਰੋਟੀ ਦਾ ਪ੍ਰਬੰਧ ਕਰਨ ਲੱਗੇ ਆ। ਤਾਂ ਬੈਠੇ ਬਜ਼ੁਰਗਾਂ ਦੇ ਵਿੱਚ ਉਹ ਇੱਕ ਕਹਿੰਦਾ ਮੰਜੇ ਬਿਸਤਰੇ ਇਕੱਠੇ ਕਰਨ ਲਈ ਦਰ ਦਰ ਫੇਰਨ ਦੀ ਲੋੜ ਨਹੀਂ। ਮੁੰਡੇ ਬੜੇ ਹੈਰਾਨ ਹੋਏ ਵੀ ਹੈ ਤੇ ਫਿਰ ਜਿਹੜੇ ਮੇਲ ਆਊਗਾ ਉਹਨਾਂ ਨੂੰ ਪਾਉਣਾ ਕਿੱਥੇ ਆ। ਤੇ ਕਹਿੰਦੇ ਬਾਹਲੀ ਦਾਲ ਸਬਜ਼ੀ ਵੀ ਨਾ ਬਣਾਇਓ ਉਹ ਹੋਰ ਹੈਰਾਨ ਹੋ ਜਾਂਦੇ ਆ। ਕਹਿੰਦੇ ਬਸ ਐਂ ਕਰਿਓ ਸ਼ਾਮ ਲਈ ਨਾ 4 ਬੋਤਲਾਂ ਹੀ ਵੱਧ ਲਿਆਇਓ। ਤੇ ਮੁੰਡਿਆਂ ਨੇ ਸਿਆਣੇ ਦੀ ਗੱਲ ਮੰਨ ਲਈ ਤੇ ਬਸ ਜੀ ਫਿਰ ਕੀ ਸੀ ਖਾਓ ਪੀਓ ਵੇਲੇ ਨੂੰ ਜਦੋਂ ਸ਼ਾਮ ਦਾ ਟਾਈਮ ਹੋਇਆ ਤੇ ਸਾਰਾ ਮੇਲ ਕਹਿੰਦੇ ਟੁੰਨ ਹੋ ਕੇ ਕੋਈ ਖੁਰਲੀਆਂ ਚ ਪੈ ਗਿਆ ਤੇ ਕੋਈ ਆਲੂ ਆ ਲਾਗੇ ਲਿਟ ਗਏ ਤੇ ਕੋਈ ਨੇਰੇ ਆਲੇ ਚ ਵੜ ਗਈ ਤੇ ਕਹਿੰਦੇ ਸਿਆਣਿਆਂ ਦੀ ਸਲਾਹ ਦੇ ਮੁਤਾਬਕ ਨਾ ਮੁੰਡਿਆਂ ਨੇ ਸਾਰੇ ਬੇਸੁਰਤ ਜਿੰਨੇ ਵੀ ਸ਼ਰਾਬੀ ਪਏ ਸੀ ਨਾ ਉਹਨਾਂ ਦੀ ਦਾੜੀਆਂ ਮੁੱਛਾਂ ਨੂੰ ਚਮਚਾ ਚਮਚਾ ਸਬਜ਼ੀ ਲਾ ਕੇ ਲਵੇਟਦਾ ਤੇ ਬਸ ਜੀ ਫਿਰ ਸ਼ਰਾਬ ਦੇ ਮੇਰੀ ਕਦੇ ਅਜੇ ਤੱਕ ਯਾਦ ਕਰਦੇ ਆ ਕਿ ਫਲਾਨਿਆਂ ਨੇ ਵਿਆਹ ਦੇ ਵਿੱਚ ਬੜੀ ਸੇਵਾ ਕੀਤੀ ਸੀ ਸੋ ਉਹੀ ਹਾਲ ਸੀ ਉਹਨਾਂ ਨੇ ਇੱਕ ਕਠਾਸ਼ ਕਸਿਆ ਵਾ ਸੋ ਅੱਜ ਦੇ ਦੌਰ ਦੇ ਉੱਪਰ ਤੇ ਹੁਣ ਬਾਕੀ ਦਾ ਤੁਸੀਂ ਆਪ ਸਮਝਦਾਰ ਹੋ ਸਮਝ ਗਏ ਹੋ ਤੇ ਲਓ ਫਿਰ ਅਗਲਾ ਗਾਣਾ ਵੀ ਸੁਣਦੇ ਹਾਂ ਫਰਮਾਇਸ਼ੀ ਸੌਂਗ ਹੀ ਸੁਣਾਂਗੇ ਕਿਉਂਕਿ ਉਸ ਤੋਂ ਬਾਅਦ ਚ ਬਾਕੀ ਦੇ ਹੋਰ ਗੀਤ ਮੈਂ ਤੁਹਾਡੇ ਲਈ ਛੱਡ ਕੇ ਜਾਊਂਗੀ ਤੇ ਗੱਲਾਂ ਬਾਤਾਂ ਹੋਰ ਵੀ ਬਹੁਤ ਨੇ ਤੇ ਬੁਝਾਰਤ ਆਪਾਂ ਜਿਹੜੀ ਤੁਹਾਨੂੰ ਪਾਈ ਸੀ ਉਸ ਦਾ ਜਵਾਬ ਸਾਨੂੰ ਅਵਤਾਰ ਮਾਨ ਉਹਨਾਂ ਨੇ ਭੇਜ ਦਿੱਤਾ ਇੱਥੋਂ ਪਤਾ ਲੱਗਦਾ ਵੀ ਗਜਰੇਲਾ ਬਾਵਾ ਖਾਧਾ ਤੇ ਕੱਲਿਆਂ ਨੇ ਹੀ ਖਾਧਾ ਹਨਾ ਤੇ ਜਵਾਬ ਆ ਜੀ ਜਿਹੜਾ ਬਿਲਕੁਲ ਸਹੀ ਭੇਜਿਆ ਚਲੋ ਖੈਰ ਕਹਿੰਦੇ ਹੁੰਦੇ ਆ ਵੀ ਗਾਜਰਾਂ ਖਾਣ ਦੇ ਨਾਲ ਬੰਦੇ ਦੇ ਨਾ ਖੂਨ ਵਾਹਲਾ ਬਣਦਾ ਜੇ ਖੂਨ ਹੋਊਗਾ ਤਾਂ ਦਿਮਾਗ ਦਿਮੁਗ ਵੀ ਕਾਫੀ ਤੇਜ਼ ਹੁੰਦਾ ਵਾ ਤੇ ਤਾਂ ਹੀ ਫਿਰ ਫਟਾਫਟ ਜਵਾਬ ਵੀ ਆ ਗਿਆ ਹਨਾ ਚਲੋ ਕੋਈ ਗੱਲ ਨੀ ਜੀ ਹੁਣ ਆਪਾਂ ਤਾਂ ਵੇਟ ਹੀ ਕਰ ਸਕਦੇ ਆ ਕਿ ਕਦੋਂ ਅਗਲੀ ਵਾਰ ਗਜਰੇਲਾ ਬਣੂਗਾ ਤੇ ਕਦੋਂ ਆਪਣੇ ਤੱਕ ਪਹੁੰਚੂਗਾ ਤੇ ਲਓ ਫਿਰ ਸੁਣਦੇ ਆ ਅਗਲਾ ਗਾਣਾ ਤੇ ਗਾਣੇ ਤੋਂ ਬਾਅਦ ਮਿਲਦੇ ਆ ਬਹੁਤ ਛੇਤੀ ਦੱਸ ਦਾਂਗੇ ਤੁਹਾਨੂੰ ਇਸ ਦਾ ਜਵਾਬ ਵੀ ਤੇ ਫਿਰ ਮੈਨੂੰ ਵੀ ਜਾਣਾ ਪੈਣਾ ਕਿਉਂਕਿ ਪ੍ਰੋਗਰਾਮ ਆ ਜਿਹੜਾ ਉਹ ਥੋੜੇ ਕੁ ਟਾਈਮ ਦਾ ਹੀ ਰਹਿ ਗਿਆ ਤੇ ਸਾਡੇ ਅਗਲੇ ਜਿਹੜੇ ਪ੍ਰੈਜੈਂਟਰ ਆ ਉਹਨਾਂ ਨੇ ਵੀ ਤੁਹਾਡੇ ਨਾਲ ਬੜੀਆਂ ਸੋਹਣੀਆਂ ਤੇ ਪਿਆਰੀਆਂ ਪਿਆਰੀਆਂ ਗੱਲਾਂ ਕਰਨੀਆਂ ਹੁੰਦੀਆਂ ਤੇ ਬਾਕੀ ਕੱਲ ਨੂੰ ਫਿਰ ਦਿਲ ਵਾਲੀ ਗੱਲ ਦੇ ਵਿੱਚ ਵੀ ਖੂਬ ਰੌਣਕਾਂ ਲਾਉਣਗੇ ਸਿੱਧੂ ਭਾਜੀ ਤੇ ਬਾਕੀ ਤੁਹਾਡੇ ਸਵਾਲਾਂ ਦੇ ਜਵਾਬ ਤਾਂ ਉਹੀ ਦੇਣਗੇ ਮੈਂ ਤਾਂ ਤੁਹਾਡੇ ਨਾਲ ਗੱਲਾਂ ਗੁੱਲਾਂ ਕਰਕੇ ਮੁੜ ਜਾਂਦੀ ਹਾਂ ਅਸਲੀ ਜਵਾਬ ਤਾਂ ਉਹੀ ਦਿੰਦੇ ਹੁੰਦੇ ਆ ਹਨਾ ਤੇ ਮੈਂ ਵੀ ਸੁਣਦੀ ਹੁੰਦੀ ਹਾਂ ਉਹਨਾਂ ਦਾ ਪ੍ਰੋਗਰਾਮ ਹਮੇਸ਼ਾ ਬੜਾ ਕੁਛ ਸਿੱਖਣ ਨੂੰ ਮਿਲਦਾ ਕੋਸ਼ਿਸ਼ ਕਰਦੀ ਹੁੰਦੀ ਹਾਂ ਰੀਸ ਕਰਨ ਦੀ ਪਰ ਹੁੰਦੀ ਨੀ ਰੀਸ ਹਨਾ ਕਿਉਂਕਿ ਇੰਨੀ ਸਿਆਣੀ ਤਾਂ ਮੈਂ ਹੈ ਨੀ ਗੀ ਨਾ ਚਲੋ ਖੈਰ ਚਲੋ ਫਿਰ ਸੁਣਦੇ ਹਾਂ ਜੀ ਅਗਲਾ ਗਾਣਾ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ
ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ ਤੂੰ ਖਿਲੀ ਬਹਾਰ ਜਿਹਾ ਹੋਏ ਕਰਾਰ ਜਿਹਾ ਦੇ ਜਾ ਸਿੱਕਾ ਠਰੀ ਹੋਈ ਜਿੰਦ ਨੂੰ ਪੋਦੀ ਧੁੱਪ ਲੰਘੇ ਪਾਣੀ ਵਾਂਗ ਦੂਰ ਹੋ ਗਿਆ ਸੱਜਣਾ ਲੰਘੇ ਪਾਣੀ ਵਾਂਗੂ ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਕੱਲਦੀ ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲ ਦੀ ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਕੱਲਦੀ ਰਹੀ ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲ ਦੀ ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ ਜਾਂ ਫਿਰ ਲੱਗ ਜਾ ਰੂਹ ਨੂੰ ਲਾ ਇਲਾਜ ਕੋਈ ਦੁੱਖ ਹੋ ਕੇ ਲੰਘੇ ਪਾਣੀ ਵਾਂਗ ਦੂਰ ਹੋ ਗਿਆ ਸੱਜਣਾ ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ ਖਾਨਾ ਜਾਵੇ ਕਿਤੇ ਵਿਛੋੜਾ ਡਰਦੀ ਆਂ ਕੋਈ ਆਉਣ ਮਿਲਾਵੇ ਨਿੱਤ ਮੈਂ ਰੋ ਰੋ ਮਰਦੀ ਆਂ ਮੈਨੂੰ ਖਾਨਾ ਜਾਵੇ ਕਿਤੇ ਵਿਛੋੜਾ ਡਰਦੀ ਆਂ ਕੋਈ ਆਉਣ ਮਿਲਾਵੇ ਨਿੱਤ ਮੈਂ ਰੋ ਰੋ ਮਰਦੀ ਆਂ ਘੜੀਆਂ ਇੰਤਜ਼ਾਰ ਦੀਆਂ ਗਿਣਦੀ ਨਾ ਕਿਤੇ ਮੁੱਕ ਜਾਵਾਂ ਇਹ ਤੋਂ ਪਹਿਲਾਂ ਮਿਲ ਜਾ
जन्नत वाला सुख होके तू खिली बहार जहा खोए करार जहा दे जा से का थरी हुई जिंदनू पोदी धुप होके लंगे पानी वांगू दूर हो गए ओ सजना रे मुक ना जावा किधरे हिजर तेरे विच रुख होके लंगे पानी वांगू
माई नी असी करन बिरहो दा तीर्थ हां अज चले माई नी असी करन बिरहो दा तीर्थ हां अज चले खोटे दा मुहब्बतां वाले बन उमरां दे पल्ले ते लो जी गाने दी फरमाइश सानू कीती सी अवतार मान जी ने ते बंबू घाट मूवी दे विचो बड़ा ही प्यारा जिहा गीत आ ते उन्नी ही प्यारी ए मूवी आ जी ते बाकी कहंदे हुंदे आ ना कि मेरे लफ्ज़ां नू किन्ना तरहाया रहना पिया मेरिया कलमां नू किन्ना कागज़ नाल खेणा पिया इको हाल नू बयान करन लई किन्ने ही शेयर गीतां च कहना पिया जदों गल ना बनी लिखतां दे विच फिर खुद नू ही शीशे अगे बहना पिया सो लो जी ए दिलां दियां गल्लां ते दिल वाले ही जानन ते प्रोग्राम दे विच हुण टाइम थोड़ा रह गया ते सानू बुजारत दा जवाब बुजारत ने उस रिश्ते दा नाम दे दस दिता जी अवतार मान जी ने ते एक सानू दस्या सी जी ईमेल दे जरिए भी सानू दस्या सी गा जी ओ दस्या सी सानू शमशेर सिंह जी ने ते बिल्कुल जी आपां हुण बस थोड़े के टाइम तक दस दिने आ क्योंकि मेरे ख्याल दे विच बाकियां नूं तां पता नहीं लगा कि इस रिश्ते दा नाम की आ कि बाहरों आए प्यो पुत घरे बैठियां मावां तीआं मां वी कहिंदी मासड़ बह जा ते धी वी कहिंदी मासड़ बह जा बड़ा सौखा जिहा रिश्ता वा जी सोच के देखो तां बहुत सौखा ते ईजीली पता लग जाणा खैर चलो ए तां चली जाना जी मेनू पता तुसी लब लेना हौली हौली जे ना पता लगा ता फिर दो जाने ने ता सानू दस ही दिता वा एक जाने ता फिर तीसरा मैं दस दूंगी जी तुहानू उहना दे मैसेज पढ़ के दस दांगे जी की आ इस रिश्ते दा नाम है ना ते वैसे ता ऐतकी ता मैं बहुत सौखी जी बुझारत की बहुत सौखी जी गल लैके आई सी है ना ओ भी नहीं पता लगी चलो खैर कोई गल नहीं फिर मैनू ता हुण दसना ही पैना लॉकडाउन होया ना खा खा के घर बैठिया खा के फिर वो की कहिंदे हुंदे नेस्ती के सुस्ती चढ़ जांदी आ दिमाग नूं फिर बाहला सोचण नूं जी नहीं करदा हैगा फिर ये हुंदा के बस आराम नाल बैठे सुनी जाइए ते गाणियां दा आनंद लई जाइए ते बस फिर चलो खैर कोई गल नहीं आपां तुहानूं दस्सी चलांगे कि किद्दां वा ते की आ इस बुझारत दा जवाब है ना ते चलो इक तुहानूं ना गल सुणाउनी आ होर इक वारी ना इक बंदा ओहदे कोल इक हाथी हुंदा ते ओह बेचण जांदा वा ਜਦੋਂ ਹਾਥੀ ਨੂੰ ਵੇਚਣ ਜਾਂਦਾ ਤੇ ਉੱਥੇ ਲੈ ਜਾਂਦਾ ਤੇ ਲੋਕ ਦੇਖਦੇ ਆ ਹਾਥੀ ਦੀ ਬੋਲੀ ਲੱਗਦੀ ਆ ਜਿੱਦਾਂ ਬੋਲੀ ਲੱਗਦੀ ਨੀ ਵੀ ਦੇਖਦੇ ਨੇ ਖੇਡਣਾ ਹੁੰਦਾ ਤਾਂ ਇੱਕ ਬੰਦਾ ਆਉਂਦਾ ਉਹ ਕਦੇ ਅੱਗੇ ਹੋ ਜਾਂਦਾ ਕਦੇ ਪਿੱਛੇ ਦੇਖਦਾ ਹਨਾ ਏਦਾਂ ਹਾਥੀ ਦੇ ਚਾਰ ਪਾਸੇ ਗੇੜੇ ਦੇਈ ਜਾਂਦਾ ਤੇ ਜਿਹੜਾ ਉੱਧਰ ਆਇਆ ਹੋਇਆ ਉਹਦਾ ਮਾਲਕ ਹੁੰਦਾ ਜਿਹੜਾ ਉਹਨਾਂ ਦੇ ਨਾਲ ਕੋਈ ਆਏ ਹੁੰਦੇ ਇੱਕ ਦੋ ਜਾਣੇ ਜਿਹੜੇ ਉਹਨਾਂ ਚ ਇੱਕ ਸਿਆਣਾ ਬੰਦਾ ਦੇਖਦਾ ਕਹਿੰਦਾ ਵੀ ਇਹ ਬੰਦਾ ਬੜੀ ਗੋਹਣਾ ਦੇਖਦਾ ਵਾ ਵੀ ਲੱਗਦਾ ਇਹ ਕੋਈ ਰਫੜ ਪਾਊਗਾ ਵਿੱਚ ਹਨਾ ਤੇ ਇਹਦੂ ਪਹਿਲਾਂ ਕੋਈ ਰਫੜ ਪਾਵੇ ਨਾ ਤਾਂ ਇਹਨੂੰ ਥੋੜਾ ਜਿਹਾ ਪਾਸੇ ਹੀ ਕਰ ਦੂ ਹਨਾ ਹੁਣ ਆ ਪਤਾ ਲੱਗ ਹੀ ਜਾਂਦਾ ਕਿ ਬੰਦਾ ਕਿਧਰੋਂ ਤੇ ਕਿਹੜੇ ਹਿਸਾਬ ਨਾਲ ਹਨਾ ਸੋਚਦਾ ਤੇ ਕੀ ਉਹਦੀ ਦੇਖ ਰੇਖ ਆ ਤੇ ਉਹਨੂੰ ਬੁਲਾਉਂਦੇ ਆ ਤੇ ਉਹਨੂੰ ਕਹਿੰਦੇ ਵੀ ਆ ਚੱਕ 500 ਰੁਪਇਆ ਵੀ ਜਿੰਨਾ ਚਿਰ ਅਸੀਂ ਕਹਿੰਦੇ ਨੀ ਤੂੰ ਬੋਲਣਾ ਨੀ ਕੁਛ ਵੀ ਹਾਥੀ ਬਾਰੇ ਤੇ ਉਹ ਕਹਿੰਦਾ ਵੀ ਠੀਕ ਆ ਮੈਨੂੰ ਕੀ ਲੋੜ ਆ ਹਨਾ ਬੋਲਣ ਦੀ ਉਹ ਪਾਸੇ ਤੇ ਖੜਾ ਤੇ ਦੇਖੀ ਜਾਂਦਾ ਤੇ ਥੋੜੇ ਕੁ ਚਿਰ ਬਾਅਦ ਚਲੋ ਉਹਦਾ ਹਾਥੀ ਦਾ ਸੌਦਾ ਹੋ ਜਾਂਦਾ ਵਾ ਤੇ ਉਹਨੂੰ ਲੈ ਜਾਂਦੇ ਆ ਹਨਾ ਹਾਥੀ ਨੂੰ ਤੇ ਫਿਰ ਉਹੀ ਜਿਹੜਾ ਬੰਦਾ ਹੁੰਦਾ ਨਾ ਸਿਆਣਾ ਕਹਿੰਦਾ ਵੀ ਇਹਨੂੰ ਪੁੱਛੀਏ ਤਾਂ ਸਹੀ ਵੀ ਇਹਨੇ ਨੁਕਸ ਕੀ ਲੱਭਿਆ ਵੀ ਇਹਨੂੰ ਕੁਛ ਨਾ ਕੁਛ ਤਾਂ ਲੱਭ ਗਿਆ ਸੀਗਾ ਹਨਾ ਵਿੱਚੋਂ ਕੋਈ ਨਾ ਕੁਛ ਤੇ ਉਹ ਜਾਂਦੇ ਉਹਦੇ ਕੋਲੇ ਕਹਿੰਦੇ ਹਾਂ ਬਈ ਹੁਣ ਤੂੰ ਬੋਲ ਸਕਦਾ ਕਹਿੰਦਾ ਹਾਂਜੀ ਦੱਸੋ ਕਹਿੰਦਾ ਇੱਕ ਗੱਲ ਦੱਸ ਵੀ ਤੈਨੂੰ ਹਾਥੀ ਚ ਨੁਕਸ ਕੀ ਲੱਭਾ ਕਹਿੰਦਾ ਮੈਨੂੰ ਕੀ ਨੁਕਸ ਲੱਭਣਾ ਸੀ ਮੈਂ ਤਾਂ ਇਹੋ ਜਿਹਾ ਜਾਨਵਰ ਹੀ ਪਹਿਲੀ ਵਾਰ ਦੇਖਿਆ ਜਿਹਦੇ ਅੱਗੇ ਵੀ ਪੂਛ ਤੇ ਪਿੱਛੇ ਵੀ ਪੂਛ ਸੋ ਏਦਾਂ ਦੀ ਗੱਲ ਹੁੰਦੀ ਆ ਜੀ, ਕਈ ਵਾਰੀ ਜਿਹੜਾ ਕੋਈ ਦੂਸਰਾ ਹੁੰਦਾ ਨਾ, ਸਾਡੀ ਜੱਜਮੈਂਟ ਆ ਜਿਹੜੀ ਉਹ ਗਲਤ ਹੋ ਜਾਂਦੀ ਆ, ਤੇ ਉਹ ਜਿਹੜੀ ਗਲਤ ਜੱਜਮੈਂਟ ਹੁੰਦੀ ਆ ਕਈ ਵਾਰੀ ਨਫ਼ੇ ਦੀ ਥਾਂ ਤੇ ਨੁਕਸਾਨ ਵੀ ਕਰਾ ਦਿੰਦੀ ਆ। ਸੋ ਇਸੇ ਤਰ੍ਹਾਂ ਹੀ ਆ ਜੀ, ਫਿਰ ਉਹ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹਿੰਦੀ ਆ। ਤੇ ਚਲੋ ਖੈਰ, ਹਾਥੀ ਦਾ ਸੌਦਾ ਕਰਨ ਵਾਲੇ ਕਰਕੇ ਲੈ ਗਏ ਆ, ਤੇ ਜਿਨ੍ਹਾਂ ਨੇ ਨੁਕਸਾਨ ਕਰਨਾ ਸੀਗਾ ਆਪਦਾ 500 ਰੁਪਏ ਦਾ, ਉਹ ਵੀ ਹੋ ਗਿਆ। ਤੇ ਹੁਣ ਫਿਰ ਅਗਲਾ ਗਾਣਾ ਵੀ ਸੁਣਦੇ ਆ, ਕਿਉਂਕਿ ਗਾਣੇ ਸਾਰੇ ਮੈਂ ਪੂਰੇ ਕਰਕੇ ਹੀ ਜਾਊਂਗੀ, ਕਿਸੇ ਦਾ ਵੀ ਲਾਂਭਾ ਆਪਾਂ ਲੈ ਕੇ ਨਹੀਂ ਜਾਣਾਗਾ। ਤੇ ਹੁਣ ਸੁਣਦੇ ਆ ਜੀ ਪ੍ਰੋਗਰਾਮ ਦਾ ਅਗਲਾ ਗੀਤ, ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ। ਤੇ ਬਸ ਫਿਰ ਕੁਝ ਹੀ ਪਲਾਂ ਦੇ ਵਿੱਚ ਆਪਾਂ ਵੀ ਜਾਣਾ ਘਰਾਂ ਨੂੰ, ਤੇ ਲੋਕਡਾਊਨ ਸਾਡੇ ਤਾਂ ਨਹੀਂ ਹੈਗਾ, ਸਾਡੇ ਤਾਂ ਵੈਸੇ ਕਾਫੀ ਰਿਆਇਤਾਂ ਮਿਲ ਚੁੱਕੀਆਂ ਨੇ, ਸ਼ੋਪਿੰਗ ਕਰਨ ਵੀ ਜਾ ਸਕਦੇ ਹਾਂ, ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਆਲਮੋਸਟ ਖੁੱਲ ਗਈਆਂ ਨੇ, ਪਰ ਡਾਈਨ ਇਨ ਬ੍ਰਿਸਬੇਨ ਦੇ ਵਿੱਚ ਹਜੇ ਨਹੀਂ ਅਲਾਊ ਕੀਤਾ ਗਾ। ਤੇ ਮੈਡੀਕਲ ਸਟੋਰ ਤੇ ਤੁਸੀਂ ਜਾਂਦੇ ਹੋ ਜਾਂ ਡਾਕਟਰ ਦੇ ਜਾਂਦੇ ਹੋ ਤਾਂ ਉੱਥੇ, ਈਵਨ ਕਿ ਤੁਸੀਂ ਸ਼ੋਪਿੰਗ ਸੈਂਟਰ ਦੇ ਵਿੱਚ ਵੀ ਜਾਂਦੇ ਹੋ ਕੋਈ ਚੀਜ਼ ਖਰੀਦਣ ਦੇ ਲਈ, ਤਾਂ ਉੱਥੇ ਅੱਗੇ ਬੈਠੇ ਮਤਲਬ ਕਿ ਪਹਿਲਾਂ ਤੁਹਾਡਾ ਟੈਂਪਰੇਚਰ ਚੈੱਕ ਕੀਤਾ ਜਾਂਦਾ ਕਿ ਤੁਹਾਨੂੰ ਫੀਵਰ ਵਗੈਰਾ ਤਾਂ ਨਹੀਂ, ਤੇ ਉਸ ਤੋਂ ਬਾਅਦ ਹੀ ਤੁਹਾਨੂੰ ਐਂਟਰੀ ਮਿਲਦੀ ਆ। ਤੇ ਜੇ ਕਿਤੇ ਤੁਹਾਨੂੰ ਫੀਵਰ ਜਾਂ ਇੱਦਾਂ ਦੀ ਕੋਈ ਸ਼ਿਕਾਇਤ ਉਹਨਾਂ ਨੂੰ ਦੇਖਦੀ ਆ ਜਾਂ ਤੁਹਾਨੂੰ ਫੀਵਰ ਹੁੰਦਾ ਵਾ, ਤਾਂ ਤੁਹਾਨੂੰ ਉਹਨੇ ਹੀ ਪੈਰੀ ਵਾਪਸ ਹੋਣਾ ਪੈਂਦਾ ਵਾ। ਸੋ ਇਸੇ ਲਈ ਅਗਰ ਤੁਸੀਂ ਠੀਕ ਮਹਿਸੂਸ ਨਹੀਂ ਕਰਦੇ, ਥੋੜਾ ਬਹੁਤਾ ਫੀਵਰ ਆ ਜਾਂ ਕੋਈ ਹੋਰ ਜੇ ਕੋਈ ਹੋਰ ਮਤਲਬ ਕਿ ਹੈਲਥ ਇਸ਼ੂ ਤੁਹਾਨੂੰ ਆਪਣੇ ਆਪ ਨੂੰ ਫੀਲ ਹੁੰਦਾ ਵਾ, ਤਾਂ ਤੁਸੀਂ ਉੱਥੇ ਨਾ ਜਾਓ ਜੀ, ਤੇ ਪਹਿਲਾਂ ਆਪਣੇ ਡਾਕਟਰ ਤੋਂ ਦਵਾਈ ਲਓ, ਤੇ ਫੇਰ ਹੀ ਪਹਿਲਾਂ ਸਿਹਤ ਆ ਜੀ, ਬਾਕੀ ਗੱਲਾਂ ਬਾਅਦ ਦੇ ਵਿੱਚ ਆ। ਤੇ ਫਿਲਹਾਲ ਸੁਣਦੇ ਆ ਅਗਲਾ ਗਾਣਾ, ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਮਾਰਨਾ ਤੂੰ ਮਾਰ ਦੇ ਪਿਆਰਿਆ, ਚੁੱਪ ਵਾਲੀ ਮਾਰਨਾ ਤੂੰ ਮਾਰ ਦੇ ਪਿਆਰਿਆ, ਜ਼ਿੰਦਗੀ ਨੂੰ ਤੋਰਦੇ ਨੇ ਗੱਲ ਤੇ ਹੰਗਾਰਾ ਦੋਵੇਂ, ਜ਼ਿੰਦਗੀ ਨੂੰ ਤੋੜਦੇ ਨੇ ਗੱਲ ਤੇ ਹੰਗਾਰਾ ਦੋਵੇਂ, ਤੋੜਨਾ ਮੁਹੱਬਤਾਂ ਦੀ ਤਾਰਵੇ ਪਿਆਰਿਆ, ਚੁੱਪ ਵਾਲੀ ਮਾਰਨਾ ਤੂੰ ਮਾਰਵੇ ਪਿਆਰਿਆ, ਚੁੱਪ ਵਾਲੀ ਮਾਰਨਾ ਤੂੰ ਮਾਰਵੇ ਪਿਆਰਿਆ, ਤੂੰ ਐਸਾ ਕਰੀ ਬੈਠੇ ਪਿੱਠ ਮੇਰੇ ਵੱਲੀ, ਇੱਕ ਤੂੰ ਐਸਾ ਕਰੀ ਬੈਠੇ ਪਿੱਠ ਮੇਰੇ ਵੱਲੀ, ਧਰਤੀ ਤੇ ਬਣ ਗਈਆਂ ਪਾਰਵੇ ਪਿਆਰਿਆ, ਚੁੱਪ ਵਾਲੀ ਮਾਰਨਾ ਤੂੰ ਮਾਰਵੇ ਪਿਆਰਿਆ, ਚੁੱਪ ਵਾਲੀ ਮਾਰਨਾ ਬੁਰਾ ਹਾਲ ਸਦਾ, ਤੇਰੇ ਅਨਹੋਰਿਆਂ
ਕੀਤਾ ਬੁਰਾ ਹਾਲ ਸਦਾ ਕੀਤਾ ਬੁਰਾ ਹਾਲ ਸਦਾ ਉਂਗ ਨਾ ਹੁੰਗਾਰਾ ਜਾਪੇ ਮੁੱਕਿਆ ਸਹਾਰਾ ਹਾਈਵੇ ਉਂਗ ਨਾ ਹੁੰਗਾਰਾ ਜਾਪੇ ਮੁੱਕਿਆ ਸਹਾਰਾ ਹਾਈਵੇ ਭੁੱਲ ਗਏ ਉਹ ਕਾਲ ਤੇ ਕਰਾਰ ਵੇ ਪਿਆਰਿਆ ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ ਉਤਾਰ ਮੈਨੂੰ ਦੇ ਨਿਰਮੋਇਆ ਹੁਣ ਜ਼ਿੰਦਗੀ ਉਤਾਰ ਮੈਨੂੰ ਜ਼ਿੰਦਗੀ ਉਤਾਰ ਮੈਨੂੰ ਮਿੱਟੀ ਵਿੱਚੋਂ ਲੱਭੇਗਾ ਤੂੰ ਮਾਨਾ ਓਏ ਅਖੀਰ ਮੈਨੂੰ ਮਿੱਟੀ ਵਿੱਚੋਂ ਲੱਭੇਗਾ ਤੂੰ ਮਾਨਾ ਓਏ ਅਖੀਰ ਮੈਨੂੰ ਮੱਥੇ ਤੇ ਦੋ ਹੱਥੜਾ ਤੂੰ ਮਾਰ ਵੇ ਪਿਆਰਿਆ ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ
ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਚੁੱਪ। ਸੋ ਵਾਕਈ ਜੀ ਚੁੱਪ ਦੇ ਵਿੱਚ ਬਹੁਤ ਕੁਛ ਹੁੰਦਾ ਕਿ ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ। ਸੋ ਲਓ ਫਿਰ ਹੁਣ ਮੈਨੂੰ ਵੀ ਚੁੱਪ ਹੋਣਾ ਪੈਣਾ ਵਾ ਕਿਉਂਕਿ ਟਾਈਮ ਆ ਜਿਹੜਾ ਆਲਰੇਡੀ ਹੋ ਚੁੱਕਾ ਪ੍ਰੋਗਰਾਮ ਖਤਮ ਕਰਨ ਦਾ। ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਦੇਖੋ ਇੱਕ ਫਰਕ ਆ ਹਨਾ, ਤੇ ਕਹਿ ਦਿੰਦੇ ਹੁੰਦੇ ਕਿ ਸੋਚ ਸੋਚ ਦਾ ਜਾਂ ਫਿਰ ਦੇਸ਼ ਦੇਸ਼ ਦਾ ਫਰਕ ਹੁੰਦਾ ਵਾ ਜਾਂ ਫਿਰ ਇਹ ਕਹਿ ਲਓ ਕਿ ਸਿਆਸਤਾਂ ਦਾ ਫਰਕ ਆ। ਤੇ ਇੱਕ ਸਾਡੇ ਵਾਲਾ ਦੇਸ਼ ਆ ਜੀ ਜਿੱਥੇ ਕਿ ਪਤਾ ਨੀ ਕਿਹੜੇ ਮਸਲੇ ਲੈ ਕੇ ਉਹਨਾਂ ਦੇ ਵਿੱਚ ਇੱਕ ਦੂਸਰੇ ਤੇ ਹਨਾ ਉਲਝਾ ਜਿਹਾ ਅਜਿਹਾ ਬਣਿਆ ਹੋਇਆ ਵਾ। ਤੇ ਇੱਕ ਬਾਹਰਲੇ ਮੁਲਕ ਆ ਜਿੱਥੇ ਕਿ ਫਰੰਟ ਲਾਈਨ ਤੇ ਕੰਮ ਕਰਦੇ ਜਿਹੜੇ ਹੈਲਥ ਵਰਕਰ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਸਲਿਊਟ ਕਰਦੇ ਆ ਲੋਕ, ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਆ। ਤੇ ਇੱਥੋਂ ਤੱਕ ਕਿ ਪੁਲਿਸ ਵਾਲੇ ਵੀ ਆਪਣੀਆਂ ਗੱਡੀਆਂ ਦੇ ਵਿੱਚ ਸਾਇਰਨ ਆਨ ਕਰਕੇ ਹੂਟਰ ਵਗੈਰਾ ਦੇ ਜਿੱਦਾਂ ਵੀ ਜਿਹੜੇ ਤਰੀਕੇ ਦੇ ਨਾਲ ਵੀ ਹੋ ਸਕਦਾ ਉਹਨਾਂ ਦਾ ਥੈਂਕ ਯੂ ਕਰਦੇ ਆ ਹਨਾ, ਧੰਨਵਾਦ ਕਰਦੇ ਆ ਕਿ ਉਹ ਏਦਾਂ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੇਵਾ ਕਰਦੇ ਆ। ਤੇ ਇੱਥੇ ਅਸੀਂ ਘਰ ਦੇ ਨੇੜੇ ਤੇੜੇ ਵੀ ਅਸੀਂ ਇੱਥੇ ਮੇਰੇ ਜਿੱਥੇ ਰਹਿੰਦੇ ਆ ਉੱਥੇ ਵੀ ਇੱਕ ਦਿਨ ਮੈਂ ਦੇਖਿਆ ਕਿ ਉੱਥੇ ਇੱਕ ਚੁਰਸਤੇ ਦੇ ਵਿੱਚ ਕਿਸੇ ਨੇ ਲਿਖ ਕੇ ਲਾਇਆ ਹੋਇਆ ਸੀਗਾ ਇੱਕ ਖੰਭੇ ਜਿਹਦੇ ਉੱਪਰ ਹੀ ਨਾ ਏਦਾਂ ਵੱਡਾ ਸਾਰਾ ਪੇਪਰ ਲਿਖ ਕੇ ਲਾਇਆ ਹੋਇਆ ਸੀ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਉਹਨਾਂ ਦਾ ਥੈਂਕ ਯੂ ਕੀਤਾ ਹੋਇਆ ਸੀ ਕਿ ਏਦਾਂ ਦੀ ਮੁਸ਼ਕਲ ਘੜੀ ਦੇ ਵਿੱਚ ਵੀ ਉਹਨਾਂ ਨੇ ਕਿਸ ਤਰ੍ਹਾਂ ਲੋਕਾਂ ਦੀ ਆ ਜਿਹੜੀ ਸੇਵਾ ਕੀਤੀ ਆ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਜਾਣਾ ਪੈਣਾ ਵਾ। ਤੇ ਕਹਿੰਦੇ ਹੈਵ ਨੋ ਵਰਡ ਬੈਸਟ 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 ਸੌਂਗ ਵਰਡਸ ਹਾਂਜੀ। ਤੇ ਬਾਕੀ ਹਰਭਜਨ ਮਾਨ ਦਾ ਗਾਣਾ ਤੁਸੀਂ ਪਸੰਦ ਕੀਤਾ ਅਵਤਾਰ ਜੀ, ਸ਼ੁਕਰੀਆ ਮਿਹਰਬਾਨੀ। ਤੇ ਬਾਕੀ ਬਜ਼ਾਰਤ ਦਾ ਜਵਾਬ ਤੁਸੀਂ ਦਿੱਤਾ ਉਹ ਬਿਲਕੁਲ ਸਹੀ, ਆਪਾਂ ਸਾਰਿਆਂ ਨੂੰ ਦੱਸ ਦਿੰਦੇ ਹਾਂ ਜੀ। ਤੇ ਅੱਗੇ ਰਾਜ ਬੇਕਰਸ ਫੀਲਡ ਵਾਲੇ ਵੀ ਪਹੁੰਚ ਚੁੱਕੇ ਆ, ਕਹਿੰਦੇ ਕਿ ਇਨ ਮਾਈ ਕੇਸ ਯੂ ਆਲਵੇਜ ਮੇਕ ਮਿਸਟੇਕਸ ਰਿਮੈਂਬਰ ਸੀ ਏ ਇਜ਼ ਫੋਰ ਕੈਲੀਫੋਰਨੀਆ ਨੋਟ ਕੈਨੇਡਾ। ਅੱਛਾ ਮੈਂ ਤੁਹਾਡੀ ਵਾਰੀ ਹਰ ਵਾਰੀ ਗਲਤੀ ਕਰਦੀ ਹਾਂ, ਮੈਂ ਕੈਨੇਡਾ ਬੋਲ ਦਿੰਦੀ ਹਾਂ ਹਨਾ। ਹਾਂ ਵੈਸੇ ਮੈਨੂੰ ਵੀ ਹੁਣੀ ਰਿਲਾਈਜ਼ ਹੋਇਆ ਵਾ ਕਿ ਮੈਂ ਹਮੇਸ਼ਾ ਰਾਜ ਬੇਕਰਸ ਫੀਲਡ ਕੈਨੇਡਾ ਹੀ ਬੋਲਦੀ ਹਾਂ। ਸੋ ਚਲੋ ਖੈਰ ਕੋਈ ਗੱਲ ਨੀ, ਗਲਤੀ ਵਿੱਚ ਭੁਲੇਖਾ ਲੱਗ ਜਾਂਦਾ। ਹੁਣ ਤੁਸੀਂ ਅੱਜ ਦੱਸਤਾ ਨਾ, ਹੁਣ ਮੈਂ ਅੱਗੇ ਤੋਂ ਜਮਾ ਹੀ ਗਲਤੀ ਨੀ ਕਰੂੰਗੀ। ਤੇ ਕਹਿੰਦੇ ਨਾਈਸ ਸੌਂਗਸ ਗੁੱਡ ਸ਼ੋਅ, ਤੇ ਕਹਿੰਦੇ ਮਾਈ ਕੇਸ ਯੂ ਆਲਵੇਜ਼ ਮੇਕ ਮਿਸਟੇਕ। ਦੇਖ ਲੋ ਫਿਰ ਤੁਸੀਂ ਵੀ ਕਿੱਦਾਂ ਹਨਾ, ਅੱਜ ਦੱਸਦੇ ਹੋ ਕਿੰਨੇ ਸਾਲ ਹੋ ਗਏ ਮੈਂ ਕੈਨੇਡਾ ਹੀ ਬੋਲੀ ਜਾਂਦੀ ਹਾਂ, ਤੇ ਤੁਸੀਂ ਅੱਜ ਦੱਸਿਆ ਕਿ ਕੈਲੀਫੋਰਨੀਆ ਵੀ ਬਣਦਾ ਵਾ ਹੈ ਸੀ ਏ ਤੋਂ। ਚਲੋ ਖੈਰ ਮੈਨੂੰ ਬਾਹਲੀ ਅੰਗਰੇਜ਼ੀ ਆਉਂਦੀ ਨੀ ਹੈਗੀ, ਚੱਕਰ ਤਾਂ ਇਹੀ ਆ ਨਾ ਕਿ ਮੈਨੂੰ ਭੁਲੇਖਾ ਲੱਗ ਜਾਂਦਾ ਵਾ। ਸੋਰੀ, ਮਾਫੀ ਦੇ ਦਿਓ ਹਨਾ, ਗਲਤੀ ਹੋ ਗਈ। ਤੇ ਵੈਸੇ ਬਹੁਤ ਗਲਤੀਆਂ ਕਰਦੀ ਆ ਮੈਂ, ਪਰ ਤੁਸੀਂ ਸਾਰੇ ਬਾਹਲੇ ਚੰਗੇ ਹੋ ਕਿ ਮੈਨੂੰ ਮਾਫ਼ ਵੀ ਕਰ ਦਿੰਦੇ ਹੋ ਤੇ ਮੇਰੀਆਂ ਗੱਲਾਂ ਸੁਣ ਵੀ ਲੈਂਦੇ ਹੋ, ਪਰ ਅੱਗੇ ਤੋਂ ਨਾ ਇਹ ਗਲਤੀ ਦੁਬਾਰਾ ਨਹੀਂ ਹੋਊਗੀ। ਮੈਂ ਹਮੇਸ਼ਾ ਕੋਸ਼ਿਸ਼ ਕਰੂੰ, ਯਾਦ ਰੱਖੂੰਗੀ ਕਿ ਕੈਲੀਫੋਰਨੀਆ ਕਹਿਣਾ ਮੈਂ ਕੈਨੇਡਾ ਨਹੀਂ ਕਹਿਣਾ ਹੈਗਾ। ਚਲੋ ਠੀਕ ਆ, ਹੁਣ ਮੈਂ ਤੁਹਾਨੂੰ ਦੁਬਾਰਾ ਤੋਂ ਤੁਹਾਡਾ ਮੈਸੇਜ ਪੜ੍ਹਦੀ ਹਾਂ ਕਿ ਰਾਜ ਬੇਕਰਸਫੀਲਡ ਕੈਲੀਫੋਰਨੀਆ ਵਾਲਿਆਂ ਦਾ ਮੈਸੇਜ ਆਇਆ ਜੀ, ਕਹਿੰਦੇ ਕਿ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਵਾ ਤੇ ਬਹੁਤ ਸੋਹਣੇ ਗਾਣੇ ਆ, ਤੇ ਉਹਨਾਂ ਦੇ ਮਾਮਲੇ ਦੇ ਵਿੱਚ ਹੁਣ ਮੈਂ ਦੁਬਾਰਾ ਗਲਤੀ ਨਹੀਂ ਕਰੂੰਗੀ ਤੇ ਹੁਣ ਪ੍ਰੋਗਰਾਮ ਦੇ ਵਿੱਚ ਮੈਨੂੰ ਜਾਣਾ ਪੈਣਾ ਵਾ, ਤੇ ਜਾਣ ਤੋਂ ਪਹਿਲਾਂ ਆਪਾਂ ਦੱਸ ਦਈਏ ਜੀ ਉਸ ਰਿਸ਼ਤੇ ਦਾ ਨਾਮ ਜਿਹੜਾ ਕਿ ਆਪਾਂ ਤੁਹਾਨੂੰ ਪੁੱਛਿਆ ਸੀਗਾ ਕਿ ਬਾਹਰੋਂ ਆਏ ਪਿਓ ਪੁੱਤ ਘਰ ਬੈਠੀਆਂ ਮਾਵਾਂ ਧੀਆਂ, ਤੇ ਮਾਂ ਵੀ ਕਹਿੰਦੀ ਮਾਸੜ ਬਹਿ ਜਾ, ਧੀ ਵੀ ਕਹਿੰਦੀ ਮਾਸੜ ਬਹਿ ਜਾ, ਤੇ ਦੱਸਣਾ ਜੀ ਉਸ ਰਿਸ਼ਤੇ ਦਾ ਨਾਮ। ਸੋ ਰਿਸ਼ਤੇ ਦਾ ਨਾਮ ਆ ਜੀ ਭੈਣ ਦਾ ਸਹੁਰਾ ਤੇ ਭੈਣ ਦਾ ਪਤੀ, ਤੇ ਭੈਣ ਦਾ ਜਿਹੜਾ ਸਹੁਰਾ ਵਾ ਉਹ ਮਾਂ ਦਾ ਮਾਸੜ ਲੱਗਿਆ, ਤੇ ਜਿਹੜਾ ਪਤੀ ਆ ਉਹ ਕੁੜੀ ਦਾ ਮਾਸੜ ਲੱਗਿਆ। ਸੋ ਬੜਾ ਜਿਹਾ ਸੌਖਾ ਜਿਹਾ ਜਵਾਬ ਸੀ ਜੀ, ਸੌਖਾ ਜਿਹਾ ਰਿਸ਼ਤਾ ਸੀ ਤੇ ਬੜਾ ਵਧੀਆ ਰਿਸ਼ਤਾ ਵੀ ਬੜਾ ਵਧੀਆ ਸੀ ਇਹ। ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਜਾਣਾ ਪੈਣਾ ਵਾ, ਤੇ ਜਿਹੜੀਆਂ ਗਲਤੀਆਂ ਕਰਦੀਆਂ ਉਹਦੇ ਲਈ ਮਾਫ਼ ਕਰ ਦਿਆ ਕਰੋ ਬਿਨਾਂ ਕਹੇ, ਤੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਕੋਈ ਗਲਤੀ ਹੁੰਦੀ ਹੈ ਉਹਦੇ ਲਈ ਵੀ ਪਲੀਜ਼ ਮਾਫ਼ ਕਰ ਦਿਆ ਕਰੋ, ਕਿਉਂਕਿ ਮੈਂ ਗੱਲਾਂ ਹੀ ਇੰਨੀਆਂ ਸੁਣਾਉਂਦੀਆਂ ਕਿ ਮੈਨੂੰ ਹਰ ਵਾਰੀ ਮਾਫ਼ੀ ਮੰਗਣ ਦਾ ਚੇਤੇ ਹੀ ਭੁੱਲ ਜਾਂਦਾ। ਬਸ ਉਹ ਜਿਹੜੀ ਮੇਰੀ ਮਾਫ਼ੀ ਹੁੰਦੀ ਹੈ ਨਾ, ਉਹ ਤੁਸੀਂ 2-3 ਮਹੀਨੇ ਲਈ ਪੱਕੀ ਮੰਨ ਲਿਆ ਕਰੋ, ਤੇ ਮੇਰੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਬਸ ਜੋ ਵਧੀਆ ਵਧੀਆ ਗੱਲਾਂ, ਵੈਸੇ ਤਾਂ ਮੈਂ ਘੱਟ ਹੀ ਦੱਸਦੀ ਹਾਂ ਮਤਲਬ ਬੁਝਾਰਤਾਂ ਬੁਝੂਰਤਾਂ ਨਹੀਂ, ਤੁਸੀਂ ਨੋਟ ਕਰ ਲਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਵੀ ਉਹ ਬੁਝਾਰਤਾਂ ਪਾਉਣ ਦੀ, ਤਾਂ ਜੋ ਆਪਣੇ ਵਿਰਸੇ ਤੇ ਵਿਰਾਸਤ ਦੇ ਨਾਲ ਜੁੜੇ ਰਹਿਣ, ਕਿਉਂਕਿ ਇਹਨਾਂ ਬੁਝਾਰਤਾਂ ਦੇ ਵਿੱਚ ਵੀ ਜ਼ਿੰਦਗੀ ਦੇ ਬਹੁਤ ਤੱਥ ਭਰੇ ਹੁੰਦੇ ਆ, ਬਹੁਤ ਗੱਲਾਂ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਦੇ ਜਿਹਨੂੰ ਕਹਿੰਦੇ ਨਾ ਸਿੱਟਾ ਹੁੰਦਾ ਵਾ ਇਹਨਾਂ ਬੁਝਾਰਤਾਂ ਦੇ ਵਿੱਚ ਹੀ। ਤੇ ਲਓ ਫਿਰ ਅਗਲੀ ਵਾਰੀ ਹੁਣ ਮੈਂ ਔਖੀ ਜਿਹੀ ਬੁਝਾਰਤ ਲੈ ਕੇ ਆਉਂਗੀ, ਕਿਉਂਕਿ ਇਸ ਵਾਰੀ ਮੈਂ ਸੌਖੀ ਜਿਹੀ ਬੁਝਾਰਤ ਲਈ ਸੀ, ਥੋਤੋਂ ਨਾ ਲੱਭੀ ਨਹੀਂ ਗਈ ਹੈਗੀ, ਤੇ ਬਾਕੀ ਹੁਣ ਮੈਨੂੰ ਲੱਗਦਾ ਵੀ ਸੌਖੀ ਬੁਝਾਰਤਾਂ ਤਾਂ ਤੁਹਾਨੂੰ ਜਮਾ ਹੀ ਚੰਗੀਆਂ ਨਹੀਂ ਲੱਗਦੀਆਂ, ਤੇ ਹੁਣ ਔਖੀ ਬੁਝਾਰਤ ਹੀ ਲੈ ਕੇ ਆਉਂਗੀ। ਤੇ ਇੱਧਰ ਰਾਜ ਬੇਕਰਸਫੀਲਡ ਕੈਲੀਫੋਰਨੀਆ ਵਾਲੇ ਨਾ ਕਹਿੰਦੇ ਕਿ ਓਕੇ ਤੇ ਨਾਲੇ ਹੱਸੀ ਜਾਂਦੇ ਆ। ਚਲੋ ਕੋਈ ਗੱਲ ਨੀ ਰਾਜ, ਮਾਫ਼ ਕਰ ਦਿਓ ਹਨਾ। ਤੇ ਅੱਗੇ ਗੁਰਿੰਦਰ ਸਿੰਘ ਕਹਿੰਦੇ ਖਿਆਲ ਰੱਖਿਆ ਕਰੋ ਜੀ, ਆਪ ਜੀ ਦੇ ਅਮੈਰੀਕਾ ਵਿੱਚ ਵੀ ਬਹੁਤ ਸਾਰੇ ਚਾਹੁਣ ਵਾਲੇ ਹਨ, ਜਿਵੇਂ ਅੰਗਰੇਜ਼ੀ ਵਿੱਚ ਫੈਨ ਕਹਿੰਦੇ ਆ। ਹਾਂਜੀ, ਵੈਸੇ ਮੇਰੇ ਫੈਨ ਨਹੀਂ ਹੈਗੇ, ਮੇਰੇ ਆਪਣੇ ਹੀ ਆ ਹਨਾ, ਜਿੰਨੇ ਵੀ ਆ ਕੈਨੇਡਾ, ਅਮੈਰੀਕਾ, ਕੈਲੀਫੋਰਨੀਆ, ਬ੍ਰਿਸਬੇਨ, ਆਸਟ੍ਰੇਲੀਆ ਦੇ ਵਿੱਚ ਜਿੱਥੇ ਵੀ ਆ ਪਰਿਵਾਰ ਦੇ ਵਿੱਚ ਹਨਾ, ਕੋਈ ਫੈਨ ਤਾਂ ਨਹੀਂ ਮੈਂ ਕਹਿ ਸਕਦੀ, ਮੇਰੇ ਤਾਂ ਤੁਸੀਂ ਸਾਰੇ ਆਪਣੇ ਆ, ਤੇ ਸਾਰੇ ਆਪਣਿਆਂ ਨੂੰ ਮਿਲਣ ਦਾ ਮੈਨੂੰ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਵਾ ਹਰੇਕ ਸ਼ੁੱਕਰਵਾਰ। ਤੇ ਮਿਲਦੇ ਆ ਜੀ ਆਪਾਂ ਵੀ ਫਿਰ ਹੁਣ ਅਗਲੇ ਸ਼ੁੱਕਰਵਾਰ, ਤਦ ਤੱਕ ਦੇ ਲਈ ਤੁਸੀਂ ਸਾਰੇ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਸੇਫ ਰਹੋ, ਤੇ ਬਾਕੀ ਕਹਿੰਦੇ ਆ ਨਾ ਕਿ ਸਿਹਤਾਂ ਹੋਵਣ ਸੋਹਣੀਆਂ ਤੇ ਸੋਚਾਂ ਹੋਣ ਕਮਾਲ। ਮੈਂ ਤਾਂ ਇੰਨਾ ਹੀ ਕਹੂੰਗੀ ਤੁਹਾਡੇ ਸਾਰਿਆਂ ਲਈ ਕਿ ਸਿਹਤਾਂ ਹੋਵਣ ਸੋਹਣੀਆਂ ਤੇ ਸੋਚਾਂ ਹੋਣ ਕਮਾਲ, ਜਜ਼ਬੇ ਹੋਵਣ ਸਿਖਰ ਤੇ ਉੱਦਮ ਹੋਵੇ ਨਾਲ, ਖੁਸ਼ੀਆਂ ਖੇੜੇ ਰੌਣਕਾਂ ਜੀਵਨ ਦੇ ਸੁਰਤਾਲ। ਤੇ ਲਓ ਜੀ ਫਿਰ ਇਹ ਸਾਰੀਆਂ ਸੁਗਾਤਾਂ ਤੁਹਾਡੇ ਲਈ ਆਉਣ ਵਾਲਾ ਟਾਈਮ ਲੈ ਕੇ ਆਵੇ, ਤੇ ਸੁਰੱਖਿਅਤ ਰਹੋ, ਘਰ ਦੇ ਵਿੱਚ ਰਹੋ ਤੇ ਇਸ ਮਲਾਮਤ ਤੋਂ ਪਾਸੇ ਹੀ ਰਹੋ, ਜੋ ਕਿ ਅੱਜ ਕੱਲ ਦਾ ਟਾਈਮ ਆ, ਚੰਗੀ ਸੋਚ ਤੇ ਚੰਗਾ ਦਿਮਾਗ ਤੇ ਬਾਕੀ ਆਪਣਿਆਂ ਦੇ ਨਾਲ ਪਿਆਰ ਭਰਿਆ ਸਾਥ, ਇਹੀ ਦੁਆ ਜੀ ਸਾਡੀ। ਤੇ ਹੁਣ ਦਿਓ ਇਜਾਜ਼ਤ, ਸੋਹਣੇ ਗਾਣੇ ਛੱਡ ਕੇ ਜਾ ਰਹੀ ਹਾਂ, ਤੁਹਾਡੇ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਤੇ ਮਿਲਦੇ ਹਾਂ ਜੀ ਅਗਲੇ ਹਫਤੇ, ਤਦ ਤੱਕ ਦੇ ਲਈ ਰੱਬ ਰਾਖਾ।